And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਹੈ ਯਾਰ। ਖਬਰਾਂ ਇੰਨੀਆਂ, ਅੱਜ ਸ਼ੁਰੂ ਕਿੱਥੋਂ ਕਰੀਏ? ਮੈਂ ਕਹਿੰਦਾ ਇੱਥੋਂ ਬੀ ਸੀ ਤੋਂ ਸ਼ੁਰੂ ਕਰ ਲੈਂਦੇ ਹਾਂ।
ਜਿੱਦੋਂ ਕਹੋ।
ਓਏ ਹੋਏ, ਕਾਰਬਨ ਟੈਕਸ ਪਹਿਲੀ ਤਰੀਕ ਤੋਂ ਹੀ ਪੂਰਾ ਦਾ ਪੂਰਾ ਹਟ ਰਿਹਾ। ਪਹਿਲਾਂ ਬੀ ਸੀ ਦੀ ਪਹਿਲਾਂ ਕੁਇਕਲੀ ਦੇਖੋ, ਇਹ ਦੱਸ ਦਈਏ, ਫੈਡਰਲ ਸਰਕਾਰ ਨੇ ਕਾਰਬਨ ਟੈਕਸ ਹਟਾਉਣਾ। ਫੈਡਰਲ ਕਾਰਬਨ ਟੈਕਸ ਹਟਿਆ, ਬੀ ਸੀ ਵਾਲਿਆਂ ਨੂੰ ਉਦੋਂ ਤੱਕ ਫਾਇਦਾ ਨਹੀਂ ਜਦ ਤੱਕ ਬੀ ਸੀ ਦਾ ਆਪਣਾ ਸੂਬਾਈ ਕਾਰਬਨ ਟੈਕਸ ਨਹੀਂ ਹਟਦਾ
ਜੀ।
ਇਹਦੇ ਬਾਰੇ ਅਸੀਂ ਬੜੀ ਡਿਟੇਲ ਦੇ ਵਿੱਚ ਪਿਛਲੇ ਹਫ਼ਤੇ ਵੀ, ਪਿਛਲੇ ਕਈ ਮਹੀਨਿਆਂ ਦੌਰਾਨ ਡਿਸਕਸ਼ਨਸ ਕਰਦੇ ਰਹੇ ਹਾਂ। ਸੋ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਵਾਸਤੇ ਕੰਜ਼ਿਊਮਰ ਕਾਰਬਨ ਟੈਕਸ ਤੋਂ ਰਾਹਤ ਮਿਲਣ ਲਈ ਬੜਾ ਜ਼ਰੂਰੀ ਆ ਕਿ ਜਿਹੜਾ ਸੂਬਾਈ ਕਾਰਬਨ ਟੈਕਸ ਬੀ ਸੀ ਦੇ ਵਿੱਚ 2008 ਦੇ ਵਿੱਚ ਲਗਾਇਆ ਗਿਆ ਸੀ, ਅਤੇ ਬੀ ਸੀ ਕੈਨੇਡਾ ਦੀ ਪਹਿਲੀ ਅਜਿਹੀ ਜੁਰਿਸਡਿਕਸ਼ਨ ਸੀ ਜਿੱਥੇ ਕਿ ਕਾਰਬਨ ਟੈਕਸ ਇੱਦਾਂ ਇੰਪਲੀਮੈਂਟ ਹੋਇਆ ਸੀ, ਕਿ ਸੂਬਾਈ ਕਾਰਬਨ ਟੈਕਸ ਹਟੇ ਤਾਂ ਫਿਰ ਬ੍ਰਿਟਿਸ਼ ਕੋਲੰਬੀਅਨਸ ਵਾਸਤੇ ਜਿਹੜੀ ਗੱਲਬਾਤ ਹੈ ਉਹ ਠੀਕ ਬੈਠੇਗੀ, ਕਾਰਬਨ ਟੈਕਸ 'ਚ ਬਚਤ ਹੋਏਗੀ। ਪਿਛਲੇ ਹਫ਼ਤੇ ਆਪਾਂ ਵਾਸੂ ਜੀ ਗੱਲ ਸਾਂਝੀ ਕੀਤੀ ਸੀ, ਸਰਕਾਰ ਨੇ ਕਿਹਾ ਸੀ ਕਿ ਦੇਖੋ ਪਹਿਲਾਂ ਅਸੀਂ ਸਾਨੂੰ ਇਹ ਦੋ ਸਟੈਪਸ ਦੇ ਵਿੱਚ ਕੰਮ ਕਰਨਾ ਪੈਣਾ। 31 ਤਰੀਕ ਨੂੰ ਸਪਰਿੰਗ ਬ੍ਰੇਕ ਤੋਂ ਬਾਅਦ ਵਿਧਾਨ ਸਭਾ ਦੀ ਵਾਪਸੀ ਹੋਣੀ ਆ, ਕਿ ਸਾਨੂੰ ਪਹਿਲਾਂ ਤਾਂ ਇਹ ਕੰਮ ਕਰਨਾ ਕਿ 1 ਅਪ੍ਰੈਲ ਨੂੰ ਜੇ ਆਪਣੇ ਰੈਗੂਲਰ ਸਕੈਜੂਅਲ ਮੁਤਾਬਕ ਕਾਰਬਨ ਟੈਕਸ ਚੱਲਦਾ ਰਹੇ ਤਾਂ 1 ਅਪ੍ਰੈਲ ਨੂੰ ਉਹਦੇ ਵਿੱਚ $15 ਪ੍ਰਤੀ ਟਨ ਦਾ ਵਾਧਾ ਹੋਣਾ। ਮੌਜੂਦਾ ਸਮੇਂ ਕਾਰਬਨ ਟੈਕਸ $80 ਪ੍ਰਤੀ ਟਨ, ਉਹ ਵੱਧ ਕੇ $95 ਪ੍ਰਤੀ ਟਨ ਹੋਏਗਾ। ਸਰਕਾਰ ਨੇ ਕਿਹਾ ਸੀ ਵੀ ਅਸੀਂ ਪਹਿਲਾ ਸਟੈਪ ਤਾਂ ਇਹ ਕਰਾਂਗੇ ਕਿ 1 ਅਪ੍ਰੈਲ ਨੂੰ ਹੋਣ ਵਾਲਾ ਵਾਧਾ ਰੋਕਾਂਗੇ, ਫਿਰ ਉਸ ਤੋਂ ਬਾਅਦ ਸੈਕਿੰਡ ਸਟੈਪ ਹੋਏਗਾ ਕਿ ਕਾਰਬਨ ਟੈਕਸ ਜਿਹੜਾ ਕੰਜ਼ਿਊਮਰਸ ਉੱਪਰ ਲੱਗਦਾ ਉਹਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇੱਕ ਲਹਿਦੀ ਲੈਜਿਸਲੇਸ਼ਨ ਆਏਗੀ। ਪਰ ਕੱਲ੍ਹ ਸਰਕਾਰ ਨੇ ਹੁਣ ਕਿਹਾ ਕਿ ਇਹ ਦੋਵੇਂ ਕੰਮ ਇਕੱਠੇ ਹੋ ਸਕਦੇ ਨੇ,
ਇੱਕ ਦਿਨ 'ਚ ਹੀ ਕਹਿੰਦੇ ਕੰਮ ਨਿਬੇੜ ਦੇਣਾ। ਸੋ 31 ਮਾਰਚ ਨੂੰ ਛੁੱਟੀ ਤੋਂ ਵਾਪਸ ਆਉਣਗੇ ਸਪਰਿੰਗ ਬ੍ਰੇਕ ਤੋਂ ਸਾਡੇ MLAs, ਅਤੇ ਉਹਨਾਂ ਨੇ 31 ਮਾਰਚ ਨੂੰ ਹੀ ਕਹਿੰਦੇ ਬਿੱਲ ਪੇਸ਼ ਕਰਕੇ ਉਹਦੀਆਂ ਸਾਰੀਆਂ ਰੀਡਿੰਗਸ ਕਰਾ ਕੇ ਉਹਨੂੰ ਪਾਸ ਕਰਾ ਕੇ 1 ਅਪ੍ਰੈਲ ਤੋਂ, ਮਤਲਬ ਇੱਕ ਦਿਨ ਦੇ ਅੰਦਰ ਅੰਦਰ ਹੀ 31 ਮਾਰਚ ਨੂੰ ਹੀ ਉਹ ਸਾਰੀ ਕਾਰਵਾਈ ਪਾ ਦੇਣੀ ਹੈ। 1 ਅਪ੍ਰੈਲ ਤੋਂ ਕਾਰਬਨ ਟੈਕਸ ਬਿਲਕੁਲ ਮੁਕੰਮਲ ਤਰੀਕੇ ਨਾਲ ਹਟਾ ਦਿੱਤਾ ਜਾਏਗਾ। ਸੋ ਇਹ ਕੰਜ਼ਿਊਮਰ ਕਾਰਬਨ ਟੈਕਸ ਦੀ ਗੱਲ ਹੋ ਰਹੀ ਹੈ, ਇੰਡਸਟਰੀਅਲ ਕਾਰਬਨ ਟੈਕਸ ਜਿਹੜਾ ਉਹ ਬੀ ਸੀ ਦੇ ਵਿੱਚ ਲੱਗਿਆ ਰਹੇਗਾ। ਹੁਣ ਗੱਲ ਇਹ ਹੈ ਵਿਜੇ ਜੀ ਕਿ ਸਰਕਾਰ ਨੂੰ ਕੰਜ਼ਿਊਮਰ ਕਾਰਬਨ ਟੈਕਸ ਤੋਂ ਮਾਲੀਆ ਵੀ ਇਕੱਠਾ ਹੁੰਦਾ, ਅਤੇ $2.8 ਬਿਲੀਅਨ ਤਕਰੀਬਨ ਕੰਜ਼ਿਊਮਰ ਕਾਰਬਨ ਟੈਕਸ ਤੋਂ ਰੈਵਨਿਊ ਵਜੋਂ ਇਕੱਠੇ ਹੁੰਦੇ ਨੇ, ਅਤੇ ਇਹਦੇ ਵਿੱਚੋਂ ਤਕਰੀਬਨ $1 ਬਿਲੀਅਨ ਕਲਾਈਮੇਟ ਐਕਸ਼ਨ ਟੈਕਸ ਕ੍ਰੈਡਿਟ ਵਜੋਂ ਦੇ ਦਿੱਤਾ ਜਾਂਦਾ, ਵਾਪਸ ਪੈਸੇ ਵੰਡ ਦਿੱਤੇ ਜਾਂਦੇ ਨੇ, ਅਤੇ $200 ਮਿਲੀਅਨ ਹੈ ਜਿਹੜਾ ਇੰਡਸਟਰੀਅਲ ਕਾਰਬਨ ਟੈਕਸ ਤੋਂ ਇਕੱਠਾ ਹੁੰਦਾ।
ਹਾਂਜੀ,
ਸੋ ਜੇਕਰ ਕੰਜ਼ਿਊਮਰ ਕਾਰਬਨ ਟੈਕਸ ਵਾਲਾ $2.8 ਬਿਲੀਅਨ ਰੈਵਨਿਊ ਮਨਫੀ ਕਰ ਦਿੱਤਾ ਜਾਵੇ ਤਾਂ ਇਹ ਸਰਕਾਰ ਨੂੰ ਰੈਵਨਿਊ ਲਾਸ ਹੈ ਤਕਰੀਬਨ $1.8 ਬਿਲੀਅਨ ਦਾ ਤਕਰੀਬਨ। ਸੋ ਇਹ $1.8 ਬਿਲੀਅਨ ਸਰਕਾਰ ਕਿੱਥੋਂ ਪੂਰੇ ਕਰੇਗੀ, ਸਵਾਲ ਇਹ ਬਣਿਆ ਹੋਇਆ ਅਜੇ ਵੀ। ਸਰਕਾਰ ਦਾ ਕਹਿਣਾ ਅਸੀਂ ਫੋਕਸ ਕਰਾਂਗੇ ਜਿਹੜੇ ਵੱਡੇ ਇੰਡਸਟਰੀਅਲ ਪੋਲਿਊਟਰਸ ਨੇ ਉਹਨਾਂ ਦੇ ਉੱਤੇ, ਸੋ ਕੀ ਇੰਡਸਟਰੀਅਲ ਕਾਰਬਨ ਟੈਕਸ ਵਧਾਇਆ ਜਾਏਗਾ?
ਜੇ ਉਹ ਵੱਧਦਾ ਤਾਂ ਟ੍ਰਿਕਲ ਡਾਊਨ ਹੋ ਕੇ ਜਿਹੜੀ ਵੀ ਇੰਡਸਟਰੀ ਦੀ ਲਾਗਤ ਵੱਧ ਜਾਣੀ ਆ, ਉਹਨਾਂ ਨੇ ਉਨੀ ਪ੍ਰਾਈਸ ਆਪਣੇ ਪ੍ਰੋਡਕਟ ਦੀ ਚੱਕ ਦੇਣੀ ਹੈ। ਸੋ ਐਟ ਦੀ ਐਂਡ ਆਫ ਇਟ ਜਿਹੜਾ ਐਂਡ ਯੂਜ਼ਰ ਆ ਉਹਦੇ ਵਾਸਤੇ ਤਾਂ ਕੋਈ ਫਰਕ ਨਾ ਪਿਆ।
ਹਾਲਾਂਕਿ ਬੀਸੀ ਸਰਕਾਰ ਨੇ ਇੱਦਾਂ ਕਿਹਾ ਨਹੀਂ ਕਿ ਅਸੀਂ ਇੰਡਸਟਰੀਅਲ ਕਾਰਬਨ ਟੈਕਸ ਵਧਾਵਾਂਗੇ, ਕਹਿੰਦੇ ਫੋਕਸ ਕਰਾਂਗੇ ਔਨ ਇੰਡਸਟਰੀਅਲ ਐਮਿਟਰਸ
ਜੀ।
ਤੇ ਪੀਅਰ ਪੋਲੀਆ ਹੁਣ ਇਹੀ ਕਹਿੰਦੇ ਨੇ ਕਿ ਵੀ ਜੇ ਉਹ ਪ੍ਰਧਾਨ ਮੰਤਰੀ ਬਣੇ ਤਾਂ ਫੈਡਰਲੀ ਉਹ ਕਾਰਬਨ ਟੈਕਸ ਨੂੰ ਮੁਕੰਮਲ ਤੌਰ ਤੇ ਹਟਾ ਦੇਣਗੇ, ਮਤਲਬ ਇੰਡਸਟਰੀਅਲ ਕਾਰਬਨ ਟੈਕਸ ਵੀ ਉਹ ਹਟਾ ਦੇਣਗੇ, ਕਿਉਂਕਿ ਉਹਨਾਂ ਦਾ ਵੀ ਇਹੀ ਤਰਕ ਹੈ ਜੋ ਤੁਸੀਂ ਮੈਂਸ਼ਨ ਕੀਤਾ ਕਿ ਉਹ ਜਿਹੜੀ ਵਧੀਆਂ ਹੋਈਆਂ ਲਾਗਤਾਂ ਨੇ ਦੇ ਟ੍ਰਿਕਲ ਡਾਊਨ ਟੂ ਦਾ ਐਂਡ ਕੰਜ਼ਿਊਮਰ, ਵੀ ਕਾਰਬਨ ਟੈਕਸ ਜੇ ਹਟਾਉਣਾ ਤਾਂ ਪੂਰਾ ਹੀ ਹਟਾਉਣਾ ਚਾਹੀਦਾ। ਸੋ ਬੀ ਸੀ ਦੇ ਵਿੱਚ ਹਾਲ ਦੀ ਘੜੀ ਕੰਜ਼ਿਊਮਰ ਕਾਰਬਨ ਟੈਕਸ ਹਟਾਉਣ ਦਾ ਵਾਅਦਾ ਕੀਤਾ ਗਿਆ, 1 ਅਪ੍ਰੈਲ ਤੋਂ ਮੁਕੰਮਲ ਤੌਰ ਤੇ ਕੰਜ਼ਿਊਮਰ ਕਾਰਬਨ ਟੈਕਸ ਹਟਾ ਦਿੱਤਾ ਜਾਏਗਾ, ਨਾਟ ਦ ਇੰਡਸਟਰੀਅਲ ਕਾਰਬਨ ਟੈਕਸ। ਸੋ ਬਸ ਜੀ,
ਕੰਜ਼ਿਊਮਰ ਕਾਰਬਨ ਟੈਕਸ ਦਾ ਮਤਲਬ ਇਹ ਕਿ ਜਦੋਂ ਅਸੀਂ ਜੋ ਮੌਜੂਦਾ ਇਸ ਵੇਲੇ ਰੇਟ ਆ 17 ਸੈਂਟ ਪ੍ਰਤੀ ਲੀਟਰ ਇਹ ਪੈਂਦਾ ਹੈਗਾ ਤਕਰੀਬਨ ਆਪਣਾ ਪਰ ਲੀਟਰ ਆਫ ਗੈਸੋਲੀਨ ਦੇ ਵਿੱਚ, ਅਤੇ ਇਹਦਾ ਜੇ ਅਸੀਂ ਨੈਚੁਰਲ ਗੈਸ ਦੇਖੀਏ 15 ਸੈਂਟ ਪਰ
ਕਿਊਬਿਕ ਮੀਟਰ
15 ਸੈਂਟ ਪੈਂਦਾ ਨੈਚੁਰਲ ਗੈਸ ਦਾ। ਹੁਣ ਬੰਦਾ ਇਹ ਸੋਚੂ ਵੀ ਅੱਛਾ 1 ਅਪ੍ਰੈਲ ਆਊ ਵੀ ਤੇਲ ਗੈਸ ਸਸਤੀ ਹੋ ਜੂ, ਪਰ ਵਾਸੂ ਜੀ ਗੈਸੋਲੀਨ ਦੀਆਂ ਕੀਮਤਾਂ ਇਫ ਯੂ ਕੰਪੇਅਰ ਫਰੋਮ ਯੈਸਟਰਡੇ, ਅੱਜ ਉਹ ਕੀਮਤਾਂ ਵੱਧ ਗਈਆਂ ਨੇ। ਦੇਖੋ ਇਹਦੇ ਕੋਈ ਇੱਦਾਂ ਨਹੀਂ
ਵੀ ਕੀਪਿੰਗ ਅਪ, ਯੈਸ
ਹਾਂ। ਸੋ ਕੀ ਇਹ ਤਾਂ ਨਹੀਂ ਵੀ 31 ਤਰੀਕ ਆਉਂਦਿਆਂ 1 ਤਰੀਕ ਆਉਂਦਿਆਂ ਕੀਮਤਾਂ ਦੇ ਵਿੱਚ ਹਲਕਾ ਹਲਕਾ 1-2 3-4 ਸੈਂਟ ਦਾ ਵਾਧਾ ਹੁੰਦੇ ਉਹ ਇੱਕ ਉਚੇਰੇ ਲੈਵਲ 'ਤੇ ਪਹੁੰਚ ਜਾਵੇ, ਜਦੋਂ 1 ਤਰੀਕ ਨੂੰ 17 ਸੈਂਟ ਕੀਮਤ ਘੱਟ ਵੀ ਜਾਂਦੀ ਆ ਤਾਂ ਉਹ ਲੈਵਲ ਫਿਰ ਉੱਥੇ ਹੀ ਆ ਜਾਵੇ ਜਿੱਥੇ ਕੱਲ੍ਹ ਸੀਗਾ। ਲੰਘੇ ਕੱਲ੍ਹ ਸੀਗਾ
ਕਿਉਂਕਿ ਵੀਕਐਂਡ 'ਤੇ ਜੇ ਤੁਸੀਂ ਦੇਖੋ ਤਾਂ ਕੀਮਤਾਂ $1.7075 ਦੇ ਨੇੜੇ ਤੇੜੇ ਸੀਗੀਆਂ,
ਅੱਜ 189 ਦੇ ਨੇੜੇ ਵੀ ਦੇਖੀ,
ਕੱਲ੍ਹ ਉਹ 1.80 ਦੇ ਨੇੜੇ ਪਹੁੰਚੀਆਂ, 1.81, ਅੱਜ $1.8788 ਦੇ ਨੇੜੇ ਗੈਸੋਲੀਨ ਦੀ ਕੀਮਤ ਆ। ਸੋ ਜੇ ਆਪਾਂ ਦੇਖੀਏ 71-72 ਤੋਂ 87 ਤੇ ਪਹੁੰਚ ਗਿਆ, 15% ਤਾਂ ਵੱਧ ਹੀ ਗਏ। ਸੋ ਇਹ ਫਲਕਚੁਏਸ਼ਨਸ ਹੈਗੀਆਂ ਆਫ ਕੋਰਸ ਡਿਪੈਂਡਿੰਗ ਫਰੋਮ ਗੈਸ ਸਟੇਸ਼ਨ ਟੂ ਗੈਸ ਸਟੇਸ਼ਨ ਐਂਡ ਫਰੋਮ ਵਨ ਏਰੀਆ ਟੂ ਦਾ ਅਦਰ ਏਰੀਆ ਆਫ ਲੋਅਰ ਮੇਨਲੈਂਡ ਐਜ਼ ਵੈਲ। ਸੋ ਇਹਦੇ ਵਿੱਚ ਕਾਫੀ ਫਲਕਚੁਏਸ਼ਨਸ ਨੇ, ਬਟ ਯੈਸ ਦ ਪ੍ਰਾਈਸਿਸ ਹੈਵ ਬੀਨ ਕ੍ਰੀਪਿੰਗ ਅਪ। ਸੋ ਗੱਲ ਉਹੀ ਆ ਕਿ ਅਸੀਂ ਕੱਲ੍ਹ ਵੀ ਗੱਲ ਜ਼ਿਕਰ ਕਰ ਰਹੇ ਸੀ, ਕਿਸੇ ਗੱਲ ਦੇ ਵਿੱਚ ਗੱਲ ਆਈ ਸੀ ਕਿ ਜੇਕਰ ਕਾਰਬਨ ਟੈਕਸ ਹਟਾ ਵੀ ਦਿੱਤਾ ਜਾਂਦਾ ਤਾਂ ਜਿਹੜੇ 17 ਦੇ 17 ਸੈਂਟ ਨੇ ਪਰ ਲੀਟਰ, ਵਿਲ ਦਿਸ ਸੇਵਿੰਗ ਟ੍ਰਿਕਲ ਡਾਊਨ ਟੂ ਦ ਐਂਡ ਕੰਜ਼ਿਊਮਰ ਐਸ ਵੈਲ ਐਟ ਦ ਗੈਸ ਸਟੇਸ਼ਨ।
ਜਦੋਂ ਕੋਸਟ ਵੱਧਦੀ ਆ ਉਹ ਤਾਂ ਟ੍ਰਿਕਲ ਡਾਊਨ ਹੋ ਜਾਂਦੀ ਹੈ ਕੰਜ਼ਿਊਮਰ ਕੋਲ, ਜਦੋਂ ਇੱਦਾਂ ਦੀ ਸੇਵਿੰਗ ਆ। ਕਿਉਂਕਿ ਮਤਲਬ ਦੇਖੋ, ਵੈਸੇ ਸੁਣਨ ਨੂੰ ਬੜੀ ਕੰਸਪੀਰੇਸੀ ਥਿਊਰੀ ਜੀ ਵਾਲੀ ਗੱਲ ਲੱਗੇਗੀ, ਪਰ ਇਸ ਵੇਲੇ ਸਥਿਤੀ ਇਹੋ ਜਿਹੀ ਆ ਵੀ ਜੇ ਕੰਪਨੀਆਂ ਨੂੰ ਪਤਾ ਵੀ ਗਾਹਕ ਗਿੱਝੇ ਹੋਏ ਨੇ ਇੰਨੇ ਪੈਸੇ ਦੇਣ ਨੂੰ, ਤਾਂ ਫਿਰ ਉਹਨਾਂ ਤੋਂ ਜੇ ਇੰਨੇ ਪੈਸੇ ਵਸੂਲੇ ਜਾ ਸਕਦੇ ਨੇ ਕਰ ਲਓ। ਸੋ ਕੁਐਸਚਨ ਇਹ ਰਹੇਗਾ ਕਿ ਕਾਰਬਨ ਟੈਕਸ ਦੇ ਕਰਕੇ, ਕਾਰਬਨ ਟੈਕਸ ਦੇ ਹਟਣ ਕਰਕੇ ਜਿੰਨੀਆਂ ਸੇਵਿੰਗਸ ਹੋਣਗੀਆਂ, ਕੀ ਉਹ ਮੁਕੰਮਲ ਤੌਰ 'ਤੇ ਐਂਡ ਯੂਜ਼ਰ ਤੱਕ ਪੈਸ ਔਨ ਹੋਣਗੀਆਂ ਕਿ ਨਹੀਂ, ਚਾਂਸਿਸ ਘੱਟ ਲੱਗਦੇ ਨੇ।
ਇੱਦਾਂ ਨਹੀਂ ਕਿ ਬੀਸੀ ਸਰਕਾਰ ਨੂੰ ਇਸ ਗੱਲ ਦੀ ਸਮਝ ਨਹੀਂ ਹੈ,
ਉਹ 13 ਸੈਂਟ ਰਿਮੈਂਬਰ ਰਿਪੋਰਟ ਵਾਲੇ।
ਐਂਡ ਆਲਸੋ ਕਿ ਬੀਸੀ ਸਰਕਾਰ ਨੇ ਜਦੋਂ ਬੀਸੀ ਸਰਕਾਰ 'ਤੇ ਦਬਾਅ ਪਿਆ ਸੀ COVID-19 ਵੇਲੇ ਕਿ ਜੀ ਤੁਸੀਂ ਗੈਸ ਟੈਕਸ ਹੀ ਹਟਾ ਦਿਓ, ਉਦੋਂ ਕਹਿੰਦੇ ਸੀ ਵੀ ਗੈਸ ਟੈਕਸ ਹਟਾਉਣ ਦਾ ਕੋਈ ਫਾਇਦਾ ਨਹੀਂ ਹੋਣਾ, ਕਹਿੰਦੇ ਅਲਬਰਟਾ ਵਾਲਿਆਂ ਨੇ ਹਟਾਇਆ ਯਾਰ ਤੁਸੀਂ ਵੀ ਹਟਾ ਦਿਓ। ਕਹਿੰਦੇ ਉਹਨਾਂ ਨੂੰ ਪਤਾ ਨਹੀਂ, ਸਾਨੂੰ ਪਤਾ ਕਿ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੇ ਆਪਣੇ ਪ੍ਰੋਫਿਟ ਮਾਰਜਨ ਵਧਾ ਦੇਣੇ ਆ, ਅਤੇ ਜਿਹੜੀ ਉਹ ਗੈਸ ਟੈਕਸ ਵਾਲੀ ਸੇਵਿੰਗ ਆ ਇਟ ਵਿਲ ਨੋਟ ਟ੍ਰਿਕਲ ਡਾਊਨ ਟੂ ਦਾ ਐਂਡ ਕੰਜ਼ਿਊਮਰ, ਉਦੋਂ ਇਹ ਗੱਲ ਕੀਤੀ ਗਈ ਸੀ। ਅਤੇ ਫਿਰ ਕੀ ਉਹੀ ਚੀਜ਼
ਹੁਣ ਹੋ ਰਹੀ ਹੈ,
ਦੁਬਾਰਾ ਤਾਂ ਹੋ ਜਾਏਗੀ।
ਅਸੀਂ ਦੇਖ ਲਓ, ਵੈਸੇ ਜਦੋਂ 2008 'ਚ ਨਾ ਕਾਰਬਨ ਟੈਕਸ ਲਾਗੂ ਹੋਇਆ ਸੀ ਨਾ ਵਸੂਡੀ, ਉਦੋਂ NDP ਓਪੋਜੀਸ਼ਨ ਸੀ, NDP ਨੇ ਉਦੋਂ ਕੰਪੇਨ ਚਲਾਈ ਐਕਸ ਦਾ ਟੈਕਸ, ਵੀ ਉਹ ਤਾਂ ਬਹੁਤ ਭੈੜਾ ਟੈਕਸ ਹੋਊ, ਕਾਰਬਨ ਟੈਕਸ ਨੇ ਤਾਂ ਬੁਰੇ ਹਾਲ ਕਰ ਦੇਣੇ ਨੇ, ਇਹਦੇ ਨਾਲ ਇਕੋਨਮੀ ਦਾ ਇਫੈਕਟ ਹੋਊ, ਜੋਬਸ ਲੋਸ ਹੋਣਗੀਆਂ। 2009 ਵਾਲਾ ਇਲੈਕਸ਼ਨ NDP ਨੇ ਇਸ ਵਾਅਦੇ 'ਤੇ ਲੜਿਆ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਅਸੀਂ ਕਾਰਬਨ ਟੈਕਸ ਨਹੀਂ ਲੱਗਣ ਦਿੰਦੇ, ਫਿਰ ਕਾਰਬਨ ਟੈਕਸ ਦੇ ਕਿਹੋ ਜਿਹੇ ਹਮਾਇਤੀ ਰਹੇ। ਹੁਣ ਵੀ NDP ਨੂੰ ਬਹੁਤ ਇਹ ਕਹਿ ਲਓ ਕਿ ਦਿਲ 'ਤੇ ਪੱਥਰ ਰੱਖ ਕੇ ਇਹ ਕਾਰਬਨ ਟੈਕਸ ਹਟਾਉਣਾ ਪੈ ਰਿਹਾ, ਕਿਉਂਕਿ ਪੋਲੀਟੀਕਲ ਮਾਹੌਲ ਬਦਲ ਗਿਆ ਹੋਇਆ।
ਮਤਲਬ ਕਾਲੀਆਂ ਦੇਖੋ ਕਿੰਨੀਆਂ ਨੇ ਹੁਣ ਵੀ, ਕਿਉਂਕਿ ਪੋਲੀਟੀਕਲ ਸਮੀਕਰਨ ਜਿਹੜੇ ਨੇ, ਸਿਆਸੀ ਸਮੀਕਰਨ ਕਿਸ ਤਰ੍ਹਾਂ ਬਦਲੇ, ਕਿ ਕਾਰਬਨ ਟੈਕਸ ਕਿਸ ਕਦਰ ਅਨਪੋਪੂਲਰ ਹੋ ਗਿਆ ਕਿ ਇੱਕ ਦਿਨ ਦੇ ਅੰਦਰ ਅੰਦਰ, ਦਿਸ ਇਜ਼ ਲਾਈਕ ਨੋਟ ਨੋਰਮਲ, ਇਹ ਬੜਾ ਇੱਕ ਕਿਸਮ ਦਾ ਅਨਪ੍ਰੈਸੀਡੈਂਟਡ ਕਦਮ ਹੋਏਗਾ ਵੀ ਇੱਕ ਦਿਨ ਦੇ ਅੰਦਰ ਅੰਦਰ ਲੈਜਿਸਲੇਸ਼ਨ ਪੇਸ਼ ਕਰਕੇ, ਪਹਿਲੀ ਦੂਜੀ ਰੀਡਿੰਗ ਕਰਾ ਕੇ, ਉਹਨੂੰ ਪਾਸ ਕਰਾ ਕੇ, ਪਹਿਲੇ ਦਿਨ ਕਾਰਵਾਈ ਸਾਰੀ ਕਰ, ਇੱਕ ਦਿਨ 'ਚ ਹੀ ਕਰ ਦਿੱਤੀ ਜਾਏਗੀ।
ਉਹ ਵੀ ਉਦੋਂ ਜਦੋਂ ਰੇਜ਼ਰ ਥਿਨ ਮੈਜੋਰਿਟੀ ਵਾਲੀ NDP ਨੂੰ ਵਿਧਾਨ ਸਭਾ ਦੇ ਵਿੱਚ ਗ੍ਰੀਨ ਪਾਰਟੀ ਦੀ ਸਪੋਰਟ ਆ,
ਪਰ ਇਹਦੇ ਵਿੱਚ BC ਕੰਜ਼ਰਵੇਟਿਵਸ ਨੇ ਵੀ ਇਹਦੇ ਖਿਲਾਫ
ਵੋਟ ਨਹੀਂ ਪਾਉਣੀ,
ਉਹਨਾਂ ਨੂੰ ਪਤਾ ਕਿ ਸਾਰਿਆਂ ਨੇ ਇਹਨੂੰ ਅਪਰੂਵ ਕਰਨਾ।
ਜੀ ਜੀ, ਪਰ ਇਹ ਹੈ ਨਾ ਕਿ ਜੇ ਤੁਸੀਂ ਗ੍ਰੀਨ ਪਾਰਟੀ ਨੂੰ ਇਸ ਚੀਜ਼ 'ਤੇ ਜੇ ਨਾਰਾਜ਼ ਕਰ ਲਓ ਤਾਂ ਫਿਰ ਉਹ ਕਿਸੇ ਹੋਰ ਪਾਸਿਓਂ ਹੱਥ ਪਿੱਛੇ ਖਿੱਚ ਸਕਦੇ ਨੇ। ਖੈਰ ਚਲੋ, ਸੂਬਾਈ ਸਿਆਸਤ 'ਚ ਹੋਰ ਬਥੇਰਾ ਕੁਝ ਚੱਲ ਰਿਹਾ, ਵਿਧਾਨ ਸਭਾ ਮੁੜ ਕੇ ਆ ਲੈਣ ਦਿਓ, ਉਹਦੀਆਂ ਗੱਲਾਂ ਉਦੋਂ ਵੀ ਕਰਾਂਗੇ, ਕਿਉਂਕਿ ਆਪਣੇ ਕੋਲ ਅਜੇ ਵਾਸੂ ਜੀ ਹੋਰ ਜਿਹੜੀ ਫੈਡਰਲ ਪੋਲੀਟਿਕਸ ਦੇ ਵਿੱਚ, ਕਿਉਂਕਿ ਇਲੈਕਸ਼ਨ ਕੈਂਪੇਨ ਚੱਲਦੀ ਪਈ ਆ,
ਔਰ ਵੀ ਗਮੇ ਜ਼ਮਾਨੇ,
ਵਾਅਦਿਆਂ ਦੀ ਝੜੀ ਲੱਗੀ ਹੋਈ ਆ, ਤੇ ਸਾਰੀਆਂ ਪਾਰਟੀਆਂ ਲੋਕਾਂ ਨੂੰ ਦੱਸ ਰਹੀਆਂ ਨੇ ਕਿ ਅਸੀਂ ਤੁਹਾਨੂੰ ਖੁਸ਼ ਕਰਨ ਲਈ ਕੀ ਕੁਝ ਕਰ ਸਕਦੇ ਹਾਂ। ਸੋ ਉਸ ਰੌਂ ਦੇ ਵਿੱਚ ਕੀ ਕੁਝ ਚੱਲ ਰਿਹਾ ਉਹ ਸਾਰੀ ਗੱਲ ਕਰਦੇ ਹਾਂ। ਵਾਸੂ ਜੀ, ਆਪਾਂ ਯਾਰ ਕੁਇਕਲੀ ਪਹਿਲਾਂ ਇਹ ਗੱਲ ਕਰ ਲਈਏ ਇਲੈਕਸ਼ਨ ਸੰਬੰਧੀ ਜਿਹੜੇ ਵਾਅਦੇ ਨੇ, ਕਿ ਉਹਦੇ ਵਿੱਚ ਹੁਣ ਇਲੈਕਸ਼ਨ ਕੈਂਪੇਨ 'ਚ ਕੀ ਕੁਝ ਚੱਲਦਾ ਪਿਆ।
ਮੈਸੇਜ ਆਇਆ ਵਟਸਐਪ 'ਤੇ, ਕਹਿੰਦੇ ਇਲੈਕਸ਼ਨ ਟਾਈਮ ਓਨਲੀ ਲੋਲੀਪੋਪ, ਚੱਕਰ ਇਹ ਨਾ ਲੋਲੀਪੋਪ ਜਨਤਾ ਪਸੰਦ ਕਰ ਰਹੀ ਹੈ, ਸੋ ਜਨਤਾ ਨਾ ਖਾਵੇ ਲੋਲੀਪੋਪ, ਲੋਲੀਪੋਪ ਆਊਟ ਆਫ ਫੈਸ਼ਨ ਹੋ ਜਾਣਗੇ ਜੇ ਰਿਵਾਜ਼ ਨਹੀਂ ਰਹੇਗਾ, ਤੇ ਫਿਰ ਪੋਲੀਟੀਸ਼ੀਅਨਸ ਲੋਲੀਪੋਪ ਨਹੀਂ ਵੰਡਣਗੇ,
ਯਾ
ਫਿਰ ਆਟੇ ਦਾਲ ਤੇ ਆ ਜਾਣਗੇ।
ਮੈਂ ਵੀ ਸੋਚ ਰਿਹਾ ਸੀ ਯਾਰ,
ਯਾ ਪਰ ਫਿਰ ਕੰਮ ਦੀ ਗੱਲ ਸ਼ਾਇਦ ਹੋਏਗੀ
ਫਿਰ,
ਜੇ ਜੁਮਲੇ ਚੱਲਦੇ ਨੇ, ਜੇ ਲੋਲੀਪੋਪ ਚੱਲ ਰਹੇ ਨੇ, ਫਿਰ ਲੋਲੀਪੋਪ ਨਾਲ ਕੰਮ ਚੱਲ ਰਿਹਾ।
ਸਵਾਲ ਤਾਂ ਇਹ ਹੈ ਨਾ ਵਾਸੂ ਜੀ, ਚਲੋ ਮੈਂ ਕਹਿੰਦਾ ਜੇ ਸਰਕਾਰ ਕੋਲ ਨਾ ਪੈਸਾ ਬਹੁਤ ਬਚਿਆ ਪਿਆ, ਸਮਝ ਨਹੀਂ ਆ ਰਹੀ ਪੈਸਾ ਕਿੱਥੇ ਖਰਚੀ, ਇੰਨੇ ਪੈਸੇ ਸੇਵਿੰਗ ਹੀ ਇੰਨੀ ਪਈ ਆ, ਉਹ ਡੈਫਿਸਿਟ ਆਲਰੇਡੀ 62 ਬਿਲੀਅਨ ਦਾ ਇਸ ਸਾਲ ਦਾ, 62 ਬਿਲੀਅਨ ਆ ਨੈਸ਼ਨਲ ਡੈਟ ਜਿਹੜੀ ਸਰਕਾਰ ਦੀ ਹੈਗੀ ਆ, ਉਹ 1.3 ਟ੍ਰਿਲੀਅਨ 'ਤੇ ਪਹੁੰਚ ਚੁੱਕੀ ਆ। ਅਫਕੋਰਸ ਕੋਵਿਡ ਵੇਲੇ ਦੀ ਡੈਟ 'ਤੇ ਜੇ ਅਸੀਂ ਪਿਛਲੇ ਸਾਲਾਂ ਨਾਲ ਕੰਪੇਅਰ ਕਰੀਏ, ਡੈਟ ਲੋਡ ਕਾਫੀ ਵੱਧ ਚੁੱਕਿਆ ਹੋਇਆ। ਸੋ ਉਸ ਸਭ ਦੇ ਚੱਲਦੇ, ਅੱਛਾ ਫਿਰ ਇਹ ਵੀ ਨਹੀਂ ਹੈਗਾ, ਜਾਂ ਹੋਵੇ ਨਾ ਵੀ ਚਲੋ ਪੈਸੇ ਤੁਹਾਡੇ ਕੋਲ ਥੋੜ੍ਹੇ ਨੇ, ਤੁਸੀਂ ਕਹੋ ਵੀ ਕਰਜ਼ਾ ਲੈ ਕੇ ਆਪਾਂ ਕਰਨ ਵਾਲੇ ਬਾਕੀ ਸਾਰੇ ਕੰਮ ਕਰਤੇ, ਵੀ ਹੋਰ ਕਿਸੇ ਇਨਫਰਾਸਟ੍ਰਕਚਰ ਦੇ ਪੁਆਇੰਟ ਆਫ ਵਿਊ ਤੋਂ, ਕਿਸੇ ਵੀ ਹੋਰ ਤਰ੍ਹਾਂ ਦੀ ਸਰਵਿਸਿਜ਼ ਦੇ ਪੁਆਇੰਟ ਆਫ ਵਿਊ ਤੋਂ ਕੋਈ ਕਮੀ ਰਹੀ ਨਹੀਂ, ਤਾਂ ਹੁਣ ਇਹ ਕਰੀ ਥੋੜ੍ਹਾ ਲੋਕਾਂ ਨੂੰ ਵੀ ਖੁਸ਼ ਕਰ ਲਈਏ, ਵੀ ਚਲੋ ਕੋਈ ਨਹੀਂ ਜੇ ਕਰਜ਼ਾ ਚੱਕ ਕੇ ਆਪਾਂ ਦਿੰਦੇ ਵੀ ਹਾਂ ਲੋਕਾਂ ਨੂੰ ਪੈਸੇ, ਆਪਣੇ ਬਾਕੀ ਸਾਰੇ ਕੰਮ ਹੋਏ ਨੇ, ਇਨਫਰਾਸਟ੍ਰਕਚਰ ਪੱਖੋਂ ਅਸੀਂ ਪਿੱਛੇ, ਸਾਡੀ ਓਵਰਆਲ ਜਿਹੜੀ ਡੈਟ ਲੋਡ ਅਤੇ ਡੈਟ ਸਰਵਿਸਿੰਗ ਦੇ ਪੁਆਇੰਟ ਆਫ ਵਿਊ ਤੋਂ ਅਸੀਂ ਪਿੱਛੇ, ਬਜਟ ਦਾ ਡੈਫੀਸਿਟ ਸਾਡਾ ਇਸ ਕਦਰ ਆ ਕਿ ਕੋਈ ਪਾਥ ਟੂ ਬੈਲੈਂਸ ਉਹਦਾ ਨਜ਼ਰ ਨਹੀਂ ਆਉਂਦਾ ਫੈਡਰਲੀ ਵੀ, ਹੈ ਨਾ, ਪ੍ਰੋਵਿੰਸ਼ੀਅਲ ਤਾਂ ਆਪਾਂ ਗੱਲ ਹੀ ਨਹੀਂ ਕਰ ਰਹੇ ਹਲੇ। ਸੋ ਉਸ ਸਭ ਦੇ ਵਿੱਚ ਹੁਣ ਲੋਕ ਲੁਭਾਵਣੇ ਵਾਅਦੇ ਇਹ ਹੋ ਰਹੇ ਨੇ ਕਿ ਜੀ ਟੈਕਸ ਘਟਾ ਦਿਆਂਗੇ ਤੁਹਾਡਾ। ਟੈਕਸ ਸੰਬੰਧੀ ਜਿਹੜੀਆਂ ਅਨਾਊਂਸਮੈਂਟਸ ਨੇ ਉਹ ਪਹਿਲਾਂ ਉਹ ਸ਼ੁਰੂਆਤ 'ਤੇ ਮਾਰਕ ਕਾਰਨੀ ਨੇ ਉੱਦਣ ਹੀ ਕਰਤੀ ਸੀ ਜਿੱਦਣ ਇਲੈਕਸ਼ਨ ਕੈਂਪੇਨ ਐਤਵਾਰ ਨੂੰ ਲਾਂਚ ਕੀਤੀ ਗਈ ਆ। ਉਹਨਾਂ ਨੇ ਕਿਹਾ ਸੀ ਕਿ ਜੀ 1% ਟੈਕਸ ਕੱਟ ਜਿਹੜੇ 57,000 ਤੋਂ ਘੱਟ ਕਮਾਉਂਦੇ ਨੇ ਲੋਕ, ਐਜ ਇਨ ਜਿਹੜੀ ਇੱਕ ਜਿਹੜੀ ਪਹਿਲੀ ਬ੍ਰੈਕਟ ਆ ਇਨਕਮ ਟੈਕਸ, ਲੋਵੈਸਟ ਇਨਕਮ ਟੈਕਸ ਬ੍ਰੈਕਟ, ਉਹਦੇ ਵਿੱਚ 1% ਦੀ ਕਟੌਤੀ ਕਰਨਗੇ।
ਪਰਸੈਂਟੇਜ ਪੁਆਇੰਟ
ਵੈਰੀ ਇੰਪੋਰਟੈਂਟ, 1% ਦੀ ਕਟੌਤੀ ਹੋਊ, $825 ਦੀ ਸੇਵਿੰਗ ਹੋਊਗੀ ਫੋਰ ਟੂ ਇਨਕਮ ਹਾਊਸ ਹੋਲਡ ਅਪ ਟੂ $825। ਪੀਅਰ ਪੋਲੀਅਵ ਨੇ ਕਿਹਾ ਤਾਂ ਲੈ ਛੱਡੋ ਪਰੇ 1% ਕਿਉਂ, ਉਹਨਾਂ ਨੇ ਕਿਹਾ ਅਸੀਂ 15% ਦੀ ਕਟੌਤੀ ਕਰਾਂਗੇ, ਹਾਲਾਂਕਿ ਜੋ ਕਿ 2.25% ਦੀ ਕਟੌਤੀ ਹੈ ਅਸਲ ਦੇ ਵਿੱਚ। ਪਰ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਕਿ ਬੇਸਿਕਲੀ ਜਿੰਨੀ ਸੇਵਿੰਗ ਮਾਰਕ ਕਾਰਨੀ ਤੁਹਾਨੂੰ ਪ੍ਰੋਮਿਸ ਕਰ ਰਹੇ ਨੇ ਇਨਕਮ ਟੈਕਸ ਕੱਟ ਦੇ ਵਿੱਚ, ਕੰਜ਼ਰਵੇਟਿਵ ਪਲਾਨ ਦੇ ਵਿੱਚ ਇਨਕਮ ਟੈਕਸ ਕੱਟ ਨਾਲ ਤੁਹਾਨੂੰ ਉਹ ਤੋਂ ਹੋਏਗੀ ਦੁੱਗਣੀ ਸੇਵਿੰਗ ਲਗਭਗ ਆਲਮੋਸਟ। ਅੱਜ ਪੀਅਰ ਪੋਲੀਅਵ ਨੇ ਇੱਕ ਜਿਹੜਾ ਟੈਕਸ ਕੱਟ ਦਾ ਵਾਅਦਾ ਕੀਤਾ ਉਹ ਸਪੈਸੀਫਿਕਲੀ ਵਾਸੂ ਜੀ ਸੀਨੀਅਰਸ ਦੇ ਨਾਲ ਸੰਬੰਧਿਤ ਆ ਕਿ ਕੈਨੇਡਾ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਕਰੰਟਲੀ ਜਿਹੜੀ ਲੋਵੈਸਟ ਇਨਕਮ ਟੈਕਸ ਬ੍ਰੈਕਟ ਆ ਜਿਹੜੀ ਕਿ ਟੈਕਸ ਫਰੀ ਹੁੰਦੀ ਹੈ ਫੋਰ ਸੀਨੀਅਰ, ਉਹ $24,000 ਆ।
ਸੋ ਇਸ ਵੇਲੇ ਦੇਖੋ ਜਿਹੜਾ 2024 ਵਾਸਤੇ ਜਿਹੜਾ ਬੇਸਿਕ ਪਰਸਨਲ ਅਮਾਊਂਟ ਹੈ ਸਾਰਿਆਂ ਵਾਸਤੇ ਉਹ ਸੀ $15,075, ਉਹਦੇ ਵਿੱਚ ਸੀਨੀਅਰਸ ਨੂੰ ਐਡੀਸ਼ਨਲ $8,790 ਮਾਫ਼ ਹੁੰਦੇ ਨੇ
ਜੀ,
ਉਹਨੂੰ ਜੇ ਜੋੜ ਲਓ ਬਣ ਜਾਂਦਾ $23,865। ਸੋ ਤਕਰੀਬਨ $24,000
ਆਲਮੋਸਟ 24,000
ਇਹਨੂੰ ਵਧਾਉਣ ਦੀ ਗੱਲ ਕੀਤੀ ਪੀਅਰ ਪੋਲੀਅਵ।
ਉਹਨਾਂ ਨੇ ਕਿਹਾ ਇਹਦੇ $10,000 ਦਾ ਇਜ਼ਾਫਾ ਕਰ ਦਿਆਂਗੇ ਜਿਹੜਾ ਉਹ ਸੀਨੀਅਰਸ ਵਾਸਤੇ ਜਿਹੜਾ ਬੇਸਿਕ ਜਿਹੜਾ ਪਰਸਨਲ ਮਿਨੀਮਮ ਅਮਾਊਂਟ ਆ ਉਹ $10,000 ਵੱਧ ਕੇ ਆਲਮੋਸਟ $34,000 ਹੋ ਜਾਏਗਾ
ਜੀ।
ਇੱਕ ਚੀਜ਼ ਜਿਹੜੀ ਹੋਰ ਤਜਵੀਜ਼ ਕਰ ਰਹੇ ਨੇ ਕਿ ਜਿਹੜੀ RRSP ਦੇ ਵਿੱਚ ਕੰਟਰੀਬਿਊਸ਼ਨ ਕਰਨ ਦੀ ਏਜ ਲਿਮਿਟ ਹੁੰਦੀ ਆ ਉਹ 71 ਸਾਲ ਆ
ਜੀ,
ਜਾਂ ਇਹ ਕਹਿ ਲਓ ਕਿ ਜਿਹੜਾ ਵਿਅਕਤੀ RRSP ਦੇ ਵਿੱਚ ਪੈਸੇ ਪਾਉਂਦਾ ਜਦੋਂ ਤੁਹਾਡੀ ਉਮਰ 71 ਈਅਰਸ ਹੋ ਗਈ, ਜੇ ਤੁਸੀਂ ਉਦੋਂ ਤੱਕ RRSP 'ਚੋਂ ਪੈਸੇ ਨਹੀਂ ਕੱਢੇ ਜਾਂ ਜਿੰਨੇ ਵੀ ਪੈਸੇ ਤੁਹਾਡੀ RRSP 'ਚ ਹੈਗੇ ਨੇ, ਤੁਹਾਨੂੰ ਲਾਜ਼ਮੀ ਤੌਰ 'ਤੇ ਉਹ ਸਾਰੇ ਦੇ ਸਾਰੇ ਪੈਸੇ ਵਿਦਡਰਾਅ ਕਰਨੇ ਪੈਂਦੇ ਨੇ ਐਟ ਦੀ ਏਜ ਆਫ 71,
ਜਾਂ ਫਿਰ ਉਹਨੂੰ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਦੇ ਵਿੱਚ ਤਬਦੀਲ ਕਰਨਾ।
ਕਰੈਕਟ, RRIF ਦੇ ਵਿੱਚ, ਸੋ ਦੈਟ ਉੱਥੇ ਤੁਹਾਡਾ ਉਹ ਤੁਹਾਡਾ ਜਿਹੜਾ ਟੈਕਸ ਬਰਡਨ ਆ ਉਹ ਤੁਸੀਂ ਘਟਾ ਸਕੋ। ਪੀਅਰ ਪੋਲੀਅਵ ਦੀ ਤਜਵੀਜ਼ ਇਹ ਆ ਕਿ RRSP ਦੇ ਵਿੱਚੋਂ ਮੈਂਡੇਟੋਰੀ ਵਿਦਡਰਾਅਲ ਵਾਲੀ ਜਿਹੜੀ ਉਮਰ ਹੈ ਉਹ 71 ਸਾਲ ਤੋਂ ਵਧਾ ਕੇ 73 ਕਰ ਦਿਆਂਗੇ, ਪਰ ਰਿਟਾਇਰਮੈਂਟ ਏਜ ਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਰਹੇ। ਇਹ ਇੰਪੋਰਟੈਂਟ ਹੈ,
ਇਹ ਗੱਲ ਇੰਪੋਰਟੈਂਟ ਤਾਂ ਹੈ ਕਿਉਂਕਿ ਪੀਅਰ ਪੋਲੀਅਵ ਪਹਿਲਾਂ ਬਤੌਰ MP ਅਜਿਹੀਆਂ ਗੱਲਾਂ ਕਰਦੇ ਰਹੇ ਕਿ ਜਿਹੜੀ ਰਿਟਾਇਰਮੈਂਟ ਏਜ ਹੈ ਉਹਨੂੰ 65 ਤੋਂ ਵਧਾ ਕੇ 67 ਕਰਨਾ ਚਾਹੀਦਾ। ਇਸ ਤਰ੍ਹਾਂ ਦੀ ਉਹਨਾਂ ਨੇ ਗੱਲਾਂ 2012 ਦੇ ਵਿੱਚ ਵੀ ਕੀਤੀਆਂ ਸਨ, ਉਸ ਤੋਂ ਬਾਅਦ ਵੀ ਇੱਕ ਦੋ ਮੌਕੇ 'ਤੇ ਉਹ ਕਰਦੇ ਰਹੇ।
ਕੰਜ਼ਰਵੇਟਿਵਸ ਨੇ ਵਾਸੂ ਜੀ ਕਰ ਵੀ ਦਿੱਤੀ ਸੀ, ਫਿਰ ਲਿਬਰਲਸ ਨੇ ਆ ਕੇ ਰਿਵਰਸ ਕੀਤੀ ਰਿਟਾਇਰਮੈਂਟ ਏਜ, ਉਹਨਾਂ ਨੇ ਪਹਿਲਾਂ 65 ਤੋਂ ਵਧਾ ਕੇ 67 ਰਿਟਾਇਰਮੈਂਟ ਏਜ ਇਸ ਕਰਕੇ ਕੀਤੀ ਸੀ ਵੀ ਆਉਂਦੇ ਸਾਲਾਂ 'ਚ ਕੈਨੇਡਾ 'ਚ ਲੇਬਰ ਸ਼ੋਰਟੇਜ ਹੋਣੀ ਆ ਅਤੇ ਜਿਹੜੇ ਉਮਰ ਦਰਾਜ਼ ਵਿਅਕਤੀ ਨੇ ਹੁਣ ਉਹਨਾਂ ਦੀ ਸਿਹਤ ਪਹਿਲਾਂ ਦੇ ਦਹਾਕਿਆਂ ਦੇ ਕੰਪੈਰੀਜ਼ਨ ਬਿਹਤਰ ਰਹਿੰਦੀ ਆ, ਉਹ ਥੋੜ੍ਹੀ ਜ਼ਿਆਦਾ ਦੇਰ ਕੰਮ ਕਰ ਸਕਦੇ ਨੇ। ਅਤੇ ਉਹਦੇ ਨਾਲ ਉਹਨਾਂ ਦਾ ਤਰਕ ਇਹ ਸੀ ਕਿ ਜੇ ਅਸੀਂ 65 ਤੋਂ ਵਧਾ ਕੇ ਉਮਰ 67 ਕਰ ਦਿੰਦੇ ਹਾਂ ਉਦੋਂ ਵੀ ਸਾਨੂੰ ਆਉਂਦੇ ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਪਰ ਇੰਨਾ ਜ਼ਿਆਦਾ ਨਿਰਭਰ ਨਹੀਂ ਹੋਣਾ ਪਏਗਾ, ਇਮੀਗ੍ਰੇਸ਼ਨ ਦੀ ਫਿਰ ਵੀ ਲੋੜ ਪਏਗੀ, ਪਰ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਨਹੀਂ ਸੱਦਣੇ ਪੈਣੇ ਆਹ 2 ਸਾਲ ਦਾ ਰਿਟਾਇਰਮੈਂਟ ਐਡਜਸਟਮੈਂਟ ਨਾਲ।
2012 ਦੇ ਵਿੱਚ ਜਦੋਂ ਪੀਅਰ ਪੋਲੀਅਵ ਨੇ ਬਤੌਰ MPA ਪਲਾਨ ਲਿਆਂਦਾ ਸੀ, ਇਹ ਉਹਨਾਂ ਨੇ ਪਾਸ ਕਰਤਾ ਸੀ, ਲਾਗੂ ਹੋਣਾ ਸੀ 2023 ਤੋਂ, ਤੇ 2016 ਦੇ ਵਿੱਚ ਲਿਬਰਲਸ ਨੇ ਆ ਕੇ ਉਹਨੂੰ ਓਵਰਟਰਨ ਕਰਕੇ ਰਿਵਰਸ ਕਰਤਾ, ਕਹਿੰਦੇ ਨਹੀਂ ਉਹ 65 ਹੀ ਰਹੇਗਾ। ਸੋ 65 ਈਅਰਸ ਪਹਿਲਾਂ ਕਿਉਂਕਿ ਕਰਦੇ ਸੀ ਨਾ, ਹਿਮਾਇਤ ਕਰਦੇ ਸੀ ਵੀ ਇਹਨੂੰ ਆਪਾਂ ਏਜ ਨੂੰ ਵਧਾਵਾਂਗੇ ਰਿਟਾਇਰਮੈਂਟ ਏਜ ਨੂੰ, ਹੁਣ ਕਿਉਂਕਿ ਫਿਰ ਉਹਨਾਂ ਨੂੰ ਪਤਾ ਸੀ ਵੀ ਇਹ ਆਪੋਜੀਸ਼ਨ ਵਾਲੇ ਸਵਾਲ ਪੁੱਛਣਗੇ ਜਾਂ ਇਸ ਨੂੰ ਮੁੱਦਾ ਬਣਾ ਸਕਦੇ ਨੇ, ਉਹਨਾਂ ਨੇ ਅੱਜ ਰੀਇਟਰੇਟ ਕੀਤਾ ਕਿ ਨਹੀਂ ਅਸੀਂ ਰਿਟਾਇਰਮੈਂਟ ਏਜ 65 ਹੀ ਰੱਖਾਂਗੇ, 65 ਈਅਰਸ ਓਨਲੀ। ਸੋ ਇਹ ਅੱਜ ਉਹਨਾਂ ਨੇ ਸੀਨੀਅਰਸ ਨਾਲ ਸੰਬੰਧਿਤ ਐਲਾਨ ਕੀਤਾ ਪੀਅਰ ਪੋਲੀਅਵ ਨੇ, ਤੇ ਜਿਹੜੇ ਬਾਕੀ ਲੀਡਰਸ ਨੇ, ਸੋ ਮਾਰਕ ਕਾਰਨੀ ਅੱਜ ਓਨਟੈਰੀਓ ਦੇ ਵਿੱਚ ਨੇ, ਕਿਚਨਰ ਤੇ ਲੰਡਨ ਦੇ ਵਿੱਚ ਉਹ ਅੱਜ ਰੈਲੀਆਂ ਵਗੈਰਾ ਕਰ ਰਹੇ ਨੇ, ਅਨਾਊਂਸਮੈਂਟਸ ਕਰ ਰਹੇ ਨੇ। ਅੱਜ ਉਹਨਾਂ ਨੇ ਵਿਜੇ ਜੀ ਮਾਰਕ ਕਾਰਨੀ ਨੇ ਅਨਾਊਂਸ ਕੀਤਾ ਕਿ ਜਿਹੜੇ ਵਰਕਰਸ ਨੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ $2 ਬਿਲੀਅਨ ਦਾ ਇੱਕ ਸਟ੍ਰੈਟੇਜਿਕ ਰਿਸਪੋਂਸ ਫੰਡ ਤਿਆਰ ਕੀਤਾ ਜਾਏਗਾ ਕਿ ਜਿਹੜੇ ਜਿਹੜੇ ਵਰਕਰਸ ਡੋਨਲਡ ਟਰੰਪ ਦੀਆਂ ਟੈਰਿਫਸ ਕਰਕੇ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਸਮਰਥਨ ਦਿੱਤਾ ਜਾਏਗਾ, ਉਹਨਾਂ ਨੂੰ ਸਪੋਰਟ ਕਰਨ ਵਾਸਤੇ $2 ਬਿਲੀਅਨ ਦਾ ਇਹ ਫੰਡ ਕ੍ਰੀਏਟ ਕਰਨਗੇ।
ਤੇ NDP ਦੇ ਲੀਡਰ ਜਗਮੀਤ ਸਿੰਘ ਅੱਜ ਹੈਮਿਲਟਨ ਦੇ ਵਿੱਚ ਨੇ, ਉਹਨਾਂ ਨੇ ਵੀ ਵਾਸੂ ਜੀ ਟੈਕਸ ਕੱਟ ਦੀ ਗੱਲ ਕੀਤੀ ਆ। ਉਹਨਾਂ ਨੇ ਕਿਹਾ ਪਹਿਲਾਂ ਤਾਂ ਉਹਨਾਂ ਨੇ ਦੇਖੋ ਨਿਸ਼ਾਨਾ ਇਹ ਸਾਧਿਆ, ਕਹਿੰਦੇ ਦੇਖੋ ਜੋ ਕੰਜ਼ਰਵੇਟਿਵ ਅਤੇ ਲਿਬਰਲਸ ਵੱਲੋਂ ਪ੍ਰਪੋਜ਼ ਕੀਤਾ ਜਾ ਰਿਹਾ, ਕਹਿੰਦੇ ਠੀਕ ਆ ਉਹ ਲੋਕਾਂ ਵਾਸਤੇ ਇੱਕ ਟੈਕਸ ਕੱਟ ਦੀ ਗੱਲ ਵੀ ਕਰ ਰਹੇ ਨੇ, ਪਰ ਉਹਨਾਂ ਨੇ ਜ਼ਿਆਦਾ ਧਿਆਨ ਤਾਂ ਦੇਣਾ ਮਿਲੀਅਨੇਅਰਸ ਵੱਲ ਜਿਹੜੇ ਧਨਾੜ ਵਿਅਕਤੀ ਨੇ, ਕਿਉਂਕਿ ਉਹਨਾਂ ਨੇ ਕੈਪੀਟਲ ਗੇਨਸ ਟੈਕਸ ਦੇ ਵਿੱਚ ਜਿਹੜਾ ਇਨਕਲੂਜਨ ਰੇਟ ਵਾਲਾ ਵਾਧਾ ਸੀ ਵੀ ਉਹਨੂੰ ਰਿਵਰਸ ਉਹ ਜਿਹੜੀ ਉਹਨਾਂ ਨੇ ਕਰ ਦਿੱਤਾ ਹੋਇਆ ਵੀ। ਪਰ ਇਹਨਾਂ ਨੇ ਕਿਹਾ ਵੀ NDP ਦਾ ਫੋਕਸ ਕੀ ਰਹੇਗਾ, NDP ਦਾ ਫੋਕਸ ਵਰਕਰਸ ਅਤੇ ਫੈਮਿਲੀਜ਼ ਦੇ ਵਿੱਚ ਰਹੇਗਾ, ਜਿਹੜਾ ਬੇਸਿਕ ਪਰਸਨਲ ਅਮਾਊਂਟ ਆ ਉਹਨੂੰ ਵਧਾ ਕੇ $19,500 ਕਰ ਦੇਣਗੇ।
ਸੋ 2025 ਵਾਸਤੇ ਉਹ ਹੈਗਾ $16,129
ਜੀ,
ਤੇ ਉਹਨੂੰ ਵਧਾ ਕੇ ਉਹ ਕਹਿੰਦੇ $19,500 ਕਰਨਗੇ,
ਜਿਹਦਾ ਮਤਲਬ ਹੈ ਕਿ $505 ਐਕਸਟਰਾ ਬਚਣਗੇ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਦੀ ਸਾਲਾਨਾ ਆਮਦਨ ਸਾਢੇ 19,000 ਤੋਂ ਲੈ ਕੇ $1,77,882 ਦੇ ਵਿੱਚ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ GST ਨੂੰ ਪਰਮਾਨੈਂਟਲੀ ਰਿਮੂਵ ਕਰਾਂਗੇ ਕੁਝ ਅਸੈਂਸ਼ੀਅਲ ਆਈਟਮਸ ਤੋਂ, ਜਿਵੇਂ ਕਿ ਗਰੋਸਰੀ ਸਟੋਰ ਦੀਆਂ ਮੀਲਸ, ਡਾਇਪਰ, ਸਟ੍ਰੋਲਰਸ, ਮੰਥਲੀ ਬਿੱਲਸ ਔਰ ਇੰਕਲੂਡਿੰਗ ਸੈੱਲਫੋਨ, ਇੰਟਰਨੈਟ ਐਂਡ ਹੀਟਿੰਗ ਬਿੱਲਸ, ਜਿਹਦੇ ਨਾਲ ਕਿ 4 ਜੀਆਂ ਦੇ ਪਰਿਵਾਰ ਨੂੰ ਸਾਲਾਨਾ $448 ਦੀ ਬਚਤ ਹੋਏਗੀ।
ਇਹਦੀ ਟੋਟਲ ਕਾਸਟ ਹੋਏਗੀ $4.5 billion ਇਸ ਪਲਾਨ ਦੀ,
ਅਤੇ
ਜਿਹੜਾ ਉਹਨਾਂ ਨੇ ਪਹਿਲਾਂ ਬੇਸਿਕ ਪਰਸਨਲ ਅਮਾਊਂਟ ਵਧਾਉਣ ਦੀ ਗੱਲ ਕੀਤੀ ਹੈ ਉਹਦੀ ਕਾਸਟ ਹੋਏਗੀ $10.4 billion
ਫਿਰ। ਯੈਸ,
ਜਿਹੜੇ ਵਾਅਦੇ ਕੀਤੇ ਇਹਨਾਂ ਨੇ ਇਹ ਟੋਟਲ ਮਿਲਾ ਕੇ $15 billion ਦੇ ਵਾਅਦੇ ਨੇ।
ਅੱਛਾ, ਪਰ ਉਹਨਾਂ ਨੇ ਇਹ ਕਿਹਾ ਉਹਦੇ ਪੈਸੇ ਕਿੱਥੋਂ ਆਉਣੇ ਨੇ? ਉਹਨਾਂ ਨੇ ਕਿਹਾ ਕਿ ਜਿਹੜਾ ਕੈਪੀਟਲ ਗੇਨਸ ਦਾ ਟੈਕਸ ਕੱਟ ਜੋ ਪਹਿਲਾਂ ਲਿਬਰਲਸ ਨੇ ਇੰਟਰੋਡਿਊਸ ਕੀਤਾ, ਪੀਅਰ ਪੋਲੀ ਆਫ ਕੰਜ਼ਰਵੇਟਿਵ ਸ਼ੁਰੂ ਤੋਂ ਉਹਦੀ ਮੁਖਾਲਫਤ ਕਰ ਰਹੇ ਨੇ, ਅਤੇ ਇਲੈਕਸ਼ਨ ਕਾਲ ਕਰਨ ਤੋਂ ਪਹਿਲਾਂ ਮਾਰਕ ਕਾਰਨੀ ਨੇ ਉਸ ਕੈਪੀਟਲ ਗੇਨ ਇੰਕਲੂਜਨ ਰੇਟ ਨੂੰ ਰਿਵਰਸ ਵੀ ਕਰ ਦਿੱਤਾ ਸੀ, ਭਾਵ ਉਹ ਵਾਧੇ ਨੂੰ ਲਾਗੂ ਨਹੀਂ ਕੀਤਾ ਗਿਆ। ਜਗਮੀਤ ਸਿੰਘ ਦਾ ਕਹਿਣਾ ਕਿ ਇਹ ਉਸ ਵਾਧੇ ਨੂੰ ਲਾਗੂ ਕਰਨਗੇ ਜਿਹਦੇ ਨਾਲ $17.4 billion ਸਰਕਾਰ ਨੂੰ ਮਾਲੀਆ ਇਕੱਠਾ ਹੋਏਗਾ।
ਸੋ ਕੈਪੀਟਲ ਗੇਨਸ ਟੈਕਸ ਦਾ ਇੰਕਲੂਜਨ ਰੇਟ ਵਧਾ ਕੇ 17.4 billion
ਉਹਨਾਂ ਨੇ ਕਿਹਾ। ਸੋ ਉਹਨਾਂ ਨੇ ਇਹਨੂੰ ਪ੍ਰੈਜੈਂਟ ਪਤਾ ਕਿਵੇਂ ਕੀਤਾ? ਕਹਿੰਦੇ ਵੀ 17.4 billion ਦਾ ਹੈਂਡ ਆਊਟ ਹੈ ਟੂ ਦਾ ਵੈਲਥੀਐਸਟ 1.13%। ਸੋ ਓਵਰ ਦਾ ਕੋਰਸ ਉਹ ਇੱਕ ਸਾਲ 'ਚ ਨਹੀਂ ਹੋਣਾ,
ਵਿਚ ਇਜ਼ ਨੋਟ ਇੰਟਾਇਰਲੀ ਟਰੂ ਕਿਉਂਕਿ ਇਹਦੇ ਨਾਲ ਜਿਹੜੇ ਸਭ ਤੋਂ ਵੈਲਦੀਐਸਟ 0.13% ਪ੍ਰਭਾਵਿਤ ਹੋਣੇ, 0.13% ਉਹ ਜਿਹੜੇ ਔਨ ਐਵਰੇਜ ਮਤਲਬ 0.13% ਬਣਦਾ ਜਨਸੰਖਿਆ ਦਾ, ਜਿਹੜੇ ਕੋਈ ਕੈਪੀਟਲ ਗੇਨਸ ਇਸ ਤਰ੍ਹਾਂ ਡਿਕਲੇਅਰ ਕਰਦੇ ਨੇ ਤੇ ਜਿਹੜੇ ਕੋਈ ਕੈਪੀਟਲ ਗੇਨਸ ਟੈਕਸ ਸਾਲ ਦੇ ਵਿੱਚ ਜਮ੍ਹਾਂ ਕਰਾਉਂਦੇ ਨੇ, ਉਹ ਜ਼ਰੂਰੀ ਨਹੀਂ ਕਿ ਸਭ ਤੋਂ ਧਨਾੜ ਕੈਨੇਡੀਅਨਸ ਹੀ ਹੋਣ,
ਕਿਉਂਕਿ ਅਸੀਂ ਇਹਦੇ ਬਾਰੇ ਵਾਸੂ ਜੀ ਪਹਿਲਾਂ ਵੀ ਡਿਟੇਲ 'ਚ ਬੜੀ ਗੱਲ ਕੀਤੀ ਕਿ ਕਈ ਸਮਾਲ ਬਿਜ਼ਨਸ ਓਨਰਸ, ਕਿਸੇ ਜਿਵੇਂ ਆਪਾਂ ਐਗਜ਼ਾਮਪਲ ਪਹਿਲਾਂ ਵੀ ਸ਼ੇਅਰ ਕੀਤਾ ਸੀ,
ਟ੍ਰੇਡਸ ਵਾਲੇ ਨੇ
ਮੰਨ ਲਓ ਕਿਸੇ ਨੇ ਇੱਕ ਛੋਟਾ ਵੇਅਰ ਹਾਊਸ ਖਰੀਦਿਆ ਜਾਂ ਕਿਸੇ ਨੇ ਇੱਕ ਰੀਟੇਲ ਸਟੋਰ ਦੀ ਲੋਕੇਸ਼ਨ ਖਰੀਦੀ, 10 ਸਾਲ ਉੱਥੇ ਸਟੋਰ ਚਲਾਇਆ ਜਾਂ ਵੇਅਰ ਹਾਊਸ ਦੇ ਵਿੱਚੋਂ 10-15 ਸਾਲ ਕੰਮ ਕੀਤਾ, ਹੁਣ ਉਹ ਸੋਚਦਾ ਮੈਂ ਰਿਟਾਇਰ ਹੋਣਾ, ਜਦੋਂ ਉਹ ਵੇਅਰ ਹਾਊਸ ਨੂੰ ਵੇਚਣਗੇ ਜਾਂ ਉਸ ਸਟੋਰ ਨੂੰ ਵੇਚਣਗੇ, ਜਿਹੜਾ ਉਹਦੇ ਉੱਪਰ ਉਹਨਾਂ ਨੂੰ ਮੁਨਾਫਾ ਹੁੰਦਾ ਉਹ ਕੈਪੀਟਲ ਗੇਨਸ ਇੰਕਲੂਜਨ ਦੇ ਵਿੱਚ ਆ ਜਾਂਦਾ। ਸੋ ਉਹ ਕੋਈ 0.13% ਅਲਟਰਾ ਮਲਟੀ ਬਿਲੀਅਨਰ ਵਿਅਕਤੀ ਨਹੀਂ, ਉਹ ਇੱਕ ਆਮ ਵਿਅਕਤੀ ਜਿਹਨੇ ਮਿਹਨਤ ਕਰਕੇ ਸਮਾਲ ਬਿਜ਼ਨਸ ਓਨਰ ਨੇ ਆਪਣਾ ਕਾਰੋਬਾਰ ਬਣਾਇਆ ਅਤੇ ਫਿਰ ਉਹਨੂੰ ਅੱਗੇ ਉਹਨੂੰ ਵੇਚ ਰਿਹਾ। ਸੋ ਉਹਦੇ ਉੱਪਰ ਵੀ ਉਹ ਇੰਕਲੂਜਨ ਰੇਟ ਲਾਗੂ ਹੋਣਾ ਸੀ, ਤਾਂਹੀਓ ਇਹਦੀ ਇੰਨੀ ਮੁਖਾਲਫਤ ਸੀ।
ਐਂਡ ਆਈ ਡੋਂਟ ਥਿੰਕ ਕਿ ਕੈਪੀਟਲ ਗੇਨਸ ਟੈਕਸ ਦਾ ਇੰਕਲੂਜਨ ਰੇਟ ਵਧਾ ਕੇ ਜਿਹੜੀ ਉਹ ਗੱਲ ਕੀਤੀ ਗਈ ਸੀ ਕਿ ਉਹਦੇ ਨਾਲ $17.4 billion ਸਾਲ ਦਾ ਰੈਵਨਿਊ ਜਨਰੇਟ ਹੋਣਾ, ਸੋ ਇਹ ਕਿਤੋਂ ਅੰਕੜੇ ਜਿਹੜੇ ਨੇ ਕੋਈ ਇੱਧਰ ਉੱਧਰ ਕੋਈ ਹੋਰ ਚੀਜ਼ ਵੀ ਵਿੱਚ ਜੋੜ ਰਹੇ ਹੋਣੇ।
ਯਸ, ਉਹਨਾਂ ਨੇ ਇਹੀ ਕਿਹਾ, ਇਟ ਐਡਸ ਵੇ ਟੂ 17.4 billion ਆਫ ਵਿੰਡਫਾਲ ਫੋਰ ਪੀਪਲ ਹੂ ਮੇਕ ਓਵਰ $1.4 million ਪਰ ਈਅਰ। ਬੇਸਿਕਲੀ ਇਹ ਕੀ ਹੈ, 17.4 billion ਸਾਲਾਨਾ ਨਹੀਂ ਹੈ, ਸਾਲਾਨਾ ਤਾਂ ਹੋ ਹੀ ਨਹੀਂ ਸਕਦਾ,
ਨਹੀਂ ਹੈਗਾ।
ਜੇ ਕੈਪੀਟਲ ਗੇਨਸ ਇੰਕਲੂਜਨ ਰੇਟ ਦੇ ਵਿੱਚ ਵਾਧਾ ਕਰਕੇ $17.5 billion ਆਲਮੋਸਟ ਸਰਕਾਰ ਨੂੰ ਬਣਦੇ ਹੁੰਦੇ,
ਨਹੀਂ ਸੀਗਾ ਯਾਰ,
ਹੁਣ ਤਾਂ ਇਹ ਕੰਮ ਕਰਦਾ ਹੋਇਆ ਹੋਣਾ ਸੀ।
ਇਟ ਵਾਸ ਅ ਮੈਟਰ ਆਫ ਅ ਫਿਊ ਮਿਲੀਅਨ, ਆਈ ਥਿੰਕ ਇਟ ਵਾਸ, ਮੈਨੂੰ ਪੂਰਾ ਨੰਬਰ ਨਹੀਂ ਯਾਦ, ਬਟ ਇਟ ਵਾਸ ਡੈਫੀਨਿਟਲੀ ਨਾਟ 17.4 billion
ਐਂਡ ਡੈਫੀਨਿਟਲੀ ਨਾਟ ਪਰ ਈਅਰ, ਇੱਕ ਓਵਰ ਦਾ
ਉਹੀ 10 ਸਾਲਾਂ ਦੇ ਵਿੱਚ ਹੋਏਗਾ।
ਬਸ ਜੀ ਉਹੀ ਹੈ ਨਾ ਕਿ ਇੱਕ ਬੰਦਾ ਆਪਣੇ ਇੰਪਲੋਇਰ ਕੋਲ ਰੇਜ਼ ਮੰਗਣ ਗਿਆ, ਇੰਪਲੋਇਰ ਨੇ ਕਿਹਾ
ਮਹੀਨਾ ਕੱਤੀਆਂ ਦਾ,
ਨਹੀਂ ਯਾ ਤਾਂ ਉਹ ਜਾਂ ਇੰਪਲੋਇਰ ਕਹਿੰਦਾ ਵੀ ਤੈਨੂੰ ਅਸੀਂ ਦੇ ਰਹੇ ਹਾਂ ਕਾਕਾ $1,00,000 ਦੀ ਰੇਜ਼ ਅਗਲੇ 20 ਸਾਲਾਂ ਦੇ ਵਿੱਚ,
ਸੋ ਮੇਰਾ ਮਹੀਨਾ ਵਧਾ ਦਿਓ, ਕਹਿੰਦਾ ਜਾਂ ਤੇਰਾ ਮਹੀਨਾ ਬੱਤੀਆਂ ਦਿਨਾਂ
ਦਾ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਅੱਜ NDP ਵੱਲੋਂ ਕੀਤੀਆਂ ਗਈਆਂ। ਸੋ ਹਜੇ ਵੀ ਜਿਹੜਾ ਫੋਕਸ ਹੈਗਾ,
ਹਾਂਜੀ
ਅਸੂ ਜੀ, ਆਈ ਥਿੰਕ ਟੇਕ ਅਵੇ ਇਹ 'ਚੋਂ ਇਹ ਆ ਕਿ ਜਿਹੜੇ ਆਮ ਕੈਨੇਡੀਅਨਸ ਨੇ, ਦੇਖੋ ਲਿਬਰਲਸ ਦੀ ਅਨਾਊਂਸਮੈਂਟ ਵਰਕਰਸ ਨਾਲ ਰਿਲੇਟਡ ਰਹੀ ਕਿ ਅਸੀਂ ਫੰਡ ਕ੍ਰੀਏਟ ਕਰਦੇ ਹਾਂ ਜਿਹਨਾਂ ਦੀਆਂ ਨੌਕਰੀਆਂ ਟੈਰਿਫਸ ਕਰਕੇ ਪ੍ਰਭਾਵਿਤ ਹੁੰਦੀਆਂ, ਟਰੰਪ ਦੀਆਂ ਨੀਤੀਆਂ ਕਰਕੇ ਪ੍ਰਭਾਵਿਤ ਹੋਣਗੀਆਂ, ਉਹਨਾਂ ਵਾਸਤੇ ਫੰਡ ਕ੍ਰੀਏਟ ਕਰਾਂਗੇ। ਪੀਅਰ ਪੋਲੀਐਵ ਨੇ ਟੈਕਸ ਕੱਟ ਵਾਲੀ ਜਿਹੜੀ ਅਨਾਊਂਸਮੈਂਟ ਆਪਣੀ ਪਰਸੋਂ ਕੀਤੀ ਸੀ, ਉਹਦੇ ਵਿੱਚ ਇੱਕ ਹੋਰ ਸਟੈਪ ਐਡ ਕਰ ਦਿੱਤਾ ਬਜ਼ੁਰਗਾਂ ਨੂੰ ਇੰਕਲੂਡ ਕਰਨ ਦੇ ਲਈ, ਅਤੇ ਜਗਮੀਤ ਸਿੰਘ ਵੱਲੋਂ ਜਿਹੜੀ ਅਨਾਊਂਸਮੈਂਟ ਕੀਤੀ ਗਈ ਆ ਉਹ ਸਾਰੀ ਹੈਗੀ ਟੈਕਸ ਕੱਟ ਫੋਰ ਫੈਮਿਲੀਜ਼, ਅਤੇ ਵੀ ਧਨਾੜ ਵਿਅਕਤੀਆਂ ਨੂੰ ਨਿਸ਼ਾਨਾ ਬਣਾਓ, ਅਤੇ ਧਨਾੜ ਦੀ ਡੈਫੀਨੇਸ਼ਨ ਹੁਣ ਕੀ ਆ ਉਹ ਦੇਖੋ ਵੀ ਉਹਨੂੰ ਕਿਵੇਂ ਡਿਫਾਈਨ ਕੀਤਾ ਜਾਂਦਾ, ਅਤੇ ਜਿਹੜੇ ਵਰਕਰਸ ਨੇ ਉਹਨੂੰ ਬੈਨੀਫਿਟਸ ਦਿਓ।
ਅੱਛਾ, ਇੰਟਰਸਟਿੰਗਲੀ ਪਰਸਨਲ ਟੈਕਸ ਵੀ ਹੋ ਰਹੇ ਨੇ ਬਹੁਤ ਜ਼ਿਆਦਾ, ਅਤੇ ਮਾਰਕ ਕਾਰਨੀ ਨੂੰ ਇੱਕ ਜਿਹੜਾ ਬੜਾ ਕਿਹਾ ਜਾਂਦਾ ਵੀ ਇਲੀਟਿਸਟ ਬਿਜ਼ਨਸ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਵਿਚਰਨ ਵਾਲਾ, ਇਹ ਤਾਂ ਇੱਕ ਇਲੀਟ ਵਿਅਕਤੀ ਹੈ, ਇਹਨੂੰ ਆਮ ਕੈਨੇਡੀਅਨ ਬਾਰੇ ਕੀ ਪਤਾ, ਉਹਦੇ ਬਾਰੇ ਵੀ ਜਿਹੜੀ ਅੱਜ ਬਰੁਕਫੀਲਡ ਐਸੈਟ ਮੈਨੇਜਮੈਂਟ ਨਾਲ ਸੰਬੰਧਿਤ ਜਿਹੜੀ ਖਬਰ ਆਈ ਹੈ ਉਹਦੇ ਬਾਰੇ ਗੱਲ ਕਰਦੇ ਹਾਂ, ਅਤੇ ਇਸੇ ਤਰ੍ਹਾਂ ਪੀਅਰ ਪੋਲੀਐਵ ਦੇ ਉੱਤੇ ਵੀ ਪਰਸਨਲ ਅਟੈਕ ਕੀਤਾ ਅੱਜ ਮਾਰਕ ਕਾਰਨੀ ਨੇ, ਕਿਉਂਕਿ ਪੀਅਰ ਪੋਲੀਐਵ ਨੇ ਲੰਘੇ ਕੱਲ੍ਹ ਇੱਕ ਗੱਲ ਕਹੀ ਸੀ, ਕਹਿੰਦੇ ਕਿ ਮਾਰਕ ਕਾਰ, ਕਹਿੰਦੇ ਤੁਸੀਂ ਫੋਰਨ ਇੰਟਰਫੇਰੈਂਸ ਦੀ ਗੱਲ ਕਰਦੇ ਹੋ ਮੇਰੇ ਨਾਲ, ਕਹਿੰਦੇ ਮਾਰਕ ਕਾਰਨੀ ਨੂੰ ਜਾ ਕੇ ਪੁੱਛੋ ਵੀ ਪਿਛਲੇ ਸਾਲ ਫਾਲ ਦੇ ਵਿੱਚ ਇਹ ਚੀਨ ਕੀ ਕਰਨ ਗਏ ਸੀ। ਕਹਿੰਦੇ ਉੱਥੇ ਜਾ ਕੇ ਜਿਹੜਾ ਪੀਪਲਸ ਬੈਂਕ ਆਫ ਚਾਈਨਾ, ਉਹਨਾਂ ਦਾ ਸੈਂਟਰਲ ਬੈਂਕ, ਉਹਦੇ ਡੈਪਟੀ ਗਵਰਨਰ ਨਾਲ ਕਹਿੰਦੇ ਇਹਨਾਂ ਨੇ ਜਾ ਕੇ ਮੀਟਿੰਗ ਕੀਤੀ, ਤੇ ਉਸ ਤੋਂ ਕੁਝ ਮਹੀਨਿਆਂ ਬਾਅਦ ਕਹਿੰਦੇ ਬਰੁਕਫੀਲਡ ਐਸੈਟ ਮੈਨੇਜਮੈਂਟ ਨੂੰ $276 million ਯੂਐਸ ਡਾਲਰਸ ਦਾ ਲੋਨ ਦਿੱਤਾ ਗਿਆ ਚਾਈਨਾ ਦੇ ਸੈਂਟਰਲ ਬੈਂਕ ਵੱਲੋਂ ਫੋਰ ਅ ਟਾਵਰ ਇਨ ਸ਼ੰਘਾਈ। ਬੈਂਕ ਆਫ ਚਾਈਨਾ ਵੱਲੋਂ ਕਹਿੰਦੇ ਲੋਨ ਦਿੱਤਾ ਗਿਆ ਸ਼ੰਘਾਈ ਦੇ ਵਿੱਚ, ਕਹਿੰਦੇ ਟਾਵਰ ਬਣਾਉਣੇ ਸੀ ਉਹਦੇ ਵਾਸਤੇ $276 million ਯੂਐਸ ਡਾਲਰ ਦਾ ਲੋਨ। ਇਹਦੇ ਬਾਰੇ ਅੱਜ ਮਾਰਕ ਕਾਰਨੀ ਨੂੰ ਪੁੱਛਿਆ ਗਿਆ ਜਦੋਂ ਆ ਅਨਾਊਂਸਮੈਂਟ ਕਰ ਰਹੇ ਸੀ ਸਟ੍ਰੈਟੇਜਿਕ ਰਿਸਪੋਂਸ ਫੰਡ ਬਾਰੇ, ਤੇ ਮਾਰਕ ਕਾਰਨੀ ਨੇ ਅੱਗੋਂ ਕੀ ਕਿਹਾ, ਕਹਿੰਦੇ ਕਿ ਪੀਅਰ ਪੋਲੀਐਫ ਤਾਂ ਇੱਕ ਕੌਨਸਪਿਰੇਸੀ ਥਿਓਰਿਸਟ ਨੇ, ਤੇ ਕਹਿੰਦੇ ਇਹਨਾਂ ਦੇ ਹੀ ਹੈਜ਼ ਟੂ ਮੈਨੀ ਮੈਗਾ ਫਰੈਂਡਸ, ਸੋ ਪਰਸਨਲ ਅਟੈਕਸ ਤੇ ਆ ਰਹੀ ਹੈ ਹੌਲੀ ਹੌਲੀ ਕੈਂਪੇਨ, ਸੋ ਇਦਾਂ ਦੇ ਜਿਹੜੇ ਨਿੱਜੀ ਹਮਲੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਣਗੇ। ਮਾਰਕ ਕਾਰਨੀ ਵੱਲੋਂ ਅਜੇ ਤੱਕ ਇਦਾਂ ਦੀ ਲੈਂਗੁਏਜ ਨਹੀਂ ਸੀ ਸੁਣੀ ਵੀ ਕੌਨਸਪਿਰੇਸੀ ਥਿਓਰਿਸਟ ਨੇ, ਟੂ ਮੈਨੀ ਮੈਗਾ ਫਰੈਂਡਸ।
ਅੱਜ ਨਾ ਸਵੇਰੇ ਮੈਂ ਜਦੋਂ ਆਫਿਸ ਆ ਰਿਹਾ ਸੀ ਉਦੋਂ ਮੈਂ, ਹੁਣ ਮੈਂ ਨਾਂ ਨਹੀਂ ਲੈਣਾ ਕਿਸੇ ਲੀਡਰ ਦਾ ਕਿਉਂਕਿ ਜਿਹੜਾ ਅਗਲਾ ਸਵਾਲ ਆ ਉਹ, ਕਿਉਂਕਿ ਕਿਸੇ ਨੂੰ ਨਾਂ ਲੈ ਕੇ ਜੇ ਗੱਲ ਕਰੋ ਫਿਰ ਮਾੜੀ ਗੱਲ ਆ।
ਇਲੈਕਸ਼ਨ ਸਾਈਨ ਦੇਖਿਆ ਤੁਸੀਂ?
ਨਹੀਂ ਨਹੀਂ ਸਾਈਨ ਨਹੀਂ ਦੇਖਿਆ, ਨੋ ਨੋ ਨੋ, ਮੈਂ ਭਾਸ਼ਣ ਸੁਣਦਾ ਆ ਰਿਹਾ ਸੀ ਨਾ, ਲਿਸਨਿੰਗ ਟੂ ਲੈਕਚਰ ਬਾਈ ਵਨ ਆਫ ਦਾ ਨੈਸ਼ਨਲ ਲੀਡਰਸ, ਬਹੁਤ ਉੱਚੀ ਆਵਾਜ਼ ਦੇ ਵਿੱਚ ਉਹ ਗੱਲ ਕਰ ਰਹੇ ਸੀ। ਫਿਰ ਮੈਂ ਸੋਚਾਂ ਕਿ 28 ਤਰੀਕ ਵੀ ਬੜੀ ਦੂਰ ਆ ਜੇ, ਕਿਹੜਾ ਲੀਡਰ ਹੋਊਗਾ ਜਿਹਦਾ ਬੋਲ ਬੈਠੇਗਾ 28 ਤਰੀਕ ਤੱਕ, ਗਲੇ ਬਹਿ ਜਾਣੇ ਨੇ ਕਿਸੇ ਨਾ ਕਿਸੇ ਦੇ, ਸੋ ਇਹਦਾ ਵੀ ਖਿਆਲ ਰੱਖਣਾ ਪੈਣਾ ਇਹਨਾਂ ਨੂੰ ਕਿਉਂਕਿ ਅਜੇ 28 ਤਰੀਕ ਬੜੀ ਦੂਰ ਹੈ। ਮੈਨੂੰ ਲੱਗਿਆ ਉਸ ਪਰਟੀਕੁਲਰ ਲੀਡਰ ਦੀ ਆਵਾਜ਼ ਦੇ ਵਿੱਚ ਸਟ੍ਰੇਨ ਬਹੁਤ ਜ਼ਿਆਦਾ ਸੀ, ਅਤੇ ਅਜੇ ਤਾਂ ਬਸ ਜੀ 26 ਮਾਰਚ ਆ, ਵੋਟਾਂ 28 ਅਪ੍ਰੈਲ ਨੂੰ ਪੈਣੀਆਂ,
ਗਰਾਰੇ ਕਰਨੇ ਪੈਣੇ।
ਪਰ ਇੱਕ ਨਾ ਗੱਲ ਇਹ ਜ਼ਰੂਰ ਆ ਕਿ ਜਿਸ ਤਰ੍ਹਾਂ ਦੇ ਹੁਣ ਪਰਸਨਲ ਟੈਕਸ ਦੇ ਜਿਹੜੇ ਤੁਸੀਂ ਪੁਆਇੰਟ ਹਾਈਲਾਈਟ ਕੀਤਾ, ਇੰਪੋਰਟੈਂਟ ਆ, ਪਰਸਨਲ ਟੈਕਸ ਦੀ ਜੇ ਗੱਲ ਆਉਂਦੀ ਪਈ ਆ, ਇੱਦਾਂ ਹੀ ਜਿਹੜੀਆਂ ਕੈਂਪੇਨਸ ਨੇ ਨਾ ਇਹਨਾਂ ਦੀ ਕੁਆਲਿਟੀ ਦੇ ਵਿੱਚ ਨਿਘਾਰ ਆ ਜਾਂਦਾ। ਕੈਂਡੀਡੇਟਸ ਦੀ ਕੁਆਲਿਟੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬੜੀ ਕੁਸਰ ਮੁਸਰ ਚੱਲ ਰਹੀ ਆ ਕਿ ਜਿਸ ਤਰ੍ਹਾਂ ਦੇ ਉਮੀਦਵਾਰ ਵੱਖੋ ਵੱਖਰੀਆਂ ਪਾਰਟੀਆਂ ਵੱਲੋਂ ਫੀਲਡ ਕੀਤੇ ਗਏ ਨੇ, ਕਿ ਕਈਆਂ ਦਾ ਇਹ ਕਹਿਣਾ ਵੀ ਐਤਕੀ ਵਾਲੇ ਇਲੈਕਸ਼ਨ ਦੇ ਵਿੱਚ ਤਾਂ ਨਨ ਆਫ ਦੀ ਅਬਵ ਡੈਫੀਨੇਟਲੀ ਹੋਣਾ ਚਾਹੀਦਾ, ਕਿਉਂਕਿ ਉਮੀਦਵਾਰ ਅਜਿਹੇ ਨੇ ਜਿਨ੍ਹਾਂ ਦੇ ਵਿੱਚੋਂ ਕੋਈ ਵੀ ਕਿਸੇ ਨੂੰ ਪ੍ਰੋਮਿਸਿੰਗ ਨਹੀਂ ਲੱਗਦਾ ਪਿਆ, ਅਤੇ ਹਕੀਕਤ ਇਹ ਆ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੇ ਤਾਂ ਜਿੱਤਣਾ ਹੀ ਹੈ ਨਾ ਵੋਟਾਂ ਦੇ ਆਧਾਰ 'ਤੇ। ਸੋ ਜਿਹੜੀ ਉਹ ਕੁਆਲਿਟੀ, ਇੱਕ ਨਾ ਕੋਈ ਸਾਬਕਾ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੂੰ ਪੁੱਛਿਆ ਗਿਆ ਇੱਕ ਵਾਰੀ, ਮੇਰੇ ਖਿਆਲ ਗੁਜੌਂਕ ਰੇਚਾ ਹੀ ਸੀ ਖਰੇ, ਇਹਨੂੰ ਕਿਹਾ ਵੀ ਤੁਹਾਡੀ ਕੈਬਨਿਟ ਦੇ ਵਿੱਚ ਫਲਾਨਾ ਮੰਤਰੀ ਫਲਾਨਾ ਮੰਤਰੀ, ਇਹਨੂੰ ਮੰਤਰਾਲਾ ਕਿਉਂ ਦਿੱਤਾ? ਕਹਿੰਦਾ ਇਫ ਯੂ ਵਾਂਟ ਬੈਟਰ ਕੈਬਨਿਟ ਸੈਂਡ ਮੀ ਬੈਟਰ ਵੁੱਡ। ਸੋ ਪਰ ਚੱਕਰ ਇਹ ਆ, ਪਾਰਟੀਆਂ ਨੇ ਆਪਣੀ ਨੋਮੀਨੇਸ਼ਨ ਦੀਆਂ ਨੀਤੀਆਂ ਦੇ ਵਿੱਚੋਂ ਜਿਸ ਤਰ੍ਹਾਂ ਦੇ ਕੈਂਡੀਡੇਟ ਚੁਣ ਕੇ ਫੀਲਡ ਕੀਤੇ, ਅਲਟੀਮੇਟਲੀ ਵੋਟਰ ਨੇ ਤਾਂ ਉਹਨਾਂ ਕੈਂਡੀਡੇਟਸ ਦੇ ਵਿੱਚੋਂ ਹੀ ਕਿਸੇ ਇੱਕ ਨੂੰ ਵੋਟ ਪਾਉਣੀ ਆ। ਪਰ ਜੇ ਹੁਣ ਕਿਸੇ ਨੂੰ ਕੋਈ ਵੀ ਕੈਂਡੀਡੇਟ ਪਸੰਦ ਨਾ ਹੋਵੇ, ਤਾਂ ਮੈਨੂੰ ਇੰਝ ਲੱਗਦਾ ਪਿਆ ਇਟਸ ਸਟਿਲ ਇਨ ਦੀ ਅਰਲੀ ਡੇਜ਼ ਆਫ ਦੀ ਕੈਂਪੇਨ, ਐਤਕੀ ਜਿਹੜਾ ਉਹ ਸੈਂਟੀਮੈਂਟ ਉਹ ਜ਼ਿਆਦਾ ਪ੍ਰਬਲ ਆ ਕਿ ਕੋਈ ਵੀ ਕੈਂਡੀਡੇਟ ਵੋਟਰਸ ਦੇ ਆਮ ਲੋਕਾਂ ਦੇ ਆਪਣੀ ਕੰਸਟੀਚੁਐਂਸੀ ਦੇ ਵਿੱਚ ਹਲਕ ਤੋਂ ਥੱਲੇ ਨਹੀਂ ਉਤਰਦਾ ਪਿਆ ਵੀ ਨਹੀਂ ਯਾਰ ਇਹ ਕੈਂਡੀਡੇਟ ਨਹੀਂ ਗਵਾਰਾ ਹੈਗਾ।
ਜਿਹੜੀ ਤੁਸੀਂ ਗੱਲ ਕੀਤੀ ਵਿਜੇ ਜੀ ਕਿ ਬੈਟਰ ਵੁੱਡ ਵਾਲੀ, ਕਿ ਜਿਹੜਾ ਪੂਲ ਹੈ ਜਿਹਦੇ ਵਿੱਚੋਂ MLA MP ਮੰਤਰੀ ਕੈਬਨਿਟ ਮੰਤਰੀ ਜਾਂ ਪ੍ਰਾਈਮ ਮਿਨਿਸਟਰ ਫੋਰ ਦੈਟ ਮੈਟਰ ਚੁਣੇ ਜਾਣੇ ਨੇ, ਵੀ ਉਹ ਪੂਲ ਹੀ ਬੜਾ ਵੀਕ ਹੁੰਦਾ ਜਾ ਰਿਹਾ। ਅਸੀਂ ਇਹਦੇ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਕਾਬਲ ਲੋਕ ਨੇ ਉਹ ਸਿਆਸਤ ਤੋਂ ਥੋੜਾ ਜਿਹਾ ਗੁਰੇਜ਼ ਕਰਦੇ ਨੇ, ਉਹਨਾਂ ਨੂੰ ਇੱਦਾਂ ਲੱਗਦਾ ਕਿ ਸਿਆਸਤ ਦਿਨ ਬਾ ਦਿਨ ਹੋਰ ਗੰਧਲੀ ਹੁੰਦੀ ਜਾ ਰਹੀ ਹੈ। ਉਹਦੀ ਮਿਸਾਲ ਹੈ ਆਪਣੇ, ਮੈਂ ਕਿਸੇ ਨੂੰ ਇੰਡੋਰਸ ਨਹੀਂ ਕਰ ਰਿਹਾ, ਸਾਨੂੰ ਸੁਣਨ ਵਾਲੇ ਜਾਣਦੇ ਨੇ, ਜਿਵੇਂ ਮਾਰਕ ਕਾਰਨੀ। ਸੋ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦੇ ਸੀ, ਹੀ ਵਾਜ਼ ਮਿੰਟਿੰਗ ਬਿਲੀਅਨਸ ਆਫ ਡਾਲਰ, ਮਤਲਬ ਉਹ ਚੰਗੇ ਇੱਕ ਸੀਨੀਅਰ ਅਹੁਦੇ ਤੇ ਕੰਮ ਕਰ ਰਹੇ ਸਨ ਪ੍ਰਾਈਵੇਟ ਸੈਕਟਰ ਦੇ ਵਿੱਚ, ਅਤੇ ਉਹ ਹੁਣ ਜੇ ਪੋਲੀਟਿਕਸ ਦੇ ਵਿੱਚ ਆਏ ਨੇ ਅਤੇ ਉਹਨਾਂ ਦੇ ਉੱਤੇ ਉਹਨਾਂ ਦੇ ਪ੍ਰਾਈਵੇਟ ਸੈਕਟਰ ਦੇ ਪਿਛੋਕੜ ਨੂੰ ਲੈ ਕੇ ਨਿਸ਼ਾਨੇ ਕੱਸੇ ਜਾ ਰਹੇ ਨੇ ਕਿ ਜੀ ਇਹਨਾਂ ਨੇ, ਜਿਵੇਂ ਹੁਣ ਆਪਾਂ ਅਗਲੀ ਖਬਰ ਸਾਂਝੀ ਕਰਨੀ ਹੈ, ਬਰੁਕਫੀਲਡ ਐਸੈਟ ਮੈਨੇਜਮੈਂਟ ਬਾਰੇ ਗੱਲ ਹੋ ਰਹੀ ਹੈ, ਵੀ ਟੈਕਸ ਹੇਵਨਸ ਦੇ ਵਿੱਚ ਇਹਨਾਂ ਨੇ ਫੰਡਸ ਖੋਲ੍ਹੇ ਹੋਏ ਸੀ, ਉਹ ਸਾਰੀਆਂ ਪ੍ਰਾਈਵੇਟ ਕੰਪਨੀਆਂ ਕਰਦੀਆਂ ਨੇ ਇੱਦਾਂ
ਕਰਦੀਆਂ,
ਤੇ ਪਰ ਉਹ ਸੋ ਜਿਹੜੇ ਕੋਈ ਪ੍ਰਾਈਵੇਟ ਸੈਕਟਰ ਦੇ ਵਿੱਚ ਵਿਚਰਨ ਵਾਲੇ ਜਿਹੜੇ ਕੋਈ ਕਾਬਲ ਵਿਅਕਤੀ ਨੇ,
ਅਗਲਾ ਕਹਿੰਦਾ ਮੈਂ ਕੀ
ਲੈਣਾ ਦੇਣਾ ਸਿਆਸਤ ਤੋਂ। ਸੋ ਇਹ ਜਿਹੜਾ ਇੱਕ ਸੈਂਟੀਮੈਂਟ ਹੈ ਇਹ ਕਿਸੇ ਵੀ ਲੋਕਤੰਤਰ ਵਾਸਤੇ ਚੰਗਾ ਨਹੀਂ ਹੁੰਦਾ। ਸੋ ਮੈਂ ਮਾਰਕ ਕਾਰਨੀ ਸਿਰਫ ਮਿਸਾਲ ਦਿੱਤੀ ਹੈ, ਮੈਂ ਨਹੀਂ ਕਿ ਮੈਨੂੰ ਨਹੀਂ ਪਤਾ ਕਿ ਉਹ ਬਹੁਤ, ਹੁਣ ਜਿਵੇਂ ਮੈਂ ਤੁਹਾਨੂੰ ਇੰਡੀਆ ਦੀ ਮਿਸਾਲ ਤੇ ਦਿੰਦਾ, ਅਰਵਿੰਦ ਕੇਜਰੀਵਾਲ, ਸੋ ਹੁਣ ਉਹਨਾਂ ਦੀ ਪੋਲਿਟਿਕਸ ਨੂੰ ਲੈ ਕੇ ਉਹ ਕਾਫੀ ਉਹਨਾਂ ਦੀ ਆਲੋਚਨਾ ਵੀ ਹੋਈ, ਨਿਖੇਧੀ ਵੀ ਹੋਈ, ਉਹ ਦਿੱਲੀ ਹਾਰ ਵੀ ਗਏ, ਹੁਣ ਪੰਜਾਬ ਆਏ ਨੇ ਤੇ ਪੰਜਾਬ 'ਚ ਉਹਨਾਂ ਦੀ ਮੁਖਾਲਫਤ ਹੁੰਦੀ ਹੈ। ਜਦੋਂ ਉਹ ਪੋਲੀਟੀਸ਼ੀਅਨ ਨਹੀਂ ਸੀ ਬਣੇ, ਉਹ ਮੇਰੇ ਖਿਆਲ ਸਵਰਾਜ ਅਭਿਆਨ ਇੱਦਾਂ ਇੱਕ ਐਸੋਸੀਏਸ਼ਨ ਦੀ ਇੱਕ ਚਲਾਉਂਦੇ ਸੀ, ਇੱਕ NGO, ਤੇ ਉਦੋਂ ਉਹ ਇਨਕਮ ਟੈਕਸ ਵਿਭਾਗ ਦੇ ਵਿੱਚ ਬੜੇ ਸੀਨੀਅਰ ਅਹੁਦੇ ਤੇ ਕੰਮ ਕਰਦੇ
ਸੀ,
ਸੋ IRS ਉਹ ਆਫਿਸਰ ਸਨ, ਤੇ ਉਹਨਾਂ ਨੂੰ ਜਦੋਂ ਉਹਨਾਂ ਦੇ ਉਹ ਵਾਲੰਟੀਅਰ ਵਾਲੇ ਜਿਹੜੇ ਦਿਨ ਸੀਗੇ NGO ਵਾਲੇ ਦਿਨ, ਉਹਨਾਂ ਦਿਨਾਂ ਦੇ ਵਿੱਚ ਮੈਨੂੰ ਮੌਕਾ ਮਿਲਿਆ ਸੀ ਉਹਨਾਂ ਨੂੰ ਇੱਕ ਭਾਸ਼ਣ ਦਿੰਦੇ ਹੋਏ ਸੁਣਨ ਦਾ, ਸਾਡੇ ਜਰਨਲਿਜ਼ਮ ਸਕੂਲ IIMC ਦਿੱਲੀ ਦੇ ਵਿੱਚ, ਇਨੋਗਰੇਸ਼ਨ ਤੇ ਉਹ ਆਏ ਸਨ, ਓਰੀਐਂਟੇਸ਼ਨ ਸੈਰੇਮਨੀ ਤੇ, ਉੱਥੇ ਉਹਨਾਂ ਨੇ ਭਾਸ਼ਣ ਦਿੱਤਾ। ਮੈਂ ਉਹਨਾਂ ਦਾ ਮੁਰੀਦ ਹੋ ਗਿਆ ਸੀ ਉਸ ਵਿਅਕਤੀ ਦਾ, ਕਿ ਯਾਰ ਇੰਨੀ ਕਲੈਰਿਟੀ ਆਫ ਥੋਟ ਕਿਸੇ ਨੂੰ ਕਿਵੇਂ ਹੋ ਸਕਦੀ ਹੈ। ਉਸੇ ਓਰੀਐਂਟੇਸ਼ਨ ਸੈਰੇਮਨੀ ਦੇ ਵਿੱਚ ਯੋਗਿੰਦਰ ਯਾਦਵ ਵੀ ਆਏ ਸੀ, ਉਹਨਾਂ ਦਾ ਵੀ ਮੈਂ ਮੁਰੀਦ ਹੋ ਗਿਆ ਸੀ। ਯਾਰ ਵੀ ਇਹ ਬੰਦਿਆਂ ਨੂੰ ਇੰਨੀ ਕਲੈਰਿਟੀ ਕਿਵੇਂ ਹੈ, ਇਹ ਇੰਨੀ ਗੁੰਝਲਦਾਰ ਗੱਲ ਇਹਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਵੇਂ ਕਰ ਜਾਂਦੇ ਆ। ਉਸ ਤੋਂ ਬਾਅਦ ਜਿਵੇਂ ਹੀ ਉਹ ਪੋਲੀਟਿਕਸ ਦੇ ਵਿੱਚ ਆਏ ਨੇ, ਉਹਨਾਂ ਦੀ ਹਰ ਗੱਲ 'ਤੇ ਜਿਵੇਂ ਖਿੱਝ ਜੀ ਚੜ੍ਹਦੀ ਸੀ, ਯਾਰ ਇਹ ਕਰੀ ਕੀ ਜਾਂਦਾ, ਯਾਰ ਇਹੋ ਹੀ ਬੰਦਾ। ਸੋ ਸਿਆਸਤ ਦੇ ਵਿੱਚ ਆ ਕੇ ਕਿਵੇਂ ਜਿਹੜੀਆਂ ਮਜਬੂਰੀਆਂ ਨੇ ਉਹ ਚੰਗੇ ਚੰਗੇ ਵਿਅਕਤੀਆਂ ਨੂੰ ਕਿਸ ਤਰ੍ਹਾਂ ਤਬਦੀਲ ਕਰ ਦਿੰਦੀਆਂ ਨੇ, ਬਦਲ ਦਿੰਦੀਆਂ ਨੇ, ਉਹ ਇੱਕ ਬਹੁਤ ਵੱਡੀ ਰਿਐਲਿਟੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਵੀ ਹੈ ਕਿ ਹੁਣ ਜਿਹੜੀਆਂ ਇੱਦਾਂ ਦੀਆਂ ਮਿਸਾਲਾਂ ਨੇ ਉਹਨਾਂ ਨੂੰ ਦੇਖ ਕੇ ਫਿਰ ਜਿਹੜੇ ਚੰਗੇ ਚੰਗੇ ਲੋਕ ਵੀ ਨੇ ਜਿਹਨਾਂ ਨੂੰ ਬੜੀ ਮੈਂਟਲ ਕਲੈਰਿਟੀ ਆ, ਜਿਹੜੇ ਬੜੇ ਵਿਦਵਾਨ ਨੇ, ਜਿਹੜੇ ਬੜੇ ਪਹੁੰਚੇ ਹੋਏ ਵਿਅਕਤੀ ਨੇ, ਉਹ ਫਿਰ ਕਹਿੰਦੇ ਯਾਰ ਸਿਆਸਤ ਤੋਂ ਰਹਿਣ ਦਿਓ, ਵੀ ਅਸੀਂ ਵੀ ਸੋਨੂ ਨਿਗਮ ਵਾਲੀ ਗੱਲ ਨਾ ਹੋ ਜਾਏ, ਵੀ ਗਾਣੇ ਗਾਉਂਦੇ ਗਾਈ ਜਾਈਏ, ਵੀ ਐਕਟਿੰਗ ਕਰਕੇ ਅਸੀਂ ਆਪਣੀ ਗਾਇਕੀ ਵੀ ਨਾ ਖਰਾਬ ਕਰ ਲਈਏ।
ਜਿਹੜਾ ਟੈਸਟ ਮੈਚ ਖੇਡਣ ਵਾਲਾ ਹੁੰਦਾ ਨਾ, ਜਦੋਂ T20 ਮੈਚ ਦੇਖਦਾ, ਜਾਂ ਜਿਹੜੇ ਟੈਸਟ ਮੈਚ ਦੇ ਫੈਨਸ ਨੇ, ਤੁਸੀਂ ਪੁਰਾਣਾ ਬਜ਼ੁਰਗ ਜਿਹੜੇ ਆਪਣੇ ਸਮੇਂ ਦੇ ਵਿੱਚ ਕ੍ਰਿਕਟ ਨੂੰ ਬੜਾ ਰਿਲੀਜੀਅਸਲੀ ਫੋਲੋ ਕਰਦੇ ਸੀ, ਉਹ ਜੋ T20 ਵੇਖਦੇ ਨੇ ਖਿੱਚਦੇ ਨੇ, ਕੀ ਹੈ ਇਹ, ਐਵੇਂ ਕ੍ਰਿਕਟ ਤਾਂ ਉਹ ਕ੍ਰਿਕਟ ਰਹੀ ਨਹੀਂ। ਸੋ ਉਹੀ ਆ ਵੀ ਜਿਹੜਾ ਜਿਹੜਾ ਕੋਈ ਵਿਅਕਤੀ ਕਿਸੇ ਆਪਣੇ ਕਰੀਅਰ ਦੇ ਵਿੱਚ ਆ, ਉਹਨੇ ਸਾਲਾਂ ਉੱਥੇ ਲਗਾਏ ਨੇ, ਉੱਥੇ ਉਹ ਟੈਸਟ ਮੈਚ ਖੇਡ ਰਿਹਾ, ਪੋਲੀਟਿਕਸ ਤੁਹਾਡੇ ਤੋਂ T20 ਭਾਲਦੀ ਆ, ਤੇ ਪੋਲੀਟਿਕਸ ਦੇ ਵਿੱਚ ਤੁਹਾਨੂੰ ਆਪਣਾ ਤੌਰ ਤਰੀਕਾ ਜਿਹੜੀ ਉਹ ਕਲੈਰਿਟੀ ਆ, ਕਈ ਵਾਰੀ ਪੋਲੀਟਿਕਸ ਦੇ ਵਿੱਚ ਕਲੈਰਿਟੀ ਤੁਹਾਡਾ ਸਭ ਤੋਂ ਵੱਡੀ ਲਾਇਬਿਲਿਟੀ ਆ, ਅਨਫੋਰਚੁਨੇਟਲੀ। ਇਹ ਬੜੀ ਮੰਦਭਾਗੀ ਗੱਲ ਆ ਕਿ ਪੋਲੀਟਿਕਸ ਦੇ ਵਿੱਚ ਜੇ ਤੁਸੀਂ ਸਿੱਧੀ ਸਪਸ਼ਟ ਗੱਲ ਕਰੋਗੇ ਤਾਂ ਉਹਦੇ ਨਾਲ ਤੁਹਾਡੇ ਵਾਸਤੇ ਸਮੱਸਿਆਵਾਂ ਜ਼ਿਆਦਾ ਪੈਦਾ ਹੋਣਗੀਆਂ।
ਐਗਜੈਕਟਲੀ, ਤੇ ਨਾਲ ਜਿਹੜੀਆਂ ਬਾਹਰ ਜਾਂਦੀਆਂ ਜਿਹੜੀਆਂ ਬਾਲਸ ਨੇ, ਉਹ ਕਹਿੰਦੇ ਵੈਲ ਲੈਫਟ, ਉਹ ਟੈਸਟ ਵਿੱਚ ਤਾਂ ਚੱਲਦਾ, T20 ਦੇ ਜਿਹੜੀਆਂ ਬਾਹਰਲੀਆਂ ਬਾਲਸ ਨੇ ਉਹਨਾਂ ਨਾਲ ਵੀ ਛੇੜਛਾੜ ਕਰਨੀ ਪੈਂਦੀ ਆ,
ਕਰੈਕਟ,
ਤੇ ਫਿਰ ਜਦੋਂ ਤੁਸੀਂ ਕਰਦੇ ਹੋ ਫਿਰ ਆਊਟ ਵੀ ਹੋ ਜਾਂਦੇ
ਹੋ,
ਕੇਰੀ ਸਟੰਪ ਆਊਟ ਵੀ ਹੋ ਜਾਂਦੇ ਹੋ,
ਕਰੈਕਟ।
ਸੋ ਇਹ ਚੱਕਰ ਹੈ, ਸੱਟ ਵੀ ਖਾ ਲੈਂਦੇ ਹੋ। ਸੋ ਇਹ ਸੌਖਾ ਨਹੀਂ ਹੈ। ਸੋ ਇੱਥੇ ਆਪਾਂ ਇੱਕ ਵਾਰੀ ਲਾਈਕ ਕਹਿੰਦੇ ਨੀ ਵੀ ਥੋੜਾ ਐਕਨੋਲੇਜ ਵੀ ਕਰੀਏ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਸਾਰੇ ਹੀ ਜਿਹਨੇ ਵੀ ਹੋਣ, ਤੁਸੀਂ ਉਹਨਾਂ ਦੀ ਸਿਆਸਤ ਨਾਲ ਸਹਿਮਤ ਹੋਵੋ ਭਾਵੇਂ ਨਾ ਹੋਵੋ, ਕੰਮ ਉਹਨਾਂ ਦਾ ਸੌਖਾ ਨਹੀਂ ਹੈ,
ਕੰਮ ਸੌਖਾ ਨਹੀਂ। ਤੁਹਾਨੂੰ ਆਪਣੀ ਪਰਸਨਲ ਲਾਈਫ, ਤੁਹਾਡਾ ਸਾਰੀ ਕਾਰਗੁਜ਼ਾਰੀ ਬੜੀ ਬਰੀਕ ਸਾਨਣੀ ਦੇ ਵਿੱਚੋਂ ਕਢਾਉਣੀ ਪੈਣੀ ਆ। ਪਰ ਅਗੇਨ, ਇਟ ਡਜ਼ ਨਾਟ ਸਟਿਲ ਐਬਜ਼ੋਲਵ ਦ ਫੈਕਟ ਕਿ ਔਰ ਦ ਕੰਸਰਨ ਕਿ ਜਿਹੜੀ ਕੁਆਲਿਟੀ ਆਫ ਦ ਕੈਂਡੀਡੇਟਸ ਆ,
ਕੁਆਲਿਟੀ ਆਫ ਕੈਂਡੀਡੇਟ
ਬਹੁਤ ਹੈ
ਵਿਜੇ ਜੀ। ਦੈਨ ਅਗੇਨ ਦਿਸ ਟਾਈਜ਼ ਬੈਕ ਟੂ ਦ ਕੁਆਲਿਟੀ ਆਫ ਵੋਟਰ।
ਯੈਸ,
ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ, ਤੁਸੀਂ ਲੋਲੀਪੋਪ ਦੇ ਸ਼ੌਕੀਨ ਹੋ, ਤੁਹਾਨੂੰ ਲੋਲੀਪੋਪ ਹੀ ਮਿਲਣੇ ਆ,
ਕਰੈਕਟ। ਯੈਸ,
ਜੇ ਬੱਚਾ ਕਹੇਗਾ ਮੈਂ ਚੋਕਲੇਟ ਖਾਣੀ ਤੇ ਘਰ ਦੇ ਚੋਕਲੇਟ ਲੈ ਕੇ ਦੇਣਗੇ, ਲਿਆ ਕੇ ਦੇਣੀ ਪੈਣੀ। ਜੇ ਬੱਚਾ ਰੋਣ ਲੱਗ ਪਿਆ, ਲਿਟਣ ਲੱਗ ਗਿਆ, ਬੱਚਾ ਜੇ ਆਪ ਕਹੇ ਮੈਂ ਐਵੋਕਾਡੋ ਖਾਣਾ, ਕਿਹੜਾ ਪੇਰੈਂਟ ਹੋਏਗਾ ਜਿਹੜਾ ਬੱਚੇ ਨੂੰ ਐਵੋਕਾਡੋ ਨਾ ਲੈ ਕੇ ਦੇਗਾ, ਲਿਆ ਕੇ ਦੇਗਾ, ਉਹ ਕਹਿੰਦਾ ਖਾ ਯਾਰ ਮੇਰੇ ਵੱਲੋਂ ਦੋ ਖਾ।
ਠੀਕ,
ਸੋ ਬੱਚਾ ਜੇ ਲਿਟ ਲਿਟ ਕੇ ਚੋਕਲੇਟ ਹੀ ਮੰਗੀ ਜਾਂਦਾ, ਉਹ ਕਹਿੰਦਾ ਮੈਂ ਤੰਗ ਕਰਨਾ, ਮੈਂ ਰੋਣਾ, ਮੈਂ ਨੀ, ਫਿਰ ਉਹ ਕਹੇਗਾ ਯਾਰ ਦਫਾ ਹੋ, ਖਾ ਚੋਕਲੇਟ ਖਾ।
ਜਿਹੜੇ ਮਾਪੇ ਨੇ ਚਲੋ ਫਿਰ ਉਹਨੂੰ ਕਿਸੇ ਤਰ੍ਹਾਂ ਇਨਫਲੂਐਂਸ ਕਰਨਗੇ, ਜੇ ਕੇਅਰ ਗਿਵਰ ਹੈ ਨਾ, ਕੇਅਰ ਗਿਵਰ ਕਹੂਗਾ ਯਾਰ ਤੂੰ ਰੋਣਾ ਬੰਦ ਕਰ, ਮੇਰਾ ਖਿਹੜਾ ਛੱਡ, ਤੈਨੂੰ ਆਹ ਚਾਹੀਦਾ, ਕਿਉਂਕਿ ਜੇ ਤੈਨੂੰ ਰੋਂਦੇ ਨੂੰ ਦੇਖ ਲਿਆ ਤੇਰੇ ਮਾਪਿਆਂ ਨੂੰ ਇਹ ਲੱਗਣਾ ਕਿਤੇ ਮੈਂ ਤੈਨੂੰ ਕੁੱਟਿਆ ਤਾਂ ਨਹੀਂ, ਤੂੰ ਰੋਣਾ ਬੰਦ ਕਰ, ਤੈਨੂੰ ਚੋਕਲੇਟ, ਤੂੰ ਚੋਕਲੇਟ ਖਾ, ਤੂੰ ਨਹੀਂ ਰੋਟੀ ਖਾਣੀ, ਤੂੰ ਨਾ ਖਾ, ਚਿਪਸ ਖਾ।
ਸੋ ਇਸ ਵੇਲੇ ਚੋਇਸ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਇੱਦਾਂ ਦੇਖੋ ਵੀ ਉਹ ਮਾਪਿਆਂ ਲਈ ਕਰ ਰਹੇ ਨੇ ਕਿ ਕੇਅਰ ਗਿਵਰ
ਵਾਲੀ ਕਰ ਰਹੇ ਨੇ। ਦੈਟਸ, ਆਈ ਥਿੰਕ ਦੈਟਸ ਦ ਡਿਸਟਿੰਕਸ਼ਨ।
ਦੋਨਾਂ ਨੂੰ ਦੇਣੀ ਚੋਕਲੇਟ ਹੀ ਪੈ ਰਹੀ, ਉਹ ਤੁਸੀਂ ਮੰਗ ਚੋਕਲੇਟ ਰਹੇ,
ਮੰਗ ਚੋਕਲੇਟ ਰਹੇ।
ਕਹਿੰਦੇ ਜਿਹੜੇ ਬੱਚੇ ਚੋਕਲੇਟ ਮੰਗਦੇ ਉਹਨੇ ਫੈਂਟੀ ਲਾ ਦਿਓ,
ਉਹ ਤੇਰੀ ਫੈਂਟੀ ਨਹੀਂ ਲਾ ਦੇ,
ਚੱਕਰ ਆ ਨਾ, ਬੱਚਾ ਫਿਰ 911 ਫੋਨ ਕਰ ਦਿੰਦਾ, ਹੁਣ ਇਸ ਕੇਸ ਦੇ ਬੱਚੇ ਨੇ ਵੋਟ ਪਾਉਣੀ ਹੈ,
ਬੱਚੇ ਨੇ ਵੋਟ ਪਾਉਣੀ,
ਬੱਚੇ ਦੀ ਵੋਟ ਨਾਲ ਹੀ ਤੁਸੀਂ ਉਹਦੇ ਪਿਓ।
ਚੰਦਰਾ ਆਰਿਆ ਸੰਬੰਧੀ ਗੱਲ ਕਰ ਲਈਏ। ਗਲੋਬ ਐਂਡ ਮੇਲ ਵੱਲੋਂ ਅੱਜ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ, ਉਹਨਾਂ ਦੀ ਐਕਸਕਲੂਸਿਵ ਸਟੋਰੀ ਹੈ ਇਹ, ਤੇ ਅਨਨੇਮਡ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਉਹਨਾਂ ਨੇ ਪਬਲਿਸ਼ ਕੀਤੀ ਹੈ। ਅਜਿਹੇ ਸੂਤਰ ਜਿਨ੍ਹਾਂ ਕੋਲ ਜਿਹੜੀ ਟੌਪ ਸੀਕਰੇਟ ਕਲੀਅਰੈਂਸ ਹੈ ਉਹ ਉਹਨਾਂ ਨੂੰ ਹਾਸਲ ਹੈ।
ਸੋ ਕਹਿੰਦੇ ਦੋ ਸੋਰਸਿਸ ਨੇ
ਜੀ,
ਵੀ ਇੱਕ ਕਹਿੰਦੇ ਟੌਪ ਸਿਕਿਉਰਿਟੀ ਕਲੀਅਰੈਂਸ ਵਾਲਾ ਕੋਈ ਤੇ ਇੱਕ ਲਿਬਰਲ ਪਾਰਟੀ ਦਾ ਸੋਰਸ ਆ
ਜੀ। ਸੋ ਉਹਨਾਂ ਨੇ ਇਹ ਦੱਸਿਆ, ਕਿਉਂਕਿ ਸਵਾਲ ਇਸ ਵੇਲੇ ਇਹ ਬਣਿਆ ਹੋਇਆ ਕਿ ਚੰਦਰਾ ਆਰਿਆ ਨੂੰ ਜਿਹੜੇ ਤਿੰਨ ਵਾਰੀ MP ਬਣੇ ਨੇ ਲਿਬਰਲ ਪਾਰਟੀ ਵੱਲੋਂ 2015, 2019 ਤੇ 2021, ਜਿਹੜੀ ਉਹਨਾਂ ਦੀ ਰਾਈਡਿੰਗ ਹੈ ਨੀਪਿਨ ਵਾਲੀ, ਨੀਪੀਅਨ ਯਾਰ ਉਹਦਾ ਨਾਂ ਨਾ,
ਮੈਨੂੰ NEPEAN
ਨੀਪੀਅਨ, ਹਾਂ
ਇੱਦਾਂ ਕਰਕੇ,
ਹਾਂ ਨੀਪੀਅਨ ਰਾਈਡਿੰਗ ਜਿਹੜੀ ਕਿ ਓਟਵਾ ਦੇ ਇਲਾਕੇ ਦੇ ਵਿੱਚ ਆ, ਜਿੱਥੋਂ ਉਹ 2015 ਤੋਂ MP ਬਣਦੇ ਆ ਰਹੇ ਸੀ, ਵੀ ਉਹਨਾਂ ਨੂੰ ਕਿਉਂ ਕੈਂਡੀਡੇਟ ਵਜੋਂ ਬਰਖਾਸਤ ਕਰ ਦਿੱਤਾ ਗਿਆ, ਅਤੇ ਉਸੇ ਰਾਈਡਿੰਗ ਤੋਂ ਅੱਗੇ ਫਰਦਰ ਮਾਰ ਖਾੜਨੀ ਹੁਣ ਚੋਣ ਲੜਦੇ ਪਏ ਨੇ ਉਹ ਉਮੀਦਵਾਰ ਨੇ। ਸੋ ਇਹ ਜਿਹੜੇ ਦੋ ਸੂਤਰਾਂ ਦੀ ਗੱਲ ਆਪਾਂ ਕੀਤੀ ਹੈ, ਇਹਨਾਂ ਨੇ ਗਲੋਬ ਐਂਡ ਮੇਲ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਚੰਦਰਾ ਆਰਿਆ ਨੇ ਅਗਸਤ 2024 ਦੇ ਵਿੱਚ ਇੱਕ ਇੰਡੀਆ ਦਾ ਟ੍ਰਿਪ ਲਾਇਆ ਸੀ ਪਿਛਲੇ ਸਾਲ। ਉੱਥੇ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਸੀ। ਅਫਕੋਰਸ ਇਹ ਗੱਲ ਕਿਸੇ ਤੋਂ ਵੀ ਕਿਸੇ ਨੂੰ ਭੁੱਲੀ ਨਹੀਂ ਆ ਕਿ ਪਿਛਲੇ ਸਾਲ ਅਗਸਤ 2024 ਵੀ ਉਹੀ ਸਮਾਂ ਸੀ ਜਦੋਂ ਭਾਰਤ ਅਤੇ ਕੈਨੇਡਾ ਵਿਚਕਾਰ ਜਿਹੜੀ ਡਿਪਲੋਮੈਟਿਕ ਰਿਲੇਸ਼ਨਸ ਨੇ ਉਹਨਾਂ ਦੇ ਵਿਚਲੀ ਜਿਹੜੀ ਉਹ ਕੜਵਾਹਟ ਅਤੇ ਤਲਖੀ ਸੀ ਉਹ ਬਣੀ ਹੋਈ ਸੀ, ਪੂਰੀ ਸਿਖਰਾਂ 'ਤੇ ਸੀ। ਅਤੇ ਚੰਦਰਾ ਆਰਿਆ ਨੇ ਆਪਣੇ ਇਸ ਟ੍ਰਿਪ ਬਾਰੇ, ਟ੍ਰਿਪ 'ਤੇ ਜਾਣ ਤੋਂ ਪਹਿਲਾਂ ਸਰਕਾਰ ਨੂੰ ਇਨਫੋਰਮ ਨਹੀਂ ਸੀ ਕੀਤਾ। ਸੋ ਜਿਹੜਾ ਵੀ ਕੋਈ ਸਰਕਾਰੀ ਭਾਵੇਂ ਉਹ MP ਹੈ ਜਾਂ ਈਵਨ ਜਿਹੜੇ ਕਈ ਹੋਰ ਸਰਕਾਰੀ ਮੁਲਾਜ਼ਮ ਵੀ ਨੇ ਜਿਹੜੇ ਉੱਚ ਅਹੁਦਿਆਂ 'ਤੇ ਨੇ, ਕਿਸੇ ਡਿਪਾਰਟਮੈਂਟ ਦੇ ਮੁਖੀ ਨੇ, ਉਹਨਾਂ ਵਾਸਤੇ ਰਿਕੁਆਇਰਮੈਂਟ ਹੋਇਆ ਕਰਦੀ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਕੋਈ ਓਵਰਸੀਜ਼ ਟ੍ਰਿਪ ਲਗਾ ਰਹੇ ਹੋ ਅਤੇ ਜੇ ਤੁਹਾਡਾ ਉੱਥੇ ਜਾ ਕੇ ਕਿਸੇ ਸਰਕਾਰੀ ਅਧਿਕਾਰੀ ਦੇ ਨਾਲ ਵਾਹ ਪੈਣਾ ਤਾਂ ਤੁਸੀਂ ਉਹਦੇ ਬਾਰੇ ਪਹਿਲਾਂ, ਜਾਣ ਤੋਂ ਪਹਿਲਾਂ ਦੱਸ ਕੇ ਜਾਓ। ਇੱਥੇ ਤਾਂ ਚੰਦਰਾ ਆਰਿਆ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲੇ। ਸੋ ਅਗਸਤ ਦਾ ਇਹ ਟ੍ਰਿਪ, ਇਹ ਪ੍ਰਤੀਤ ਹੁੰਦਾ ਕਿ ਚੰਦਰਾ ਆਰਿਆ ਵਾਸਤੇ ਇੱਕ ਰੁਕਾਵਟ ਬਣ ਗਿਆ ਹੈ।
ਜਾਂ ਸੋ ਇਹਨਾਂ ਸੋਰਸਿਸ ਨੇ ਗਲੋਬਲ ਮੇਲ ਨੂੰ ਦੱਸਿਆ, ਕਹਿੰਦੇ ਕਿ ਜਦੋਂ ਇਹਨਾਂ ਦੀ ਲੀਡਰਸ਼ਿਪ ਬਿਡ ਖਾਰਜ ਕੀਤੀ ਗਈ ਪਾਰਟੀ ਵੱਲੋਂ, ਉਦੋਂ ਕਹਿੰਦੇ ਪ੍ਰਮੁੱਖ ਕਾਰਨ ਸੀ ਕਿ ਇਹਨਾਂ ਦੀ ਭਾਰਤ ਦੇ ਨਾਲ ਭਾਰਤੀ ਸਰਕਾਰ ਦੇ ਨਾਲ ਤੇ ਵਿਸ਼ੇਸ਼ ਤੌਰ ਤੇ ਓਟਵਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਨਾਲ ਜਿਹੜੀ ਨੇੜਤਾ ਹੈ, ਕਹਿੰਦੇ ਉਹ ਇੱਕ ਵੱਡਾ ਕਹਿੰਦੇ ਇੱਕ ਕਾਰਨ ਬਣੀ ਜਿਹਦੇ ਕਰਕੇ ਲਿਬਰਲ ਪਾਰਟੀ ਨੂੰ ਸਹੀ ਨਹੀਂ ਲੱਗਿਆ ਵੀ ਇਹਨਾਂ ਨੂੰ ਅਸੀਂ ਆਪਣੀ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਣ ਬਣੇ ਰਹਿਣ ਦਈਏ। ਸੋ ਉਸ ਕਰਕੇ ਉਹਨਾਂ ਨੂੰ ਹਟਾਇਆ ਗਿਆ। ਸੋ ਇਹਦੇ 'ਚ ਇਹਨਾਂ ਦੱਸਿਆ, ਕਹਿੰਦੇ ਸੀਸਿਸ ਨੇ ਸਰਕਾਰ ਨੂੰ ਚੰਦਰਾ ਆਰਿਆ ਬਾਰੇ ਵੀ ਕਹਿੰਦੇ ਬਰੀਫਿੰਗ ਦਿੱਤੀ ਸੀ ਅਤੇ ਉਹਦੇ ਵਿੱਚ ਵੀ ਇੰਡੀਅਨ ਟਾਈਜ਼ ਬਾਰੇ ਅਤੇ ਹਾਈ ਕਮਿਸ਼ਨ ਆਫ ਓਟਵਾ ਬਾਰੇ, ਕਹਿੰਦੇ ਹਾਈ ਕਮਿਸ਼ਨ ਆਫ ਇੰਡੀਆ ਇਨ ਓਟਵਾ ਬਾਰੇ ਜ਼ਿਕਰ ਹੋਇਆ ਸੀ। ਪਰ ਕਹਿੰਦੇ ਵੀ ਜਦੋਂ ਲਿਬਰਲ ਪਾਰਟੀ ਨੇ ਇਹ ਫੈਸਲਾ ਕੀਤਾ ਕਿ ਇਹਨਾਂ ਨੂੰ ਲੀਡਰਸ਼ਿਪ ਰੇਸ ਦੇ ਵਿੱਚੋਂ ਬਾਹਰ ਕਰਨਾ, ਕਹਿੰਦੇ ਉਹ ਸੀਸਿਸ ਦੀ ਸਿਫਾਰਿਸ਼ 'ਤੇ ਜਾਂ ਉਹਨਾਂ ਦੀ ਸਲਾਹ 'ਤੇ ਨਹੀਂ ਕੀਤਾ ਗਿਆ। ਇੱਦਾਂ ਨਹੀਂ ਵੀ ਸੀਸਿਸ ਨੇ ਕਿਹਾ ਹੋਵੇ
ਲਿਬਰਲ ਪਾਰਟੀ ਨੂੰ
ਤੁਸੀਂ ਇੱਦਾਂ ਹਟਾਓ, ਕਹਿੰਦੇ ਇੱਦਾਂ ਨਹੀਂ। ਉਹ ਲਿਬਰਲ ਪਾਰਟੀ ਆਫਿਸ਼ਲਸ ਦਾ, ਉਹਨਾਂ ਜਿਹੜੀ ਗ੍ਰੀਨ ਲਾਈਟ ਕਮੇਟੀ ਆ ਉਹਦਾ ਹੀ ਫੈਸਲਾ ਸੀ।
ਪਰ ਪਾਰਟੀ ਆਫਿਸ਼ਲਸ ਨੇ ਇੱਕ ਗੱਲ ਜਿਹੜੇ, ਕਿਉਂਕਿ ਦੇਖੋ ਦੋ ਸੂਤਰਾਂ ਦੀ ਗੱਲ ਸੀ ਨਾ, ਇੱਕ ਤਾਂ ਜਿਹਨਾਂ ਕੋਲ ਟੌਪ ਸਿਕਿਉਰਿਟੀ ਕਲੀਅਰੈਂਸ ਹੈ, ਇੱਕ ਜਿਹੜੇ ਪਾਰਟੀ ਦੇ ਅਨਨੇਮਡ ਸੋਰਸ ਨੇ, ਉਹਨਾਂ ਦਾ ਇਹ ਕਹਿਣਾ ਵੀ ਪਾਰਟੀ ਆਫਿਸ਼ਲਸ ਨੇ ਜਿਹੜੇ ਕੌਨਫੀਡੈਂਸ਼ੀਅਲ ਕੁਐਸਚਨੇਅਰ ਦਿੰਦੇ ਨੇ, ਪ੍ਰਸ਼ਨਾਵਲੀ ਦਿੱਤੀ ਜਾਂਦੀ ਹੈ ਹਰ ਉਮੀਦਵਾਰ ਨੂੰ ਕਿ ਆਹ ਕੁਐਸਚਨ ਦੇ ਤੁਸੀਂ ਆਨਸਰ ਦੇ ਕੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰੋ।
ਖਾਸ ਤੌਰ 'ਤੇ ਚੰਦਰਾ ਆਰਿਆ ਨੂੰ ਇੱਕ ਜਿਹੜੀ ਬਾਅਦ 'ਚ ਲਿਸਟ ਆਫ ਕੁਐਸਚਨਸ ਭੇਜੀ ਗਈ ਸੀ, ਯਾਦ ਕਰੋ ਕਿ ਜਦੋਂ ਕਿਹਾ ਗਿਆ ਥੋੜੇ ਸਵਾਲ ਨੇ ਕੁਝ, ਅਸੀਂ ਐਕਸਟਰਾ ਇਨਫੋਰਮੇਸ਼ਨ ਮੰਗੀ ਆ,
ਕਰੈਕਟ,
ਫਿਰ ਉਹ ਕੌਨਫੀਡੈਂਸ਼ੀਅਲ ਜਿਹੜਾ ਕੁਐਸਚਨਰ ਭੇਜਿਆ ਗਿਆ ਸੀ ਉਹਦੇ ਵਿੱਚ ਜਿਹੜੇ ਉਹਨੇ ਜਵਾਬ ਲਿਖ ਕੇ ਭੇਜੇ ਸੀ,
ਦੋਜ਼ ਆਨਸਰਸ ਵਰ ਟ੍ਰਬਲਿੰਗ ਫੋਰ ਦਾ ਪਾਰਟੀ,
ਕਹਿੰਦੇ ਉਹਦੇ ਵਿੱਚ ਕੋਈ ਵੱਡੀਆਂ ਇਨਕਨਸਿਸਟੈਂਸੀ ਸੀਗੀਆਂ
ਜੀ। ਅਤੇ ਵਾਸੂ ਜੀ, ਚੰਦਰਾ ਆਰਿਆ ਆਫਕੋਰਸ ਸਾਰੀਆਂ ਜਿਹੜੀਆਂ ਐਲੀਗੇਸ਼ਨਸ ਨੇ ਉਹਨਾਂ ਨੂੰ ਡਿਸਪਿਊਟ ਕਰਦੇ ਨੇ ਕਿ ਉਹਨਾਂ ਦਾ ਕਿ ਉਹ ਵੀ ਇੰਡੀਆ ਤੋਂ ਇਨਫਲੂਐਂਸ ਨੇ, ਇਸ ਗੱਲ ਨੂੰ ਡਿਸਪਿਊਟ ਕਰਦੇ ਨੇ ਕਿ ਉਹਨਾਂ ਦੀ ਭਾਰਤੀ ਸਰਕਾਰ ਜਾਂ ਨਰਿੰਦਰ ਮੋਦੀ ਦੇ ਨਾਲ ਨੇੜਤਾ ਹੈ, ਇਸ ਗੱਲ ਨੂੰ ਡਿਸਪਿਊਟ ਕਰਦੇ ਨੇ।
ਸੋ ਇਹਦੇ ਵਿੱਚ ਉਹਨਾਂ ਨੇ ਐਕਸ ਦੇ ਉੱਤੇ, ਸੋ ਜਦੋਂ ਦਾ ਉਹਨਾਂ ਨੂੰ ਬਤੌਰ ਕੈਂਡੀਡੇਟ ਹਟਾਇਆ ਪਾਰਟੀ ਨੇ, ਉਸ ਤੋਂ ਬਾਅਦ ਉਹਨਾਂ ਨੇ ਪਹਿਲੀ ਪੋਸਟ ਉਹਨਾਂ ਨੇ ਅੱਜ ਕੀਤੀ ਹੈ। ਸੋ ਇਸ ਆਰਟੀਕਲ ਦੇ ਰਿਸਪੌਂਸ ਵਿੱਚ ਚੰਦਰਾ ਆਰਿਆ ਹੁਣ ਇਹ ਕਹਿ ਰਹੇ ਨੇ, ਕਹਿੰਦੇ ਵੀ ਐਜ਼ ਅ ਮੈਂਬਰ ਆਫ ਪਾਰਲੀਮੈਂਟ, ਕਹਿੰਦੇ ਮੈਂ ਪਹਿਲਾਂ ਵੀ ਕਹਿੰਦੇ ਬਹੁਤ ਸਾਰੇ ਜਿਹੜੇ ਕੋਈ ਫੋਰਨ ਅਫੀਸ਼ਲਸ ਨੇ ਕਿ ਡਿਪਲੋਮੈਟਸ ਨੇ, ਹੈੱਡਸ ਆਫ ਸਟੇਟ ਨੇ, ਉਹਨਾਂ ਨੂੰ ਕੈਨੇਡਾ ਦੇ ਵਿੱਚ ਵੀ ਅਤੇ ਕੈਨੇਡਾ ਤੋਂ ਬਾਹਰ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਮਿਲਦਾ ਰਿਹਾ ਅਤੇ ਕਹਿੰਦੇ ਮੈਂ ਕਦੇ ਵੀ ਕਹਿੰਦੇ ਪਹਿਲਾਂ ਮੈਨੂੰ ਇਹ ਨਹੀਂ ਕਿਹਾ ਗਿਆ ਵੀ ਤੁਸੀਂ ਸਰਕਾਰ ਦੇ ਕੋਲੋਂ ਪਰਮਿਸ਼ਨ ਲੈ ਕੇ ਜਾਣੀ ਹੈ। ਉਹਨਾਂ ਦਾ ਇਹ ਕਹਿਣਾ ਵੀ ਇਹ ਰਿਕੁਆਇਰਮੈਂਟ ਨਹੀਂ ਹੈ ਅਤੇ ਕਹਿੰਦੇ ਮੈਂ ਪਹਿਲਾਂ ਕਰਦਾ ਰਿਹਾ ਇੱਦਾਂ ਅਤੇ ਮੈਨੂੰ ਕਦੇ ਵੀ ਕਹਿੰਦੇ ਵਾਜ਼ ਨੈਵਰ ਆਸਕ ਟੂ ਡੂ ਸੋ, ਕਹਿੰਦੇ ਹੁਣ ਪਤਾ ਨਹੀਂ ਕਿਉਂ ਸਵਾਲ ਚੁੱਕਿਆ ਜਾ ਰਿਹਾ। ਦੂਜੀ ਉਹਨਾਂ ਨੇ ਗੱਲ ਕੀਤੀ ਕਿ ਉਸ ਉਹਨਾਂ ਨੇ ਕਲੀਅਰ ਲਿਖਿਆ ਐਕਸ ਦੇ ਉੱਤੇ, ਕਹਿੰਦੇ ਦਾ ਸੋਲ ਪੁਆਇੰਟ ਆਫ ਕੰਟੈਂਸ਼ਨ ਵੀ ਜਿਹੜੀ ਸਿਰਫ ਇੱਕ ਚੀਜ਼ ਜਿਹੜੀ ਲਿਬਰਲ ਪਾਰਟੀ ਨੂੰ ਪਸੰਦ ਨਹੀਂ ਮੇਰੇ ਬਾਰੇ ਉਹ ਹੈ ਕਿ ਮੈਂ ਹਿੰਦੂ ਕੈਨੇਡੀਅਨਸ ਦੀ ਪੈਰਵੀ ਕਰਦਾ, ਵੀ ਜਿਹੜੀ ਆਲਰੇਡੀ ਹੁਣ ਦੇਖੋ ਆ ਜਿਹੜੀ ਫਿਰਕੂ ਗੱਲ ਹੈ। ਸੋ ਹਿੰਦੂ ਕੈਨੇਡੀਅਨਸ ਦੇ ਇਸ਼ੂਜ਼ ਨੂੰ, ਪਤਾ ਨਹੀਂ ਕਿਹੜੇ ਇਸ਼ੂਜ਼ ਨੇ, ਸੋ ਉਹਨਾਂ ਨੂੰ ਕਹਿੰਦੇ ਮੈਂ ਉਹਨਾਂ ਦੀ ਐਡਵੋਕੇਸੀ ਕਰਦਾ ਮੈਂ ਅਤੇ ਮੈਂ ਖਾਸ ਤੌਰ 'ਤੇ ਖਾਲਿਸਤਾਨੀ ਐਕਸਟ੍ਰੀਮਿਜ਼ਮ ਦੇ ਖਿਲਾਫ ਇੱਕ ਬੜਾ ਸਖਤ ਸਟੈਂਸ ਲੈਂਦਾ, ਇੱਕ ਸਟੈਂਡ ਲੈਂਦਾ। ਕਹਿੰਦੇ ਇਹ ਗੱਲ ਲਿਬਰਲ ਪਾਰਟੀ ਨੂੰ ਕਹਿੰਦੇ ਮਨਜ਼ੂਰ ਨਹੀਂ ਹੈ, ਜਿਹਦੇ ਕਰਕੇ ਕਹਿੰਦੇ ਮੇਰੀ ਉਹਨਾਂ ਨੇ ਪਹਿਲਾਂ ਲੀਡਰਸ਼ਿਪ ਬਿਡ ਖਤਮ ਕੀਤੀ, ਉਸ ਤੋਂ ਬਾਅਦ ਮੈਨੂੰ ਕੈਂਡੀਡੇਟ ਵਜੋਂ ਵੀ ਉਹ ਲੜਨ ਨਹੀਂ ਦੇ ਰਹੇ ਇਲੈਕਸ਼ਨ।
ਜਿਹੜਾ ਇਸ ਤਰ੍ਹਾਂ ਦਾ ਨੈਰੇਟਿਵ ਹੈ ਨਾ, ਹੁਣ ਅਸੀਂ ਕਿੰਨੀ ਵਾਰ ਇਹ ਗੱਲ ਕਰ ਚੁੱਕੇ ਯਾਰ, ਜੇ ਕੈਨੇਡਾ ਆ ਕੇ ਵੀ ਆ ਹਿੰਦੂ ਸਿੱਖ ਵਾਲੀ ਗੱਲ, ਜੇ
ਇੰਡੀਆ ਹੁੰਦੀ ਨਹੀਂ ਸੀ,
ਹਾਂ ਉੱਥੇ ਤਾਂ ਹੁੰਦੀ ਨਹੀਂ ਸੀ, ਹਾਂ ਉੱਥੇ ਉੱਥੇ ਤਾਂ ਹੁੰਦੀ ਨਹੀਂ ਸੀ, ਜੇ ਇੱਥੇ ਆ ਕੇ ਇੱਥੇ ਇਸ ਹਿਸਾਬ ਦੇ ਨਾਲ ਇੰਨਾ ਗੰਧਲਾਪਣ ਸਾਡੇ ਹਾਊਸ ਆਫ ਕਾਮਨਸ ਦੇ ਵਿੱਚ, ਹਾਊਸ ਆਫ ਦਸੰਬਰ 'ਚ ਕੀ ਹੋਇਆ ਸੀ, ਸੁਖ ਧਾਲੀਵਾਲ ਅਤੇ ਚੰਦਰਾ ਆਰਿਆ ਦੀ ਆਪਸ ਦੇ ਵਿੱਚ ਖੈਬਾ ਖੈਬੀ ਹੋ ਗਈ ਸੀ, ਇਹ ਦੋਨੋਂ ਲਿਬਰਲ ਪਾਰਟੀ ਦੇ ਮੈਂਬਰ ਅਤੇ ਬੈਠੇ ਅਸੀਂ ਕਿੱਥੇ ਹਾਂ। ਇਹ ਤੁਸੀਂ ਦੇਖੋ ਜਦੋਂ ਨੈਸ਼ਨਲ ਅਖਬਾਰ ਦੇ ਵਿੱਚ ਇਹ ਗੱਲ ਛਪੀ ਆ, ਜਦੋਂ ਗਲੋਬ ਐਂਡ ਮੇਲ ਦਾ ਆਰਟੀਕਲ, ਇਹ ਤਾਂ ਹੈ ਨਹੀਂ ਵੀ ਇਕੱਲੇ ਭਾਰਤੀ ਮੂਲ ਦੇ ਲੋਕਾਂ ਨੇ ਪੜ੍ਹਨਾ, ਜਿਨ੍ਹਾਂ ਨੇ ਕਿ ਇਹ ਗੱਲ ਕਰਨੀ ਵੀ ਯਾਰ ਇੱਥੇ ਆ ਗੱਲ ਹੋ ਰਹੀ ਹੈ ਇੰਡੀਆ ਜਿਹੜੇ ਕੋਈ ਵਿਅਕਤੀ ਜਿਹਦਾ ਕਿ ਕੋਈ ਸਿੱਧਾ ਸੰਬੰਧ ਨਹੀਂ ਆ, ਕੰਟੈਕਟ ਹੈ ਹੀ ਨਹੀਂ ਕਮਿਊਨਿਟੀ ਦੇ ਨਾਲ, ਉਹਨਾਂ ਨੂੰ ਲੱਗਣਾ ਪਤਾ ਨਹੀਂ ਕਿੱਡੀ ਵੱਡੀ ਟੈਨਸ਼ਨ ਆ। ਸੋ ਇਸੇ ਤਰ੍ਹਾਂ ਜਿਹੜਾ ਇੱਕ ਮਾਹੌਲ ਹੈਗਾ, ਇੱਕ ਬਹੁਤ ਹੀ ਮੰਦਭਾਗਾ ਅਤੇ ਕੜੱਤਣ ਵਾਲਾ ਮਾਹੌਲ, ਉਹਦੇ ਬੀਜ ਬੋਏ ਜਾਂਦੇ ਨੇ। ਅਤੇ ਇਹਦੀ ਅੱਛਾ ਜਿਹੜੀ ਇਹ ਸਿਆਸਤ ਆ, ਅਸੀਂ ਸਿਆਸਤਦਾਨਾਂ ਦਾ ਜ਼ਿੰਮੇਵਾਰੀ ਤਾਂ ਹੈ ਕਿ ਅਸੀਂ ਏਕਾ ਵਧਾਈਏ। ਇੱਥੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ, ਇਹਦੇ ਵਿੱਚ ਫਿਰ ਤੋਂ ਗੱਲ ਹੋਈ ਆ ਜਾਂਦੀ ਹੈ ਦੀ ਕੁਆਲਿਟੀ ਆਫ ਦਾ ਵੋਟਰ ਮੈਟਰਸ। ਦਾ ਕੁਆਲਿਟੀ ਆਫ ਦਾ ਵੋਟਰ ਹੈਜ਼ ਟੂ ਲੁੱਕ ਐਟ ਦਿਸ ਕਿ ਚੱਲ ਕੀ ਰਿਹਾ ਇਹ।
ਵਿਜੇ ਜੀ, ਮੈਨੂੰ ਕਈ ਵਾਰੀ ਨਾ ਸਮਝ ਨਹੀਂ ਆਉਂਦੀ ਇੱਥੇ ਦੀ ਸਿਆਸਤ ਦੀ, ਕਿ ਜਿਹੜੇ ਸਾਡੇ ਕਈ ਲੀਡਰਸ ਨੇ, ਉਹ ਇੱਕ ਪਾਸੇ ਕਹਿੰਦੇ ਆ ਕਿ ਅਸੀਂ ਵਰਕਰਸ ਦੇ ਹੱਕਾਂ ਦੀ ਗੱਲ ਕਰਦੇ ਹਾਂ, ਅਸੀਂ ਯੂਨੀਅਨਸ ਦੇ ਨਾਲ ਖੜੇ ਹਾਂ, ਕਿ ਕਿਰਤ ਹੀ ਸਭ ਕੁਝ ਹੈ, ਜਿਹੜੀਆਂ ਥੋੜੀਆਂ ਖੱਬੇ ਪੱਖੀ ਗੱਲਾਂ ਨੇ। ਤੇ ਦੂਜੇ ਪਾਸੇ ਉਹ ਕਹਿੰਦੇ ਆ ਕਿ ਅਸੀਂ ਜੀ ਵਿਸ਼ੇਸ਼ ਕਿਸੇ ਧਰਮ ਦੀ ਐਡਵੋਕੇਸੀ ਕਰ ਰਹੇ ਹਾਂ। ਉਹ ਆਪਸ ਦੇ ਵਿੱਚ ਗੱਲ ਰਲਦੀ ਨਹੀਂ। ਫਿਰ ਉਹ ਵੀ ਗੱਲ ਹੈ ਕਿ ਜਿਹੜੇ ਸਿਆਣੇ ਵੀ ਨੇ ਸਿਆਸਤ ਵਿੱਚ ਆ ਕੇ ਕਈ ਵਾਰੀ ਮਨਾਂ ਦਾ ਕਮਲੇ ਹੋ ਜਾਂਦੇ ਨੇ। ਸੋ ਇਹ ਜਿਹੜੀਆਂ ਗੱਲਾਂ, ਸੋ ਇਸ ਵੇਲੇ ਜਿਹੜੀ ਹੁਣ ਇਹਨਾਂ ਨੇ ਗੱਲ ਲਿਖੀ ਹੈ ਕਿ ਜਿਹੜੇ ਹਿੰਦੂ ਕੈਨੇਡੀਅਨਸ ਨੇ ਉਹਨਾਂ ਦੇ ਇੰਪੋਰਟੈਂਟ ਇਸ਼ੂਜ਼, ਵਿਜੇ ਜੀ ਹਿੰਦੂ ਕੈਨੇਡੀਅਨ ਨੂੰ ਇਨਫਲੇਸ਼ਨ ਕੋਈ ਵੱਖਰੇ ਤਰੀਕੇ ਨਾਲ ਚੁੱਕ ਗਿਆ,
ਉਹਨਾਂ ਨੂੰ ਜਦੋਂ
ਹਸਪਤਾਲ ਸਿੱਖ ਕੈਨੇਡੀਅਨ ਨੂੰ ਕੋਈ ਟੈਰਿਫਸ ਦਾ ਇੰਪੈਕਟ ਨਹੀਂ ਹੋਣਾ, ਡੋਨਲਡ ਟਰੰਪ ਨੇ ਇਹ ਕਿਹਾ ਵੀ ਸਿੱਖ ਕੈਨੇਡੀਅਨਸ ਨੂੰ ਟੈਰਿਫ ਨਹੀਂ ਲੱਗੇਗਾ,
ਜਾਂ ਹਿੰਦੂ ਕੈਨੇਡੀਅਨਸ ਦੇ ਉੱਪਰ ਟੈਰਿਫ ਜ਼ਿਆਦਾ ਲੱਗੂਗਾ,
ਜਾਂ ਘਰ ਜਿਹੜਾ ਕੋਈ ਹਿੰਦੂ ਨੂੰ ਸਸਤਾ ਤੇ ਸਿੱਖ ਨੂੰ ਮਹਿੰਗਾ ਮਿਲਦਾ, ਸਾਰਿਆਂ ਦੇ ਮੁੱਦੇ ਵਿਜੇ ਜੀ ਉਹੀ ਨੇ। ਇਸ ਵੇਲੇ ਜੇ ਮੁੱਦਾ ਕੋਈ ਹੈ, ਸੋ ਹਸਪੀਟਲ ਦੇ ਵਿੱਚ ਹਿੰਦੂ ਸਿੱਖ ਦੇਖ ਕੇ ਤਾਂ ਇਲਾਜ ਕਰਦੇ ਨਹੀਂ,
ਸਹੀ ਗੱਲ,
ਸਾਰਿਆਂ ਨੂੰ ਵੇਟਿੰਗ ਦੇ ਵਿੱਚ ਬਿਠਾਉਂਦੇ ਨੇ ਬੈਠੋ ਜਾ ਕੇ, ਕਿਉਂਕਿ ਸਾਡੇ ਕੋਲ ਡਾਕਟਰ ਨਹੀਂ ਹੈਗੇ।
ਜਿਹੜੇ ਕੈਨੇਡੀਅਨਸ ਕੋਲ ਫੈਮਿਲੀ ਡਾਕਟਰ ਦਾ ਐਕਸੈਸ ਨਹੀਂ ਹੈ, ਕਦੇ ਇਹ ਤਾਂ ਨਹੀਂ ਨਾ ਹੈਗਾ ਵੀ ਅੱਛਾ ਜੀ ਆਹ ਇੱਕ ਪਰਟੀਕੁਲਰ ਧਰਮ ਵਾਲੇ ਵਿਅਕਤੀ ਨੇ, ਉਹਨਾਂ ਕੋਲ ਡਾਕਟਰਾਂ ਦੀ ਘਾਟ ਹੈ, ਦੂਜਿਆਂ ਨੂੰ ਪਹਿਲ ਦੇ ਆਧਾਰ ਤੇ ਡਾਕਟਰ ਮਿਲ
ਰਹੇ ਨੇ। ਰਜਿਸਟਰੀ ਬਣਾਈ ਹੋਈ ਬੀਸੀ ਸਰਕਾਰ ਨੇ,
ਉਹ ਧਰਮ ਦੇ ਆਧਾਰ ਤੇ
ਕੋਈ ਵੱਖਰਾ ਕੋਈ ਕਾਲਮ ਥੋੜੀ ਆ ਵੀ ਰਿਲੀਜਨ ਦਾ, ਪਰ ਇਹ ਜਿਹੜੀਆਂ ਸਾਡੇ ਆਪਣੇ ਹੀ ਸਿਆਸਤਦਾਨ ਇਦਾਂ ਦੀਆਂ ਵੰਡੀਆਂ ਪਾ ਰਹੇ ਨੇ ਨਾ,
ਇਹ ਸ਼ੇਮਲੈਸ ਪੋਲਿਟਿਕਸ,
ਸ਼ੇਮਲੈਸ ਪੋਲਿਟਿਕਸ ਆ। ਸੋ ਇਵਨ ਜਿਹੜੇ ਹੁਣ ਦੋ ਸਿਆਸਤਦਾਨ ਤੁਸੀਂ ਨਾਮ ਲਿਆ ਵੀ ਇਹ ਹਾਊਸ ਆਫ ਕਾਮਨਸ ਦੇ ਵਿੱਚ ਖੈਬੜ ਗਏ, ਸੁਖ ਧਾਲੀਵਾਲ ਤੇ ਚੰਦਰਾ ਆ ਰਿਹਾ,
ਇਹ ਦਸੰਬਰ ਦੀ ਗੱਲ ਹੈ,
ਦਸੰਬਰ ਦੀ ਗੱਲ ਹੈ। ਉਹ ਮੁੱਦਾ ਵੀ ਭਾਰਤ ਨਾਲ ਸੰਬੰਧਿਤ ਸੀ, ਪੰਜਾਬ ਨਾਲ ਸੰਬੰਧਿਤ ਸੀ, ਜਿਸ ਬਿੱਲ ਦੇ ਉੱਤੇ ਚੰਦਰਾ ਆ ਰਿਹਾ ਸਪੋਰਟ ਨਹੀਂ ਸੀ ਕਰ ਰਹੇ ਸੁਖ ਧਾਲੀਵਾਲ ਦੀ, ਤੇ ਉਹ ਆਪਸ ਦੇ ਵਿੱਚ ਖੈਬੜ ਗਏ। ਸੋ ਕੈਨੇਡੀਅਨ ਜਿਹੜੇ ਮੁੱਦੇ ਨੇ, ਮੈਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਜ਼ਿਆਦਾ ਗੱਲ ਹੋਣੀ ਚਾਹੀਦੀ ਹੈ। ਜਿਹੜਾ ਧਰਮ ਹੈ ਉਹ ਬੜਾ ਇੰਪੋਰਟੈਂਟ ਆ, ਬਟ ਰਿਲੀਜਨ ਇਜ਼ ਅ ਪਰਸਨਲ ਮੈਟਰ,
ਇਜ਼ ਅ ਪਰਸਨਲ
ਮੈਟਰ। ਤੁਸੀਂ ਉਹਨੂੰ ਪੋਲੀਟੀਕਲ ਮੈਟਰ ਬਣਾਓਗੇ, ਉਹ ਨਾ ਤਾਂ ਧਰਮ ਵਾਸਤੇ ਚੰਗਾ, ਤੇ ਨਾ
ਪੋਲੀਟਿਕਸ ਵਾਸਤੇ,
ਨਾ ਸੋਸਾਇਟੀ ਵਾਸਤੇ, ਨਾ ਲੋਕਤੰਤਰ ਵਾਸਤੇ।
ਉਹ ਵਾਸੂ ਜੀ, ਆਪਾਂ ਰੀਸੈਂਟਲੀ ਕੋਈ ਚੀਜ਼ ਇੱਕ ਪੇਸ਼ਕਾਰੀ ਦੇਖੀ ਸੀ ਨਾ, ਉਹਦੇ ਚ ਕੁਝ ਸਤਰਾਂ ਸੀਗੀਆਂ ਵੀ ਕਿਸ ਤਰ੍ਹਾਂ ਦੀ ਜੰਗ ਹੈ, ਦੋਨੋਂ ਤਰਫ ਮੈਂ ਆਪ ਹੀ ਹਾਂ, ਮੈਨੂੰ ਮੇਰੇ ਨਾਲ ਹੀ ਇਹ ਕਿੰਜ ਲੜਾਇਆ ਜਾ ਰਿਹਾ ਹੈ। ਇਹ ਇਹੀ ਸਿਚੁਏਸ਼ਨ ਆ, ਇਹ ਗੱਲ ਜਿੰਨੀ ਛੇਤੀ ਸਮਝ ਲਈਏ, ਕਿਉਂਕਿ ਫਿਰ ਮੈਨੂੰ ਬਾਬਾ ਨਜ਼ਮੀ ਦਾ ਵੀ ਇੱਕ ਸ਼ੇਰ ਚੇਤੇ ਆਉਂਦਾ ਵੀ ਅਜੇ ਤਾਂ ਪਿਛਲੀ ਵੰਡ ਨੀ ਭੁੱਲੀ, ਬੂਥੇ ਵੱਜੀ ਚੰਡ ਨੀ ਭੁੱਲੀ, ਤੇ ਜੇ ਉਹਦੇ ਬਾਵਜੂਦ ਵੀ ਇਸ ਤਰ੍ਹਾਂ ਦੇ ਨੈਰੇਟਿਵ ਨੂੰ ਅਸੀਂ ਜੜਾਂ ਪਸਾਰਨ ਦੇਣੀਆਂ ਨੇ ਤਾਂ ਫਿਰ ਗਲਤੀ ਕੀਤੀ ਆ। ਫਿਰ ਉਹੀ ਗੱਲ ਹੈ, ਇਟ ਗੋਜ਼ ਬੈਕ ਟੂ ਦਾ ਵੋਟਰ,
ਲੋਲੀਪੌਪ,
ਹਾਂ, ਇਟ ਗੋਜ਼ ਬੈਕ ਟੂ ਦਾ ਵੋਟਰ। ਜੇ ਇਸ ਤਰ੍ਹਾਂ ਦੇ ਨੈਰੇਟਿਵ ਨੂੰ ਤੁਸੀਂ ਪਸਰਨ ਦਾ, ਉਹਨੂੰ ਉੱਗਣ ਵਾਸਤੇ ਜੇ ਜ਼ਮੀਨ ਮੁਹੱਈਆ ਕਰਨ ਦੀ ਇਜਾਜ਼ਤ ਦੇ ਰਹੇ ਹੋ, ਦੈਨ ਇਟ ਗੋਜ਼ ਬੈਕ ਟੂ ਦਾ ਵੋਟਰ ਐਜ਼ ਵੈਲ।
ਯਾ, ਜੇ ਰਿਲੀਜਨ ਦੇ ਆਧਾਰ ਤੇ, ਰੀਜਨ ਦੇ ਆਧਾਰ ਤੇ, ਪਿੰਡ ਦੇ ਆਧਾਰ ਤੇ, ਕਾਸਟ ਦੇ ਆਧਾਰ ਤੇ, ਕੌਮ ਦੇ ਆਧਾਰ ਤੇ ਜੇ ਵੋਟ ਪਾਉਣੀ ਹੈ, ਫਿਰ ਤੁਹਾਨੂੰ ਲੋਲੀਪੌਪ ਹੀ ਮਿਲਣੇ,
ਫਿਰ ਲੋਲੀਪੌਪ ਹੀ ਮਿਲਣੇ, ਫਿਰ ਉਹ ਡੈਮੋਕ੍ਰੇਸੀ,
ਫਿਰ ਹਸਪੀਟਲ ਨਹੀਂ ਮਿਲਣੇ, ਫਿਰ ਤੁਹਾਨੂੰ ਸੜਕਾਂ ਬ੍ਰਿਜ ਨਹੀਂ ਮਿਲਣੇ, ਫਿਰ ਤੁਸੀਂ ਮੁੱਦਿਆਂ ਦੀ ਗੱਲ ਨਾ ਕਰੋ, ਫਿਰ ਤੁਹਾਨੂੰ ਪੋਲੀਟੀਸ਼ੀਅਨਸ ਨੇ ਸਮਝਣਾ ਕਿ ਇਹ ਲੋਕ ਨਲਾਇਕ ਹੀ ਨੇ। ਮੈਂ ਓਨੈਸਟਲੀ ਸਿੱਧੀ ਗੱਲ ਕਰ ਰਿਹਾ, ਇਹਨਾਂ ਨੂੰ ਬਜਟ ਦੀ ਸਮਝ ਨਹੀਂ ਹੈ, ਇਹਨਾਂ ਨੂੰ ਫਿਸਕਲ ਡੈਫਿਸਿਟ, ਡੈਟ, ਇਹਦੇ 'ਚ ਕੋਈ ਇੰਟਰਸਟ ਨਹੀਂ ਹੈ,
ਇੰਟਰਸਟ ਨਹੀਂ ਹੈ।
ਕੋਈ ਜਿੰਨਾ ਮਰਜ਼ੀ ਹੋ ਜਾਵੇ 62 ਬਿਲੀਅਨ ਆ ਉਹਨੂੰ, ਭਾਵੇਂ 162 ਬਿਲੀਅਨ ਕਰ ਲਓ, ਇਹਨਾਂ ਨੂੰ ਤਾਂ ਆਪਾਂ ਬਸ ਇਹੀ ਹਿੰਦੂ, ਸਿੱਖ, ਮੁਸਲਿਮ ਇਹਦੇ 'ਚ ਹੀ ਆਪਾਂ ਉਲਝਾਈ ਰੱਖਣਾ, ਉਹੀ ਮਿਲੇਗਾ ਫਿਰ।
ਇਹ ਬਹੁਤ ਖਤਰਨਾਕ ਪ੍ਰਵਿਰਤੀ ਹੈ, ਬਹੁਤ ਖਤਰਨਾਕ ਟ੍ਰੈਂਡ ਹੈ, ਇਹ ਤੋਂ ਬਚਣ ਦੀ ਲੋੜ ਹੈ, ਖਾਸ ਤੌਰ 'ਤੇ ਇਲੈਕਸ਼ਨ ਸੀਜ਼ਨ ਦੌਰਾਨ, ਨਹੀਂ ਤਾਂ ਉਹੀ ਹੈ ਫਿਰ, ਝੰਡਾ ਹੈ, ਡੰਡਾ ਹੈ ਅਤੇ ਨੀਰਾ ਪ੍ਰੋਪਾਗੈਂਡਾ ਹੈ, ਬਸ ਉਹੀ ਚੱਲ ਰਿਹਾ। ਵਾਸੂ ਜੀ, ਤੁਸੀਂ ਇੱਕ ਜ਼ਿਕਰ ਕੀਤਾ ਸੀ ਡਿਊਰਿੰਗ ਦਾ ਸੈਗਮੈਂਟ ਅਰਲੀਅਰ ਕਿ ਹੁਣ ਕਿਸ ਤਰ੍ਹਾਂ ਨਿੱਜੀ ਹਮਲਿਆਂ ਵਾਲੇ ਪਾਸੇ ਨੂੰ ਗੱਲ ਜਾ ਰਹੀ ਹੈ, ਜਾਂ ਸਿਆਸਤਦਾਨਾਂ ਵਾਸਤੇ ਸਿਆਸਤ 'ਚ ਪੈਰ ਧਰਨਾ ਔਖਾ, ਕਿਉਂਕਿ ਫਿਰ ਹਰ ਨਿੱਕੀ ਨਿੱਕੀ ਚੀਜ਼ ਦੀ ਪੁਣਛਾਣ ਕੀਤੀ ਜਾਂਦੀ ਆ। ਮਾਰਕ ਕਾਰਨੀ, ਸਭ ਨੂੰ ਪਤਾ ਹੈ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ, ਉਸ ਤੋਂ ਪਹਿਲਾਂ ਚਲੋ ਬੈਂਕ ਆਫ ਕੈਨੇਡਾ, ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ, ਪਰ ਉਸ ਤੋਂ ਮਗਰੋਂ ਬਰੁਕਫੀਲਡ ਐਸੈਟ ਮੈਨੇਜਮੈਂਟ, ਜਿਹੜੀ ਕਿ ਇੱਕ ਲਗਭਗ 100 ਬਿਲੀਅਨ ਡਾਲਰ ਦੇ ਐਸੈਟਸ ਵਾਲੀ ਇਹ ਕੰਪਨੀ ਆ, ਉਸ ਦੇ ਵਿੱਚ ਉੱਚ ਅਹੁਦੇ 'ਤੇ ਰਹੇ ਨੇ ਇਹ। ਹੁਣ ਆਪਣੇ ਐਸੈਟਸ ਨੂੰ ਬਲਾਈਂਡ ਟਰੱਸਟ ਦੇ ਵਿੱਚ ਪਾ ਕੇ ਬਰੁਕਫੀਲਡ ਐਸੈਟ ਮੈਨੇਜਮੈਂਟ ਤੋਂ ਲਾਂਭੇ ਹੋ ਕੇ ਇਹ ਸਿਆਸਤ ਦੇ ਵਿੱਚ ਆਏ ਨੇ। ਹੁਣ ਇੱਕ ਗੱਲ ਇਹ ਸਾਹਮਣੇ ਆਈ ਹੈ ਕਿ ਇਹਨਾਂ ਦੇ ਬਰੁਕਫੀਲਡ ਐਸੈਟ ਮੈਨੇਜਮੈਂਟ ਨੇ ਇੱਕ ਨੈੱਟ ਜ਼ੀਰੋ ਕਾਰਬਨ ਇਕੋਨਮੀ ਵਾਸਤੇ ਟ੍ਰਾਂਜ਼ੀਸ਼ਨ ਸੰਬੰਧੀ 2 ਫੰਡ ਤਿਆਰ ਕੀਤੇ ਸੀ, ਉਹਨਾਂ ਨੂੰ ਰਜਿਸਟਰ ਕੀਤਾ ਗਿਆ ਬਰਮਿਊਡਾ ਦੇ ਵਿੱਚ, ਜਿਹੜਾ ਕਿ ਇੱਕ ਟੈਕਸ ਹੇਵਨ ਹੈ। ਭਾਵ ਇਹ ਕਿ ਬਰਮਿਊਡਾ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਵੱਖੋ ਵੱਖਰੀਆਂ ਥਾਵਾਂ ਨੇ, ਬਰਮਿਊਡਾ ਹੋਇਆ, ਕੇਮਨ ਆਈਲੈਂਡਸ ਆ, ਆਈ ਥਿੰਕ ਬ੍ਰਿਟਿਸ਼ ਵਰਜਨ ਆਈਲੈਂਡਸ ਇਜ਼ ਵਨ ਆਫ ਦੈਮ ਐਜ਼ ਵੈਲ, ਜਿੱਥੇ ਅਜਿਹੀਆਂ ਕੰਪਨੀਆਂ ਰਜਿਸਟਰ ਕਰਾਈਆਂ ਜਾਂਦੀਆਂ ਜਿੱਥੇ ਕੋਈ ਟੈਕਸ ਨਹੀਂ ਲੱਗਦਾ। ਸੋ ਜਿਹੜੀ ਉਹ ਟੈਕਸ ਹੇਵਨਸ ਦੀ ਇਸਤੇਮਾਲ ਹੈ ਉਹਦੇ ਨਾਲ ਜਿਹੜੀਆਂ ਕੰਪਨੀਆਂ ਦਾ ਪ੍ਰੋਫਿਟ ਵੱਧਦਾ ਕਿਉਂਕਿ ਤੁਹਾਡੇ ਟੈਕਸ ਲਾਇਬਿਲਿਟੀ ਘੱਟਦੀ ਆ। ਸੋ ਇਸ ਚੀਜ਼ ਨੂੰ ਲੈ ਕੇ ਕਹਿੰਦੇ ਉਦੋਂ ਵੀ ਮਾੜੇ ਜਿਹੇ ਸਵਾਲ ਸੀ ਵੀ ਗੱਲ ਤੁਸੀਂ ਕਰਦੇ ਹੋ ਵੀ ਅਸੀਂ ਨੈੱਟ ਜ਼ੀਰੋ ਕਾਰਬਨ ਟ੍ਰਾਂਜੈਕਸ਼ਨ ਦੀ ਗੱਲ ਕਰਨੀ ਆ, ਪਰ ਇਹ ਫੰਡ ਐਸਟੈਬਲਿਸ਼ ਕਰ ਰਹੇ ਹੋ ਉਸ ਜੁਰਿਸਡਿਕਸ਼ਨ ਦੇ ਵਿੱਚ ਜਿੱਥੇ ਤੁਹਾਨੂੰ ਟੈਕਸ ਦਾ ਸਭ ਤੋਂ ਵੱਧ ਲਾਹਾ ਮਿਲਦਾ। ਪਰ ਦੂਜਾ ਪਹਿਲੂ ਇਹ ਆ, ਪ੍ਰਾਈਵੇਟ ਸੈਕਟਰ ਦੇ ਵਿੱਚ ਪ੍ਰੋਫਿਟ ਹੀ ਤਾਂ ਪ੍ਰਧਾਨ ਹੋਇਆ ਕਰਦਾ, ਪ੍ਰੋਫਿਟ ਨੂੰ ਮੁੱਖ ਰੱਖ ਕੇ ਸਾਰੇ ਫੈਸਲੇ ਲਏ ਜਾਂਦੇ ਨੇ। ਸੋ ਉਸ ਚੀਜ਼ ਨੂੰ ਹੁਣ ਹਾਈਲਾਈਟ ਕੀਤਾ ਜਾ ਰਿਹਾ ਇਸ ਸੰਦਰਭ ਵਿੱਚ ਕਿ ਕੀ ਮਾਰਕ ਕਾਰਨੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਸ ਤਰ੍ਹਾਂ ਦੀਆਂ ਨੀਤੀਆਂ ਉਹਨਾਂ ਨੇ ਲਿਆਉਂਦੀਆਂ ਸੀ, ਜੇ ਉਹ ਸਰਕਾਰੀ ਪੱਧਰ 'ਤੇ ਫਿਰ ਉਹ ਆਪਣੀ ਫਿਸਕਲ ਪੋਲਿਸੀ ਨੂੰ ਲੈ ਕੇ ਕਿੰਨੇ ਕੁ ਜ਼ਿਆਦਾ ਕਾਰਗਰ ਅਤੇ ਲੋਕ ਹਿੱਤ ਦੇ ਵਿੱਚ ਕੰਮ ਕਰ ਸਕਣਗੇ।
ਯਾ ਸੋ ਇਹ ਦੋ ਫੰਡਸ, ਇਹਨਾਂ ਨੇ ਦੋ ਇਨਵੈਸਟਮੈਂਟ ਫੰਡਸ ਸਥਾਪਿਤ ਕੀਤੇ ਸਨ ਅਤੇ ਇੱਕ ਫੰਡ ਸੀ $15 billion ਦਾ, ਦੂਸਰਾ ਸੀ $10 billion ਦਾ
ਜੀ,
ਅਤੇ ਇਹ ਟੋਟਲ $25 billion ਇਹਨਾਂ ਦੀ ਟੋਟਲ ਵਰਥ ਬਣਦੀ ਸੀ। ਅਤੇ ਇਹਦੇ ਵਿੱਚ ਸੋ ਜਿਵੇਂ ਤੁਸੀਂ ਸਾਰੀ ਗੱਲ ਮੈਨਸ਼ਨ ਕੀਤੀ ਹੀ ਹੈ ਕਿ ਜਿਹੜੇ ਵੀ ਕੋਈ ਇਨਵੈਸਟਰ ਸੀਗੇ ਇਹਦੇ ਵਿੱਚ ਇਨਵੈਸਟ ਕਰਕੇ ਟੈਕਸ ਸੇਵ ਕਰ ਸਕਦੇ ਸੀ, ਜਿਹਨੂੰ ਕਈ ਕਹਿੰਦੇ ਟੈਕਸ ਅਵੋਇਡ ਕਰ ਸਕਦੇ ਸੀ, ਟੈਕਸ ਅਵੋਇਡੈਂਸ ਚੱਲ ਰਹੀ ਸੀ, ਪਰ ਕੁਝ ਵੀ ਗੈਰ ਕਾਨੂੰਨੀ ਨਹੀਂ ਸੀ ਹੋ ਰਿਹਾ ਕਿਉਂਕਿ ਸਾਡਾ ਜੋ ਲਿਬਰਲ ਸਾਡਾ ਜੋ ਕੈਨੇਡੀਅਨ ਇਸ ਵੇਲੇ ਜੋ ਕਾਨੂੰਨ ਹੈ ਉਹ ਅਲਾਓ ਕਰਦਾ ਇਹ ਚੀਜ਼। ਸੋ ਇਹਦੇ ਵਿੱਚ ਕੁਝ ਵੀ ਇਹਦੇ ਤਹਿਤ ਗੈਰ ਕਾਨੂੰਨੀ ਨਹੀਂ ਸੀ ਹੋ ਰਿਹਾ, ਪਰ ਸਵਾਲ ਇਹ ਚੁੱਕਿਆ ਜਾ ਰਿਹਾ ਜੋ ਤੁਸੀਂ ਗੱਲ ਮੈਨਸ਼ਨ ਕੀਤੀ ਹੀ ਹੈ ਕਿ ਹੁਣ ਕਿਉਂਕਿ ਮਾਰਕ ਕਾਰਨੀ ਸਿਆਸਤ ਵਿੱਚ ਆ ਗਏ ਨੇ, ਆਪੋਜੀਸ਼ਨ ਵਾਲੇ ਕੰਜ਼ਰਵੇਟਿਵਸ ਇਹ ਕਹਿ ਰਹੇ ਨੇ ਕਿ ਕੀ ਉਹ ਹੁਣ ਗੱਲ ਕਰਦੇ ਵੀ ਕੈਨੇਡਾ ਫਸਟ, ਕੈਨੇਡਾ ਨੂੰ ਉਹ ਪ੍ਰਾਥਮਿਕਤਾ ਦੇਣਗੇ, ਪਹਿਲ ਦੇਣਗੇ, ਕਿਉਂਕਿ ਪਹਿਲਾਂ ਵੀ ਗੱਲ ਹੁੰਦੀ ਸੀ ਕਿ ਇਹਨਾਂ ਨੇ ਜਦੋਂ ਇਹ ਬੋਰਡ ਦੇ ਚੇਅਰ ਸਨ BAM ਦੇ, ਇਹਨਾਂ ਨੇ ਉਹਦੇ ਹੈੱਡਕੁਆਰਟਰਸ ਕੈਨੇਡਾ ਤੋਂ ਮੂਵ ਕਰਤੇ ਸੀ ਨਿਊਯਾਰਕ ਸਿਟੀ, ਅਤੇ ਸੋ ਵੀ ਇਹ ਤਾਂ ਜੀ ਇੱਥੋਂ ਕੈਨੇਡਾ ਨੂੰ ਉੱਦਾਂ ਪਹਿਲ ਨਹੀਂ ਦੇ ਰਹੇ, ਤਰਜੀਹ ਨਹੀਂ ਦੇ ਰਹੇ, ਇਹ ਤਾਂ ਅਮਰੀਕਾ ਦੇ ਹੱਕ ਦੀ ਗੱਲ ਕਰਦੇ ਨੇ। ਸੋ ਉਸੇ ਚੀਜ਼ ਨੂੰ ਹੁਣ ਹਾਈਲਾਈਟ ਕੀਤਾ ਜਾ ਰਿਹਾ ਕੰਜ਼ਰਵੇਟਿਵਸ ਵੱਲੋਂ ਵੀ ਉਹਨਾਂ ਦਾ ਦਾਅਵਾ ਇਹ ਹੈ, ਕਹਿੰਦੇ ਇਹਦੇ ਨਾਲ ਵੀ ਜਿਹੜਾ ਜਗਮੀਤ ਸਿੰਘ ਨੇ ਵੀ ਪਿਛਲੇ ਦਿਨ ਇਹ ਗੱਲ ਕੀਤੀ ਸੀ ਕਿ ਜਿਹੜੇ ਇਸ ਤਰ੍ਹਾਂ ਦੇ ਆਫਸ਼ੋਰ ਅਕਾਊਂਟ ਸੈਟਅਪ ਕੀਤੇ ਗਏ ਟੈਕਸ ਹੇਵਨਸ ਦੇ ਵਿੱਚ, ਉਹਦੇ ਨਾਲ ਬਹੁਤ ਸਾਰਾ ਟੈਕਸ ਜਿਹੜਾ ਕਾਰਪੋਰੇਟ ਟੈਕਸ ਜਿਹੜਾ ਵੈਸੇ ਕੈਨੇਡਾ ਨੂੰ ਮਿਲਣਾ ਸੀ ਉਹ ਨਹੀਂ ਮਿਲਿਆ, ਸਾਡੇ ਕਾਰਪੋਰੇਟ ਟੈਕਸ ਦਾ ਨੁਕਸਾਨ ਹੋਇਆ, ਲੋਸ ਹੋਇਆ, ਇਹ ਗੱਲ ਆ, ਆਧਾਰ ਇਹ ਆ ਪੂਰੀ ਗੱਲ ਦਾ। ਇਹ ਸਵਾਲ ਪੁੱਛਿਆ ਗਿਆ ਮਾਰਕ ਕਾਰਨੀ ਨੂੰ, ਮਾਰਕ ਕਾਰਨੀ ਕਹਿੰਦੇ ਕਿ ਦੇਖੋ ਜਿਹੜੇ ਇਹ ਫੰਡਸ ਨੇ ਦੀਸ ਵਰ ਡਿਜ਼ਾਈਨਡ ਟੂ ਬੈਨੀਫਿਟ ਕੈਨੇਡੀਅਨ ਪੈਨਸ਼ਨ ਫੰਡਸ ਜਿਹੜੇ ਇਹਨਾਂ ਇਨਵੈਸਟਮੈਂਟ ਫੰਡਸ ਦੇ ਵਿੱਚ ਇਨਵੈਸਟ ਕਰੀ ਬੈਠੇ ਨੇ। ਸੋ ਕਹਿੰਦੇ ਵੀ ਉਹ ਜਿਹੜੇ ਸਾਡੇ ਕੈਨੇਡੀਅਨ ਪੈਨਸ਼ਨ ਫੰਡਸ ਨੇ ਉਹਨਾਂ ਦੇ ਪ੍ਰੋਫਿਟ ਸੀ ਤਾਂ ਵਧੇ ਨੇ,
ਤੇ ਉਹਦੇ ਨਾਲ ਜਿਹੜੀਆਂ ਪੈਨਸ਼ਨ ਸਰਕਾਰ ਨੇ ਲੋਕਾਂ ਨੂੰ ਦੇਣੀਆਂ ਜਾਂ ਸਰਕਾਰਾਂ ਨੇ ਨਹੀਂ, ਕਿਉਂਕਿ ਪੈਨਸ਼ਨ ਫੰਡਸ ਦੇ ਵਿੱਚ ਜਿਹੜੇ ਵੱਖੋ ਜਿਵੇਂ ਓਨਟੈਰੀਓ ਟੀਚਰਸ ਦਾ ਪੈਨਸ਼ਨ ਫੰਡ ਆ ਜਾਂ ਜਿਹੜੇ ਆਪਾਂ CPP ਦੇ ਵਿੱਚ ਜਿਹੜੇ ਪੈਸੇ ਕਟਾਉਂਦੇ ਹਾਂ ਉਹ ਵਾਲੇ ਪੈਸੇ ਨੇ, ਉਹਦੇ ਨਾਲ ਉਹ ਜਿਹੜਾ ਰਿਟਰਨ ਆ ਜੇ ਵਧਿਆ ਵੀ ਤਾਂ ਕੈਨੇਡੀਅਨਸ ਨੂੰ ਵਾਪਸ,
ਕੈਨੇਡੀਅਨਸ ਨੂੰ ਹੀ ਵਾਪਸ ਮਿਲਿਆ। ਤੇ ਉਹਨਾਂ ਨੇ ਨਾਲ ਇਹ ਕਿਹਾ, ਕਹਿੰਦੇ ਆਈ ਅੰਡਰਸਟੈਂਡ ਹਾਊ ਦਾ ਵਰਲਡ ਵਰਕਸ ਐਂਡ ਹਾਊ ਦੀਸ ਸਟਰਕਚਰਸ ਵਰਕ, ਮੈਨੂੰ ਸਮਝ ਆ, ਮੈਨੂੰ ਨਾ ਸਮਝਾਓ ਕਹਿੰਦੇ। ਤੇ ਨਾਲ ਉਹਨਾਂ ਨੇ ਕਿਹਾ, ਕਹਿੰਦੇ ਡਜ਼ਨਟ ਅਵੋਇਡ ਟੈਕਸ ਬਿਕਾਜ਼ ਟੈਕਸਿਸ ਵਰ ਪੇਡ ਇਨ ਕੈਨੇਡਾ, ਉਹਨਾਂ ਨੇ ਇਹ ਗੱਲ ਕਹੀ ਆ। ਹੁਣ ਇਹਦੀ ਮੈਨੂੰ ਨਹੀਂ ਸਮਝ ਉਹਨਾਂ ਹੋਏਗੀ ਜ਼ਿਆਦਾ। ਸੋ ਇਹ ਸਾਰੀ ਉਹਨਾਂ ਨੇ ਗੱਲ ਕੀਤੀ ਹੈ, ਕਹਿੰਦੇ ਟੈਕਸ ਕੋਈ ਅਵੋਇਡ ਨਹੀਂ ਹੋਏ, ਤੇ ਇਹਦੇ ਵਿੱਚ ਕੈਨੇਡੀਅਨ ਪੈਨਸ਼ਨ ਫੰਡਸ ਨੇ ਵੀ ਇਨਵੈਸਟ ਕੀਤਾ ਹੋਇਆ ਤੇ ਜਿਹੜੇ ਇਨਵੈਸਟਰਸ ਨੇ ਉਹਨਾਂ ਦਾ ਪ੍ਰੋਫਿਟ ਵਧਿਆ, ਫਾਈਨੈਂਸ ਦੀ। ਸੋ ਇਹਦੇ ਵਿੱਚ ਪੋਲੀਟੀਕਲੀ ਮੈਂ ਕਹਾਂਗਾ ਕਿ ਪੀਅਰ ਪੋਲੀਐਫ ਤੇ ਕੰਜ਼ਰਵੇਟਿਵ ਉਹਨਾਂ ਨੂੰ ਚਾਹੀਦਾ ਕਿ ਹੁਣ ਮਾਰਕ ਕਾਰਨੀ ਦੇ ਬਿਜ਼ਨਸ ਬੈਕਗਰਾਊਂਡ ਨੂੰ, ਫਾਈਨੈਂਸ਼ੀਅਲ ਬੈਕਗਰਾਊਂਡ ਨੂੰ ਆਧਾਰ ਬਣਾ ਕੇ ਉਹਨਾਂ ਤੇ ਅਟੈਕ ਕਰਨਾ ਛੱਡ ਦੇਣ, ਕਿਉਂਕਿ ਇਹ ਜਿਹੜੀ ਗੱਲ ਆ ਜੋ ਤੁਸੀਂ ਮੈਂਸ਼ਨ ਕੀਤਾ ਪਹਿਲਾਂ ਗੱਲਾਂ 'ਚ ਕਿ ਜਿਹੜੇ ਪ੍ਰਾਈਵੇਟ ਅਦਾਰੇ ਹੁੰਦੇ ਨੇ ਉਹਨਾਂ ਦਾ ਫੋਕਸ ਕੀ ਹੁੰਦਾ? ਪ੍ਰੋਫਿਟ
ਮੈਕਸੀਮਾਈਜ਼ੇਸ਼ਨ।
ਤੇ ਉਹ ਜੇ ਆਪਣੀ ਕੰਪਨੀ ਦਾ ਪ੍ਰੋਫਿਟ ਵਧਾ ਕੇ ਦਿਖਾਇਆ ਉਹਨਾਂ ਨੇ, ਤੇ ਕੈਨੇਡੀਅਨਸ ਚਾਹੁਣਗੇ ਕਿ ਹੁਣ ਸਾਡੇ ਮੁਲਕ ਦਾ ਵੀ ਉਹ ਬਤੌਰ ਪ੍ਰਧਾਨ ਮੰਤਰੀ ਪ੍ਰੋਫਿਟ ਵਧਾ ਕੇ ਦਿਖਾਉਣ, ਮਤਲਬ ਸਾਡਾ ਬਜਟ ਜਿਹੜਾ ਬੈਲੈਂਸ ਕਰਕੇ ਦਿਖਾਉਣ, ਸਾਡਾ ਸਰਪਲਸ ਬਜਟ ਲੈ ਕੇ ਆਉਣ, ਘਾਟੇ ਪੂਰੇ ਕਰਨ। ਸੋ ਉਹ ਤਾਂ ਕੈਨੇਡੀਅਨਸ ਤਾਂ ਚਾਹੁਣਗੇ ਕਿ ਇੱਕ ਮੁਨਾਫਿਆਂ ਵਾਲਾ, ਮੁਨਾਫੇ ਕਮਾਉਣ ਵਾਲਾ ਇੱਕ ਲੀਡਰ ਸਾਨੂੰ ਮਿਲੇ, ਵੀ ਅਸੀਂ ਘਾਟਿਆਂ ਨਾਲ ਬਹੁਤ ਦੇਰ ਹੁਣ ਦੇਖ ਲਿਆ ਵੀ ਡੈਫੀਸਿਟ 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 ਦੇ ਵਿੱਚ ਹੀ, ਕਿ ਜਿਹੜੀ ਰੈੱਡ ਲਾਈਨ ਹੈ ਇਹਨੂੰ ਗ੍ਰੀਨ ਕਰਨ। ਸੋ ਕੈਨੇਡੀਅਨਸ ਤਾਂ ਚਾਹੁਣਗੇ। ਸੋ ਜਿਹੜੀ ਲਾਈਨ ਆਫ ਅਟੈਕ ਪੀਅਰ ਪੋਲੀਐਫ ਨੂੰ, ਕੰਜ਼ਰਵੇਟਿਵਸ ਨੂੰ ਇਖਤਿਆਰ ਕਰਨੀ ਚਾਹੀਦੀ ਹੈ, ਉਹ ਮੈਨੂੰ ਜੋ ਲੱਗਦਾ, ਜਿੰਨੀ ਕੁ ਮੈਨੂੰ ਸਮਝ ਆ, ਕਿ ਉਹ ਚਾਹੀਦਾ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਵੀ ਸਿਰਫ ਲੀਡਰ ਬਦਲਿਆ, ਲਿਬਰਲ ਪਾਰਟੀ ਕੈਬਨਿਟ ਸਾਰੀ ਉਹੀ ਹੈ, ਵੀ ਅਨੀਤਾ ਆਨੰਦ ਕ੍ਰਿਸਟੀਆ ਫਰੀਲੈਂਡ, ਸ਼ੌਨ ਫ੍ਰੇਜ਼ਰ ਵਾਪਸ ਆ ਗਏ, ਡੋਮਿਨਿਕ ਲੇਬਲਾਂ, ਫਰਾਂਸਵਾ ਫਿਲੀਪ ਚੈਂਪੇਨ, ਮੈਲਨੀ ਜੋਲੀ, ਇਹ ਸਾਰੇ ਜਿਹੜੇ ਵੱਡੇ ਜਿਹੜੇ ਕੈਬਨਿਟ ਮੰਤਰੀ ਨੇ, ਪ੍ਰਮੁੱਖ ਅਹੁਦੇ
ਜੋਨਾਥਨ ਵਿਲਕਿਨਸਨ,
ਇਹ ਸਾਰੇ ਉਹੀ ਨੇ,
ਲੈਟਸ ਨਾਟ ਫੋਰਗੇਟ
ਨੈਚੁਰਲ ਰਿਸੋਰਸਿਸ ਐਨਰਜੀ
ਮਿਨਿਸਟਰ, ਜਿਹੜੇ ਕਿ ਪਹਿਲਾਂ ਇਨਵਾਇਰਮੈਂਟ ਮਿਨਿਸਟਰ ਸੀ, ਫਿਰ ਨੈਚੁਰਲ ਰਿਸੋਰਸਿਸ ਤੇ ਐਨਰਜੀ ਦੇ ਮਿਨਿਸਟਰ ਰਹੇ,
ਤੇ ਉਹ ਹੁਣ ਦੁਬਾਰਾ ਫਿਰ ਨੈਚੁਰਲ ਰਿਸੋਰਸਿਸ ਮਿਨਿਸਟਰ ਨੇ ਨਵੇਂ ਕੈਬਨਿਟ ਦੇ ਵਿੱਚ ਵੀ। ਸੋ ਸਾਰੇ ਪੁਰਾਣੇ ਬੰਦੇ ਨੇ, ਮੋਸਟ ਆਫ ਦੈਮ,
ਵੀ ਕਿਤਾਬ ਉਹੀ ਹੈ ਜਿਲਦ ਬਦਲੀ ਆ।
ਸੋ 23 ਨਵੇਂ ਜਣੇ ਸੀ ਕੈਬਨਿਟ ਦੇ ਵਿੱਚੋਂ, ਵਿੱਚੋਂ 3 ਹੀ ਨਵੇਂ ਨੇ
ਜੀ।
ਸੋ ਜਿਹੜੀ ਨਵੀਂ ਕੈਬਨਿਟ ਆਈ ਆ, 23 ਉਹਦੇ ਵਿੱਚ ਮੈਂਬਰ ਸੀਗੇ ਐਕਸਕਲੂਡਿੰਗ ਦ ਪ੍ਰਾਈਮ ਮਿਨਿਸਟਰ, ਤੇ ਵਿੱਚੋਂ 20 ਜਣੇ ਪੁਰਾਣੇ ਨੇ,
ਤੇ ਬਹੁਤ ਸਾਰੇ ਉਹ ਚਿਹਰੇ ਜਿਹੜੇ ਕਿ ਪਹਿਲਾਂ ਸਿਆਸਤ ਤੋਂ ਕਹਿੰਦੇ ਸੀ ਅਸੀਂ ਅਗਲਾ ਇਲੈਕਸ਼ਨ ਲੜਨਾ ਕੋਈ ਨਹੀਂ, ਉਹ ਹੁਣ ਵਾਪਸੀ ਕਰ ਗਏ, ਐਜ਼ ਇਨ ਅਨੀਤਾ ਆਨੰਦ ਨੇ ਵੀ, ਪਹਿਲਾਂ ਤਾਂ ਕਹਿ ਦਿੱਤਾ ਸੀ ਨਾ ਇਲੈਕਸ਼ਨ ਨਹੀਂ ਲੜਨਾ ਅਗਲਾ, ਉਹ ਵਾਪਸੀ ਕਰ ਗਏ, ਤੇ ਹੁਣ
ਜੌਨ ਫ੍ਰੇਜ਼ਰ ਆ ਗਏ, ਹੈਲਨਾ ਜੈਜ਼ਕ ਆ ਗਏ, ਉਧਰੋਂ ਨੇਟ ਅਰਸਕਿਨ ਸਮਿਥ ਆ ਗਏ, ਵੇਨ ਲੌਂਗ ਆ ਗਏ। ਸੋ 5 ਜਣੇ ਤਾਂ ਆ ਗਏ ਨੇ ਵਾਪਸ
ਜੀ,
ਜਿਹੜੇ ਕਹਿੰਦੇ ਇਲੈਕਸ਼ਨ ਨਹੀਂ ਲੜਨਾ, ਮਾਰਕ ਕਾਰਨੀ ਨੂੰ ਦੇਖ ਕੇ ਆ ਗਏ। ਸੋ ਬਾਰ ਬਾਰ ਜੇ ਮਾਰਕ ਕਾਰਨੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਨਗੇ, ਖਾਸ ਤੌਰ ਤੇ ਉਹਦੇ ਫਾਈਨੈਂਸ਼ੀਅਲ ਬੈਕਗ੍ਰਾਉਂਡ ਨੂੰ ਲੈ ਕੇ, ਇਟ ਮਾਈਟ ਪ੍ਰੂਵ ਟੂ ਬੀ ਕਾਊਂਟਰ ਪ੍ਰੋਡਕਟਿਵ।
ਸਿਰਫ ਇੱਕ ਚੀਜ਼ ਹੈਗੀ ਆ ਕਿ ਜਿਹੜੀਆਂ ਗੱਲਾਂ ਦੇਖੋ ਆਪਣੇ ਬਿਜ਼ਨਸ ਦੇ ਵਿੱਚ ਹੁੰਦੇ ਹੋਏ ਸਮੇਂ ਦੌਰਾਨ ਜਿਹੜੀਆਂ ਗੱਲਾਂ ਨੂੰ ਮਾਰਕ ਕਾਰਨੀ ਪ੍ਰੋਪੋਗੇਟ ਕਰਦੇ ਰਹੇ ਨੇ, ਜਿਵੇਂ ਆਹ ਨੈੱਟ ਜ਼ੀਰੋ ਬੈਂਕਿੰਗ ਵਾਲੀ ਗੱਲ ਸੀ, ਜਾਂ ਨੈੱਟ ਜ਼ੀਰੋ ਟ੍ਰਾਂਜੀਸ਼ਨ ਵਾਲੀ ਗੱਲ ਸੀ, ਜਿਹਦੇ ਆ ਦੋ ਫੰਡ ਦੀ ਆਪਾਂ ਗੱਲ ਕੀਤੀ ਆ, ਹੁਣ ਉਹ ਗੱਲ ਕਰਦੇ ਨੇ ਕਿ ਜੀ ਆਪਾਂ ਕਾਰਬਨ ਟੈਕਸ ਹਟਾ ਦਿੰਦੇ ਹਾਂ, ਕਿਉਂਕਿ ਜਿਹੜਾ ਇੱਕੋ ਟਰੈਕ ਰੈਕਡ ਹੁਣ ਤੱਕ ਦਾ ਬਣਿਆ ਆਇਆ ਮਾਰਕ ਕਾਰਨੀ ਦਾ, ਉਹ ਇਹ ਰਿਹਾ ਕਿ ਉਹ ਕਾਰਬਨ ਟੈਕਸ ਦੇ ਹਮਾਇਤੀ, ਉਹਨਾਂ ਨੂੰ ਗਲੋਬਲਿਸਟ ਵਜੋਂ ਵੇਖਿਆ ਜਾਂਦਾ, ਜਿਹੜੀਆਂ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਲੋਕਾਂ ਨੂੰ ਲੱਗਦਾ ਵੀ ਕੈਨੇਡਾ ਦੇ ਆਮ ਲੋਕਾਂ ਦਾ ਨੁਕਸਾਨ ਹੋ ਸਕਦਾ। ਸੋ ਹੁਣ ਜਿਹੜੀ ਉਹਨਾਂ ਦੀ ਜੋ ਨੈਰੇਟਿਵ ਆ, ਜੋ ਕਿ ਪੀਅਰ ਪੋਲੀਏਵ ਕਹਿੰਦੇ ਨੇ ਵੀ ਮੇਰੇ ਆਈਡੀਆ ਦੇ ਪਲੇਜਰਾਈਜ਼ ਕਰਦੇ ਪਏ ਨੇ, ਤੇ ਉਹ ਗੱਲ ਪੂਰੀ ਮੁਕੰਮਲ ਤੌਰ ਤੇ ਗਲਤ ਵੀ ਨਹੀਂ ਹੈ ਪੀਅਰ ਪੋਲੀਏਵ ਦੀ। ਸੋ ਇੱਕ ਤਾਂ ਇਹ ਹੈ ਕਿ ਇਲੈਕਸ਼ਨ ਦੇ ਨੇੜੇ ਆ, ਆਪਾਂ ਦੇਖੋ ਪਿਛਲੇ ਦਿਨ ਵਾਸੂ ਜੀ ਗੱਲ ਕਰਦੇ ਸੀ ਨਾ ਸੂਬਾਈ ਸਿਆਸਤ ਦੇ ਸੰਦਰਭ ਵਿੱਚ, ਕਿ ਇਲੈਕਸ਼ਨ ਤੋਂ ਪਹਿਲਾਂ ਕਈਆਂ ਗੱਲਾਂ, ਇਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਦੇ ਨਾਲ, ਕਿਸੇ ਨਾ ਕਿਸੇ ਕਵਰ ਅਧੀਨ ਉਹ ਵਾਅਦਿਆਂ ਤੋਂ ਸਰਕਾਰ ਨੂੰ ਮੁੱਕਰਨਾ ਪਿਆ, ਜਾਂ ਸਰਕਾਰ ਨੂੰ ਮੁੱਕਰਨਾ ਕਨਵੀਨੀਅੰਟ ਹੈ ਹੁਣ, ਕਿਤੇ ਇੱਦਾਂ ਤਾਂ ਨਹੀਂ। ਇੱਕ ਇਹ ਕੁਝ ਕੈਨੇਡੀਅਨਸ ਦੇ ਮਨ ਵਿੱਚ ਖਦਸ਼ਾ ਇਹ ਵੀ ਹੈ ਕਿ ਮਾਰਕ ਕਾਰਨੀ ਦਾ ਜੇ ਤੁਸੀਂ ਹੁਣ ਤੱਕ ਦਾ ਟਰੈਕ ਰੈਕਡ ਦੇਖੋ ਕੁਝ ਉਹਨਾਂ ਨੀਤੀਆਂ ਪ੍ਰਤੀ, ਜਿਨ੍ਹਾਂ ਕਰਕੇ ਲੋਕਾਂ ਨੂੰ ਲੱਗਦਾ ਕਿ ਉਹਨਾਂ ਨੀਤੀਆਂ ਵਿਚਲਾ ਬਦਲਾਅ ਹੀ ਕੈਨੇਡਾ ਦੇ ਭਵਿੱਖ ਦਾ ਆਧਾਰ ਬਣ ਸਕਦਾ, ਜੋ ਹੁਣ ਤੱਕ ਤਾਂ ਉਹਨਾਂ ਦਾ ਉਹਦੇ ਪ੍ਰਤੀ ਝੁਕਾ ਰਿਹਾ ਹੈ, ਤੇ ਜੋ ਹੁਣ ਉਹ ਗੱਲਾਂ ਆਖ ਰਹੇ ਨੇ ਉਹਨਾਂ ਦੇ ਵਿੱਚ ਡਿਸਕਨੈਕਟ ਆ।
ਜਿਹੜਾ ਵਿਜੇ ਜੀ ਪ੍ਰਾਈਵੇਟ ਸੈਕਟਰ ਆ, ਪ੍ਰਾਈਵੇਟ ਸੈਕਟਰ ਦਾ ਕੰਮ ਪਬਲਿਕ ਪਾਲਿਸੀ ਨੂੰ ਸੈੱਟ ਕਰਨਾ ਨਹੀਂ ਹੈ, ਉਹਨਾਂ ਦਾ ਕੰਮ ਹੈ ਦੇ ਪਲੇ ਅਲੋਂਗ ਵਿਦ ਦ ਪਬਲਿਕ ਪਾਲਿਸੀ। ਸਰਕਾਰ ਦੀ ਜਿਹੜੀ ਨੀਤੀ, ਜੇ ਉਹ ਨੈੱਟ ਜ਼ੀਰੋ ਕਾਰਬਨ ਇਕੋਨਮੀ ਸਥਾਪਿਤ ਕਰਨ ਬਾਰੇ ਹੈ, ਤਾਂ ਪ੍ਰਾਈਵੇਟ ਸੈਕਟਰ ਵੀ ਤਾਂ ਉਹਦੇ ਵਿੱਚ ਇਨਵੈਸਟਮੈਂਟ ਕਰੇਗਾ। ਸਰਕਾਰ ਕਹਿ ਰਹੀ ਹੈ ਜੀ ਅਸੀਂ 2035 ਤੋਂ ਬਾਅਦ ਜਿਹੜਾ ਵੀ ਕੋਈ ਇਲੈਕਟ੍ਰਿਕ ਵਹੀਕਲ ਵੇਚਣਾ ਨਵਾਂ, ਉਹ ਜ਼ੀਰੋ ਐਮਿਸ਼ਨ ਹੋਏਗਾ। ਨਵਾਂ ਕੋਈ ਜਿਹੜਾ ਵਹੀਕਲ ਹੋਏਗਾ ਉਹ ਇਲੈਕਟ੍ਰਿਕ ਵਹੀਕਲ ਜਾਂ ਜ਼ੀਰੋ ਐਮਿਸ਼ਨ ਹੋਏਗਾ 2035 ਤੋਂ ਬਾਅਦ। ਹੁਣ ਇੰਡਸਟਰੀ ਜਿਹੜੀ ਹੈ ਆਟੋਮੋਬਾਈਲ ਸੈਕਟਰ, ਜੇ ਉਹ ਕਵੇ ਕਿ ਅਸੀਂ ਟ੍ਰਾਂਜੀਸ਼ਨ ਕਰਨੀ ਹੀ ਨਹੀਂ, ਕਿ ਅਸੀਂ ਗੈਸੋਲੀਨ ਵਹੀਕਲ ਹੀ ਬਣਾਈ ਜਾਣੇ ਆ, ਫਿਰ ਉਹ ਕਮਲੇ ਹੋਣਗੇ। ਹਾਲਾਂਕਿ ਹੁਣ ਉਹ ਮੋੜਾ ਪੈ ਰਿਹਾ, ਉਹ ਅਲੱਗ ਗੱਲ ਹੈ, ਪਰ ਜਿੱਦਾਂ ਦੀ ਸਰਕਾਰ ਨੀਤੀ ਤਿਆਰ ਕਰੇਗੀ, ਪ੍ਰਾਈਵੇਟ ਸੈਕਟਰ ਉਸੇ ਤਰ੍ਹਾਂ ਦੀਆਂ ਪਾਲਿਸੀਜ਼ ਬਣਾਏਗਾ। ਉਹਦੇ ਵਿੱਚ
ਅਦਰ ਸਾਈਡ ਇਜ਼, ਕਈਆਂ ਦਾ ਇਹ ਕਹਿਣਾ ਕਿ ਮਾਰਕ ਕਾਰਨੀ ਤੇ ਕਈ ਜਿਹੜੇ ਹੋਰ ਇਸ ਤਰ੍ਹਾਂ ਦੇ ਪਹਿਲਾਂ ਅਹੁਦੇਦਾਰ ਰਹੇ ਨੇ, ਇਹਨਾਂ ਦੀਆਂ ਨੀਤੀਆਂ ਜਾਂ ਇਹਨਾਂ ਦੀਆਂ ਰੈਕਮੈਂਡੇਸ਼ਨ ਤੋਂ ਸਰਕਾਰ ਇਨਫਲੂਐਂਸ ਹੁੰਦੀ ਰਹੀ ਆ, ਕਿ ਇਹਨਾਂ ਕਿ ਜਦੋਂ ਕੋਈ ਵਿਅਕਤੀ, ਇੱਕ ਹੈਵੀ ਵੇਟ ਬਿਜ਼ਨਸ ਵਾਲਾ ਬੰਦਾ, ਜੇ ਉਹ ਵੀ ਕਿਸੇ ਨੀਤੀ ਵੱਲ ਉਹਦੀ ਪ੍ਰੋੜਤਾ ਕਰਦਾ, ਉਹਦੀ ਸਪੋਰਟ ਕਰਦਾ, ਤਾਂ ਸਰਕਾਰ ਦਾ ਝੁਕਾਅ ਵੀ ਉਧਰਲੇ ਪਾਸੇ ਨੂੰ ਹੋ ਸਕਦਾ।
ਬੈਕ ਟੂ ਦ ਸੇਮ ਥਿੰਗ, ਕਿ ਜੇ ਕੰਸਰਵੇਟਿਵਸ ਤੇ ਪੀਅਰ ਪੋਲੀਏਵ ਇਸ ਗੱਲ ਨੂੰ ਆਧਾਰ ਬਣਾ ਕੇ ਨਿਸ਼ਾਨਾ ਬਣਾਉਣ ਕਿ ਇਸ ਉਹੀ ਟੀਮ ਹੈ, ਕਿ ਇਹ ਪੁਰਾਣੀ ਕੈਬਨਿਟ ਹੈ ਤੇ ਮਾਰਕ ਕਾਰਨੀ ਇਹਨਾਂ ਦੇ ਐਡਵਾਈਜ਼ਰ ਰਹੇ ਨੇ, ਇਹਨਾਂ ਨੂੰ ਸਲਾਹ ਸਲੂਹ ਦਿੰਦੇ ਰਹੇ ਨੇ ਸਮੇਂ ਸਮੇਂ ਤੇ ਇਹ ਤਾਂ ਪੁਰਾਣੀ ਹੀ ਟੀਮ ਹੈ, ਉਸ ਚੀਜ਼ ਨੂੰ ਆਧਾਰ ਬਣਾ ਕੇ ਟਾਰਗੇਟ ਕਰਨ। ਜੇ ਮਾਰਕ ਕਾਰਨੀ ਦੇ ਤੁਸੀਂ ਫਾਈਨੈਂਸ਼ੀਅਲ ਬੈਕਗ੍ਰਾਉਂਡ ਤੇ ਜਾਓਗੇ, ਸਗੋਂ ਉਹਦੇ ਨਾਲ ਪੀਅਰ ਪੋਲੀਏਵ ਦਾ ਜਿਹੜਾ ਲੈਕ ਆਫ ਪ੍ਰਾਈਵੇਟ ਸੈਕਟਰ ਐਕਸਪੀਰੀਅੰਸ ਹੈ
ਉਹ ਹਾਈਲਾਈਟ ਹੁੰਦਾ। ਯੂ ਆਰ ਵੈਰੀ ਰਾਈਟ।
ਸੋ ਪੀਅਰ ਪੋਲੀਏਵ ਵੱਲੋਂ, ਕੰਸਰਵੇਟਿਵਸ ਵੱਲੋਂ ਜਨਵਰੀ ਤੋਂ ਹੀ ਕੈਂਪੇਨ, ਐਡ ਕੈਂਪੇਨਸ ਚਲਾਈਆਂ ਜਾ ਰਹੀਆਂ ਨੇ, ਕਾਰਨੀ ਇਜ਼ ਜਸਟ ਲਾਈਕ ਟਰੂਡੋ, ਕਾਰਨੀ ਇਜ਼ ਜਸਟ ਲਾਈਕ ਟਰੂਡੋ। ਉਹਦੇ ਜਿਹੜੇ ਲੋਕਾਂ ਨੂੰ ਮਾਰਕ ਕਾਰਨੀ ਦਾ ਨਾਮ ਨਹੀਂ ਸੀ ਪਤਾ, ਜਿਹੜੇ ਲੋਕਾਂ ਨੂੰ ਮਾਰਕ ਕਾਰਨੀ ਦਾ ਕੋਈ ਪਤਾ ਹੀ ਨਹੀਂ ਸੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਅੱਛਾ ਮਾਰਕ ਕਾਰਨੀ ਵੀ ਕੋਈ ਹੈ, ਉਹ ਗੂਗਲ ਕਰ ਕਰਕੇ ਦੇਖੀ ਜਾਂਦੇ ਮਾਰਕ ਕਾਰਨੀ ਕੌਣ ਹੈ।
ਪਰਸੋਂ ਮੈਂ ਓਪਨ ਲਾਈਨ ਕਰ ਰਿਹਾ ਸੀ ਇਸੇ ਬਾਰੇ, ਸਾਡੇ ਦੋ ਕਾਲਰਸ ਨੇ ਕਾਲ ਕਰਕੇ ਗੱਲ ਕੀਤੀ, ਕਹਿੰਦੇ ਇੱਕ ਨੇ ਦੱਸਿਆ ਉਹਨਾਂ ਦਾ ਬੱਚਾ 6 ਸਾਲ ਦਾ, ਇੱਕ ਨੇ ਦੱਸਿਆ ਉਹਨਾਂ ਦਾ ਬੱਚਾ 10 ਸਾਲ ਦਾ। ਉਹ ਕਹਿੰਦੇ ਅਸੀਂ ਗੱਡੀ ਚ ਤੁਰਦੇ ਜਾ ਰਹੇ ਸੀ, ਕਹਿੰਦੇ ਹੋਈ ਤੇ ਮਾਰਕ ਕਾਰਨ ਨਹੀਂ ਗਾਏ,
ਬੱਚੇ ਨੂੰ ਪਤਾ ਲੱਗ ਗਿਆ,
ਕਹਿੰਦੇ ਬੜੇ ਪਾਪੂਲਰ ਹੋ ਗਏ ਨੇ, ਕਹਿੰਦੇ ਕਿਉਂਕਿ ਅਸੀਂ ਜਿਹੜੇ ਇੱਕ ਯੂਟਿਊਬ ਤੇ ਐਡਸ ਬੜੀਆਂ ਆਉਂਦੀਆਂ ਨੇ, ਐਡਸ ਕਹਿੰਦੇ ਪੇਰੈਂਟਸ ਨੇ ਦੱਸਿਆ,
ਲਿਬਰਲਸ ਦੀਆਂ ਨਹੀਂ ਕੰਸਰਵੇਟਿਵਸ ਦੀਆਂ, ਉਹ ਟੈਕ ਐਡਸ
ਸੀ।
ਸੋ ਕਿਉਂਕਿ ਸਾਰਿਆਂ ਵਿੱਚ ਇਹੀ ਸੀ ਕਾਰਨੀ ਇਜ਼ ਜਸਟ ਲਾਈਕ ਟਰੂਡੋ, ਕੌਣ ਆ ਗਿਆ ਟਰੂਡੋ ਵਰਗਾ, ਕੋਈ ਹੋਰ ਕੌਣ ਆ ਗਿਆ, ਚੈੱਕ ਤਾਂ ਕਰੀਏ।
ਤੋ ਮਤਲਬ 6 ਤੇ 10-10 ਸਾਲ ਦੇ ਬੱਚੇ ਵੀ ਸਵਾਲ ਪੁੱਛ ਰਹੇ ਨੇ ਮਾਪਿਆਂ ਨੂੰ ਵੀ ਮਾਂ ਕਾਰਨੀ ਕੌਣ ਆ ਵਾਲਾ, ਬੜਾ ਪਾਪੂਲਰ ਬੰਦਾ। ਸੋ
ਉਸੇ ਤਰ੍ਹਾਂ ਦਾ ਕੰਸਰਵੇਟਿਵਸ ਹੀ ਇੱਕ ਤਰ੍ਹਾਂ ਮਸ਼ਹੂਰੀ ਕਰ ਰਹੇ ਸੀ ਮਾਂ ਕਾਰਨੀ ਦੀ। ਹੁਣ ਜਦੋਂ ਉਹਨਾਂ ਦੇ ਫਾਈਨੈਂਸ਼ੀਅਲ ਬੈਕਗਰਾਉਂਡ ਬਾਰੇ ਗੱਲ ਕਰੋਗੇ ਕਿ ਜੀ ਪ੍ਰਾਈਵੇਟ ਸੈਕਟਰ ਵਿੱਚ ਪ੍ਰੋਫਿਟ ਕਮਾਉਂਦੇ ਰਹੇ, ਕੈਨੇਡੀਅਨਸ ਚਾਹੁੰਗੇ ਕਿ ਹਾਂ ਯਾਰ ਇਹਨੂੰ ਆ ਲੈਣ ਦਿਓ, ਸਾਡਾ ਪ੍ਰਧਾਨ ਮੰਤਰੀ ਬਣ ਲੈਣ ਦਿਓ ਕਿ ਸਾਡੀ ਸਰਕਾਰ ਦਾ ਬਜਟ ਵੀ ਸ਼ਾਇਦ ਕੋਈ ਉਹ ਸੁਧਾਰ ਹੋ ਜਾਏ
ਜੀ,
ਵੀ ਕੈਨੇਡੀਅਨਸ ਨੂੰ ਵੀ ਕੋਈ ਮੁਨਾਫੇ ਹੋ ਜਾਣ, ਸਾਡੀ ਜੀ ਡੀ ਪੀ ਪਰ ਕੈਪਟਾ ਹੀ ਵਧਾ ਦੇਣ।
ਅੱਛਾ, ਇਹਦਾ ਜਿਹੜਾ ਦੂਜਾ ਪਾਸਾ ਇੱਕ ਹੋਰ ਜਿਹੜਾ ਮੇ ਬੀ ਕੰਜ਼ਰਵੇਟਿਵ ਨੂੰ ਹਾਈਲਾਈਟ ਕਰਨਾ ਚਾਹੀਦਾ, ਇੱਕ ਚਲੋ ਆਪਾਂ ਗੱਲ ਇਹ ਤਾਂ ਕਰ ਚੁੱਕੇ ਹਾਂ ਵੀ ਕ੍ਰਾਈਮ ਵਾਲੇ ਮੁੱਦੇ ਦੇ ਉੱਪਰ ਉਹ ਜ਼ਰੂਰ ਫੋਕਸ ਕਰਨ, ਕਰ ਵੀ ਰਹੇ ਨੇ, ਕੁਝ ਐਡਜ਼ ਵਗੈਰਾ ਚੱਲ ਰਹੀਆਂ, ਐਂਡ ਦਿਸ ਇਜ਼ ਅਗੇਨ ਹੈ ਨਾ ਇਹ ਓਪਨ ਡਿਸਕਸ਼ਨ ਹੈ ਵੀ ਕਿਹੜੀ ਪਾਰਟੀ ਦੀ ਕਿਹੜੀ ਇਸ ਵੇਲੇ ਸਟਰੈਂਥ ਹੈ, ਐਂਡ ਲੋਕਾਂ ਨੂੰ ਵੀ ਇਸ ਪੁਆਇੰਟ ਆਫ ਵਿਊ ਤੋਂ ਚੀਜ਼ਾਂ ਨੂੰ ਜਿਹੜੀ ਮੈਸੇਜਿੰਗ ਆ ਉਹਦਾ ਐਨਾਲਿਸਿਸ ਖੁਦ ਵੀ ਕਰਨਾ ਪਏਗਾ। ਦੈਟਸ ਦਾ ਰੀਜ਼ਨ ਵਾਈ ਵੀ ਆਰ ਡਿਸਕਸਿੰਗ ਜਿੰਨੀ ਸਾਡੀ ਜਾਣਕਾਰੀ ਉਹਦੇ ਆਧਾਰ ਤੇ। ਪੀਅਰ ਪੋਲੀਅਰ, ਸਾਨੂੰ ਇਹ ਪਤਾ ਕਿ ਉਹਨਾਂ ਨੇ ਆਪਣਾ ਮੋਸਟ ਆਫ ਦਾ ਹਿਜ਼ ਕਰੀਅਰ, ਮਤਲਬ ਪ੍ਰੀਟੀ ਮੱਚ ਐਂਟਾਇਰ ਕਰੀਅਰ ਉਹਨਾਂ ਨੇ ਪੋਲੀਟਿਕਸ ਦੇ ਵਿੱਚ ਹੀ ਹੈ ਨਾ। ਪਹਿਲਾਂ ਉਹ ਜੇਸਨ ਕੈਨੀ ਦੇ ਨਾਲ ਇੰਟਰਨ ਸੀਗੇ, ਫਿਰ ਉਸ ਤੋਂ ਬਾਅਦ ਸਟੋਕਵੈਲ ਡੇ ਦੇ ਸਟਾਫਰ ਰਹੇ, ਉਸ ਤੋਂ ਬਾਅਦ 25 ਸਾਲ ਦੀ ਉਮਰ 'ਚ ਇਹ ਐਮ ਪੀ ਬਣ ਗਏ ਸੀ ਉਸੇ ਰਾਈਡਿੰਗ ਤੋਂ, ਕਾਰਲਟਨ ਵਾਲੀ ਰਾਈਡਿੰਗ ਤੋਂ, ਜਿੱਥੋਂ ਹੁਣ ਵੀ ਉਹਨਾਂ ਨੇ ਇਲੈਕਸ਼ਨ ਲੜਨਾ। ਜਦੋਂ ਯੂਨੀਵਰਸਿਟੀ 'ਚ ਪੜ੍ਹਦੇ ਸੀ 1999 ਦੀ ਗੱਲ ਹੈ, ਕੋਈ ਕੰਪੀਟੀਸ਼ਨ ਹੋਇਆ ਸੀ, $10,000 ਜਿੱਤੇ ਸੀ ਇਹਨਾਂ ਨੇ ਇਹਨਾਂ ਦੇ ਆਪਣੇ ਐਸੇ ਵਾਸਤੇ,
ਵਿਜ਼ਨ ਆਫ ਕੈਨੇਡਾ,
ਵਿਜ਼ਨ ਆਫ ਕੈਨੇਡਾ। ਹੁਣ ਗੱਲ ਇਹ ਹੈ ਵੀ ਉਹ ਵਿਜ਼ਨ ਆਫ ਕੈਨੇਡਾ ਵਾਲੇ ਐਸੇ ਦੇ ਵਿੱਚ ਜਿਹੜੀਆਂ ਗੱਲਾਂ ਮਾਰਕ ਕਾਰਨੀ ਨੇ ਲਿਖੀਆਂ, ਸੋਰੀ ਪੀਅਰ ਪੋਲੀਅਵ ਨੇ ਲਿਖੀਆਂ ਸੀ, ਜੇ ਤੁਸੀਂ ਪੀਅਰ ਪੋਲੀਅਵ ਦੀਆਂ ਪਿਛਲੇ ਸਾਲਾਂ ਦੌਰਾਨ ਗੱਲਾਂ ਸੁਣੋ ਤਾਂ ਉਹ 1999 ਵਾਲੀਆਂ ਗੱਲਾਂ ਦੇ ਨਾਲ ਕਾਫੀ ਚੀਜ਼ਾਂ ਮੈਚ ਕਰਦੀਆਂ ਨੇ। ਸੋ ਇੱਕ ਉਹ ਗੱਲ ਹੈ ਵੀ ਕਿਹੜਾ ਵਿਅਕਤੀ ਆਪਣੀ ਇੱਕ ਪੁਰਾਣੇ ਆਈਡੀਓਲੋਜੀਜ਼ ਦੇ ਉੱਪਰ ਜਾਂ ਪੁਰਾਣੇ ਜਿਹੜੇ ਉਹਨਾਂ ਦੀਆਂ ਕਹਿਣ ਵਾਲੀਆਂ ਗੱਲਾਂ ਸੀ ਉਹਨਾਂ ਦੇ ਉੱਪਰ ਖੜ੍ਹਾ ਹੈ, ਅਤੇ ਇਸੇ ਕਰਕੇ ਜਿਹੜਾ ਕੋਂਟਰਾਸਟ ਆ ਐਂਡ ਕੁਝ ਲੋਕਾਂ ਦੇ ਮਨ 'ਚ ਇਹ ਵੀ ਆ ਕਿ ਜੇ ਪੀਅਰ ਪੋਲੀਅਵ 99 ਤੋਂ ਲੈ ਕੇ 2025 ਤੱਕ ਸਟੂਡੈਂਟ ਲਾਈਫ ਤੋਂ ਲੈ ਕੇ ਓਫਿਸ਼ੀਅਲ ਓਪੋਜੀਸ਼ਨ ਦੇ ਲੀਡਰ ਅਤੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਬਣਨ ਤੱਕ ਜੇ ਉਹ ਗੱਲਾਂ ਦੇ ਵਿੱਚ ਕੰਸਿਸਟੈਂਸੀ ਆ, ਵਰਸਿਸ ਦੂਜੇ ਪਾਸੇ ਇੱਕ ਵਿਅਕਤੀ ਜਿਹੜੇ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਹੈ ਨਾ ਸੈਂਟਰਲ ਬੈਂਕਸ ਦੇ ਗਵਰਨਰਸ ਰਹੇ ਨੇ, ਉਹਨਾਂ ਦੇ ਪ੍ਰਾਈਵੇਟ ਸੈਕਟਰ ਦੇ ਵਿੱਚ ਕਈਆਂ ਗੱਲਾਂ ਜਾਂ ਜਿਸ ਤਰ੍ਹਾਂ ਦੀ ਉਹਨਾਂ ਨੇ ਆਈਡੀਓਲੋਜੀਜ਼ ਨੂੰ ਜਾਂ ਜਿਹੜੀਆਂ ਪੋਲਿਸੀਜ਼ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ, ਅਤੇ ਜਿਹੜੀ ਹੁਣ ਇਲੈਕਸ਼ਨ ਤੋਂ ਪਹਿਲਾਂ ਉਹ ਗੱਲਾਂ ਕਰ ਰਹੇ ਨੇ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕਿੰਨੀ ਸੈਂਬਲੈਂਸ ਆ,
ਜਿਹੜਾ
ਉਹ ਕੰਪੈਰੀਜ਼ਨ ਆ, ਆਈ ਥਿੰਕ ਉਹ ਵੀ ਜ਼ਰੂਰੀ ਆ।
ਈਵਨ ਪੀਅਰ ਪੋਲੀਅਵ ਦੀ ਜਿਹੜੀ ਕੰਸਿਸਟੈਂਸੀ ਆ ਉਹ ਵੀ ਹੁਣ ਥਿਰਕਦੀ ਜਾ ਰਹੀ ਆ। ਕੱਲ੍ਹ ਕਹਿੰਦੇ ਵੀ ਜਿਹੜੇ ਸੋਸ਼ਲ ਪ੍ਰੋਗਰਾਮਸ ਨੇ, ਡੈਂਟਲ ਕੇਅਰ, ਚਾਈਲਡ ਕੇਅਰ, ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰਾਂਗੇ।
ਜੀ ਜੀ ਜੀ।
ਸੋ ਵਿਜੇ ਜੀ, ਮੈਂ ਕੱਲ੍ਹ ਗੱਲ ਕਰਦਾ ਸੀ ਕਿ ਕੰਸਰਵੇਟਿਵਸ ਲਿਬਰਲਸ ਵਰਗੇ ਬਣੀ ਜਾ ਰਹੇ ਨੇ ਤੇ ਲਿਬਰਲਸ ਕੰਸਰਵੇਟਿਵਸ ਵਰਗੇ ਬਣੀ ਜਾ ਰਹੇ ਨੇ, ਇਹਦੇ ਨਾਲ ਹੋ ਕੀ ਰਿਹਾ ਕਿ ਸਾਡੀਆਂ ਸਿਆਸੀ ਪਾਰਟੀਆਂ ਦੇ ਕਮਿੰਗ ਬੈਕ ਟੂਵਰਡਸ ਦਾ ਪੋਲੀਟੀਕਲ ਸੈਂਟਰ।
ਕਰੈਕਟ।
ਸੋ ਓਵਰਆਲ ਜੋ ਕੁਝ ਹੋ ਰਿਹਾ, ਡੋਨਲਡ ਟਰੰਪ ਦੇ ਕਹੇ ਤੇ ਕਹਿ ਲਓ ਜਾਂ ਮਾਰਕ ਕਾਰਨੀ ਦੇ ਉਭਾਰ ਕਰਕੇ ਕਹਿ ਲਓ, ਪੀਅਰ ਪੋਲੀਅਵ ਕਰਕੇ ਕਹਿ ਲਓ, ਕਿ ਸਾਡੀ ਸਿਆਸਤ ਦਾ ਭਲਾਈ ਹੋ ਰਿਹਾ। ਇਹ ਜਿਹੜਾ ਇਸ ਵੇਲੇ ਕੰਬੀਨੇਸ਼ਨ ਬਣਿਆ, ਟ੍ਰੀਓ ਹੈ, ਡੋਨਲਡ ਟਰੰਪ, ਮਾਰਕ ਕਾਰਨੀ, ਪੀਅਰ ਪੋਲੀਅਵ, ਇਹ ਜਿਹੜੀ ਤਿਕੜੀ ਹੈ ਇਹ ਸਾਡੀ ਕੈਨੇਡੀਅਨ ਸਿਆਸਤ ਨੂੰ ਵਾਪਸ ਸੈਂਟਰ ਵੱਲ ਲੈ ਕੇ ਆ ਰਹੀ ਹੈ, ਤੇ ਉਹਦੇ ਨਾਲ ਸ਼ਾਇਦ ਸਾਡਾ ਕੋਈ ਭਲਾਈ ਹੋ ਜਾਏ।
ਪਰ ਜਿਹੜੇ ਲੋਕਾਂ ਦੇ ਮਨ 'ਚ ਕੁਆਲਿਟੀ ਆਫ ਕੈਂਡੀਡੇਟਸ ਨੂੰ ਲੈ ਕੇ ਸਵਾਲ ਆ, ਉਹ ਐਤਕੀ ਇਲੈਕਸ਼ਨ ਦੇ ਵਿੱਚ ਜ਼ਿਆਦਾ ਦੇਖਿਓ ਆਉਂਦੇ ਦਿਨਾਂ ਦੇ ਵਿੱਚ। ਬਾਕੀ ਚਲੋ, ਆਈ ਥਿੰਕ ਜਿਉਂ ਜਿਉਂ ਅਜੇ ਤਾਂ ਆਪਾਂ ਗੱਲਾਂ ਸਿਰਫ ਲੀਡਰਾਂ ਦੀ ਸੁਣਦੇ ਪਏ ਹਾਂ, ਅਜੇ ਉਹ ਇਲੈਕਸ਼ਨ ਕੈਂਪੇਨ ਦੇ ਵਿੱਚ ਸਮਾਂ ਨਹੀਂ ਆਇਆ ਕਿ ਕੈਂਡੀਡੇਟਸ ਦੀਆਂ ਗੱਲਾਂ ਸੁਣਨ ਦਾ ਮੌਕਾ ਹਜੇ ਬਣਿਆ ਹੋਵੇ, ਪਰ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਉਹ ਇਮਕਾਨ ਵੀ ਬਣਨਗੇ। ਸੋ ਦੇਖਦੇ ਹਾਂ ਕੀ ਹੁੰਦਾ। ਯਾਰ ਖ਼ਬਰਾਂ ਕਈ ਸੀ ਮਿੱਤਰਾ, ਪਰ ਕੀ ਕਰੀਏ, ਸਮਾਂ ਇਜਾਜ਼ਤ ਨਹੀਂ ਦਿੰਦਾ।
ਸਮਾਂ ਬਹੁਤ ਬਲਵਾਨ
ਹੈ ਵਾਸੀ ਜੀ, ਪਰ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਯਾਰ।
ਥੈਂਕ ਯੂ ਵੈਰੀ ਮਚ ਵਿਜੇ ਜੀ।
ਬਹੁਤ ਮਿਹਰਬਾਨੀ। ਥੈਂਕ ਯੂ। ਹੈਵ ਅ ਗੁੱਡ ਡੇ।
ਯੂ ਟੂ।